किरत सहारै सो एह व्रत चढ़ै अन दिन आप आप स्यों लड़ै सो किरत सहारै सो एह व्रत चढ़ै अन दिन आप आप स्यों लड़ै सुरखी पंचो राखै सबै तौ दूजी दृष्ट ना पैसै कबै थावर थिर कर राखै सोए ज्योत दीवटी घट मह जोए थावर थिर कर राखै सोए ज्योत दीवटी घट मह जोए बाहर भीतर पया परगास तब हुआ सगल कर्म का नाश बाहर भीतर पया परगास बाहर भीतर पया परगास तब हुआ सगल कर्म का नाश ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਅੰਦਰ ਸੰਧਿਆ ਵੇਲੇ ਤੋਂ ਸਜੇ ਹੋਏ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਨਮਾਨਯੋਗ ਭਾਈ ਸਾਹਿਬ ਜੀ ਨੇ ਅੰਮ੍ਰਿਤ ਬਚਨ ਕੀਰਤਨ ਸਰਵਣ ਕਰਾਇਆ ਹੈ। ਆਓ ਜੋ ਲੜੀਵਾਰ ਭਗਤ ਕਬੀਰ ਸਾਹਿਬ ਜੀ ਦੇ ਉਚਾਰਨ ਕੀਤੇ ਹੋਏ 7 ਵਾਰ ਨੇ ਉਹਨਾਂ ਦੀ ਵਿਚਾਰ ਕੱਲ ਤੋਂ ਅੱਗੇ ਬੇਨਤੀ ਕਰ ਸਕਾਂ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਸਤਿਗੁਰਾਂ ਜੀ ਦੇ ਦਰਬਾਰ ਵਿੱਚ ਉਪਸਥਿਤ ਹੋ, ਕਰੋ ਕਿਰਪਾ, ਸਾਧ ਸੰਗਤ ਅਸੀਸ ਬਖਸ਼ੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਵਿੱਚ ਵਰਤ ਕੇ ਭਾਵਨਾ ਸੰਯੁਕਤ ਵਿਚਾਰ ਕਰਾ ਲੈਣ, ਅਦਬ ਸਤਿਕਾਰ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਕੱਲ ਜੋ ਲੜੀਵਾਰ ਆਪਾਂ ਵਿਚਾਰ ਕੀਤੀ ਉਸ ਸੰਬੰਧੀ ਅੱਜ ਦੀ ਵਿਚਾਰ ਨਾਲ ਜੋੜਨ ਲਈ ਸੰਖੇਪ ਜਾਂ ਦੁਹਰਾਓ ਆਪ ਸੰਗਤ ਦੇ ਸਨਮੁਖ ਅਰਜ਼ ਕਰਾਂਗਾ। ਅਸੀਂ ਜਿਸ ਦਿਨ ਇਸ ਵਿਚਾਰ ਨੂੰ ਪ੍ਰਾਰੰਭ ਕੀਤਾ ਸੀ ਤੇ ਉਸ ਦਿਨ ਭਗਤ ਜੀ ਦਾ ਇਹ ਬਚਨ ਇਸ ਬਾਣੀ ਦੇ ਆਰੰਭ ਵਿੱਚ ਜੋ 2 ਤੁਕਾਂ ਨੇ ਉਹ ਰਹਾਉ ਦੀਆਂ ਤੁਕਾਂ ਦਰਅਸਲ ਇਸ ਸਾਰੇ ਸ਼ਬਦ ਦੇ ਨਾਲ ਚੱਲਣਗੀਆਂ ਵਿਆਖਿਆ ਵਿੱਚ। ਉਹ ਰਹਾਉ ਦੀਆਂ ਤੁਕਾਂ ਨੇ ਬਾਰ ਬਾਰ ਹਰ ਕੇ ਗੁਣ ਗਾਵੋ, ਬਾਰ ਬਾਰ ਪਰਤ ਪਰਤ ਕੇ ਦੁਹਰਾ ਕਰਕੇ ਉਸ ਖਰੀ ਪਰਮਾਤਮਾ ਦੇ ਗੁਣ ਗਾਉਂਦਾ ਖਾਂ। ਗੁਰਗਮ ਭੇਦ ਸੋ ਹਰ ਕਾ ਪਾਵਾਂ, ਗੁਰੂ ਜੀ ਨਾਲ ਪਹੁੰਚ ਬਣਾ ਕੇ ਉਸ ਖਰੀ ਪਰਮਾਤਮਾ ਦੇ ਭੇਦ ਦਾ ਮਤਲਬ ਮੈਂ ਜਾਣਕਾਰ ਹੋ ਗਿਆ ਹਾਂ। ਫਿਰ ਸਤਿਗੁਰਾਂ ਜੀ ਦੀ ਇਸ ਬਾਣੀ ਦੇ ਵਿੱਚ ਤਰਤੀਬ ਅਨੁਸਾਰ ਪਹਿਲਾ ਵਾਰ ਜੋ ਹੈ ਉਹ ਐਤਵਾਰ ਹੈ, ਦੂਸਰਾ ਸੋਮਵਾਰ ਹੈ। ਪਰਸੋਂ ਦੁਪਹਿਰ ਦੇ ਦੀਵਾਨ ਵਿੱਚ ਆਪਾਂ ਜਿੰਨਾ ਬੋਲਿਆ ਹਫ਼ਤੇ ਵਿੱਚ ਉਹਨੂੰ ਸੰਖੇਪ ਬੇਨਤੀ ਕਰਦਿਆਂ ਕਿ ਤੀਸਰਾ ਵਾਰ ਮੰਗਲਵਾਰ ਹੈ। ਕੱਲ ਅਸੀਂ 3 ਵਾਰਾਂ ਦੇ ਅਰਥ ਕੀਤੇ ਸਨ, ਉਸ ਨੂੰ ਮੈਂ ਦੁਹਰਾਉਣ ਲੱਗਾਂ ਕਿ ਮੰਗਲਵਾਰ ਨੂੰ ਮਹਾਰਾਜ ਕਹਿੰਦੇ ਸਾਰਾ ਦਿਨ ਆਪਣੇ ਅੰਦਰ ਦੀ ਪੜਚੋਲ ਕਰ। ਸ਼ਬਦ ਸੀ ਮੰਗਲਵਾਰੇ ਲੇ ਮਾਹੀਤ, ਥੋੜੀ ਜਿਹੀ ਆਵਾਜ਼ ਅਗਲੀ ਘਟਾ ਦਿਓ, ਮੰਗਲਵਾਰੇ ਲੇ ਮਾਹੀਤ। ਤੇ ਅਰਜ਼ ਮੈਂ ਕੀਤੀ ਸੀ ਅਰਬੀ ਦਾ ਸ਼ਬਦ ਹੈ ਮਾਹੀਤ, ਇਸ ਦਾ ਅਖਰੀ ਅਰਥ ਹੈ ਜੀ ਜਾਂਚ ਪੜਤਾਲ ਕਰਨੀ, ਕਿਸੇ ਚੀਜ਼ ਦੀ ਗਹਿਰਾਈ ਵਿੱਚ ਜਾਣਾ ਇਹ ਕਿਵੇਂ ਹੈ, ਇਹ ਕਿਉਂ ਹੈ। ਮਹਾਰਾਜ ਕਹਿੰਦੇ ਮੰਗਲਵਾਰ ਤੂੰ ਆਪਣੇ ਅੰਦਰ ਦੀ ਪੜਚੋਲ ਕਰ, ਇਹਦਾ ਨਿਰੀਖਣ ਕਰ, ਇਹਦੀ ਜਾਂਚ ਕਰ। ਬੜੀ ਵੱਡੀ ਗੱਲ ਆਪਣੇ ਅੰਦਰ ਦੀ ਜਾਂਚ ਕਰਨੀ ਇਸ ਤਰ੍ਹਾਂ ਹੈ ਕਿ ਜਿਵੇਂ ਨੰਗੇ ਪੈਰ ਖੰਡੇ ਦੀ ਧਾਰ ਦੇ ਉੱਤੇ ਚੱਲਣਾ ਹੋਵੇ, ਕਿਉਂਕਿ ਆਪਣੇ ਵੱਲ ਮਨ ਛੇਤੀ ਮੁੜਦਾ ਹੀ ਨਹੀਂ, ਦੂਸਰੇ ਵੱਲ ਹੀ ਦੇਖਦਾ ਹੈ। ਮੰਗਲਵਾਰ ਤੂੰ ਆਪਣੀ ਪੜਚੋਲ ਕਰ, ਤੇ ਕੀ ਪੜਚੋਲ ਕਰ? ਪੰਚ ਚੋਰ ਕੀ ਜਾਣੇ ਰੀਤ। ਤੇ ਮੈਂ ਕੱਲ ਅਰਜ਼ ਕੀਤਾ ਸੀ ਰੀਤ ਦਾ ਲਫ਼ਜ਼ੀ ਅਰਥ ਹੁੰਦਾ ਹੈ ਮਰਿਆਦਾ, ਪਰ ਇੱਥੇ ਰੀਤ ਦਾ ਅਰਥ ਹੈ ਪੰਜਾਂ ਵਿਕਾਰਾਂ ਦੀ ਚਾਲ ਨੂੰ ਸਮਝ, ਇਹ ਕਿਵੇਂ ਤੇਰੇ ਤੇ ਆ ਕੇ ਵਾਰ ਕਰਦੇ ਨੇ, ਕਿਵੇਂ ਤੇਰੇ ਅੰਦਰ ਨੂੰ ਇਹ ਦਾਗੀ ਕਰਦੇ ਨੇ। ਤੂੰ ਇਸ ਗਹਿਰਾਈ ਵਿੱਚ ਜਾ, ਇਹ ਸਾਰੀ ਕਹਾਣੀ ਚੱਲਦੀ ਕਿੱਥੋਂ ਹੈ? ਤੇ ਆਪ ਸੰਗਤ ਨੂੰ ਪਤਾ ਹੈ, ਕੱਲ ਸ਼ਬਦ ਕੁਛ ਮਹਿੰਗੇ ਲਏ ਸਨ, ਪਰ ਮੈਂ ਬੇਨਤੀ ਕੀਤੀ ਸੀ ਕਿ ਉਹ ਸ਼ਬਦ ਕਿੱਥੋਂ ਇਹ ਸ਼ੁਰੂ ਹੁੰਦਾ ਹੈ ਸਾਰਾ ਕੁਛ। ਉਸ ਤੋਂ ਬਾਅਦ ਗੁਰੂ ਜੀ ਨੇ ਕਿਹਾ ਜੇ ਪੰਜਾਂ ਦੀ ਪੜਚੋਲ ਹੋ ਗਈ ਤੇ ਬੁੱਧੀ ਜਿਹੜੀ ਉਹਦਾ ਕੰਮ ਹੈ ਨਿਰੀਖਣ ਕਰਨਾ। ਅਰਜ਼ ਕੀਤੀ ਸੀ ਬੁੱਧੀ ਸਾਡੇ ਸਰੀਰ ਵਿੱਚ ਉਹ ਸ਼ਕਤੀ ਹੈ ਕਿ ਜਿਹੜੀ ਸੱਚ ਐਵੇਂ ਮਨ ਦੇ ਉੱਠਦੇ ਹੋਏ ਖਿਆਲਾਂ ਦੀ ਨਿਗਰਾਨੀ ਕਰਦੀ ਹੈ। ਇਹਨੂੰ ਸ਼ਬਦ ਅਸੀਂ ਮਤ ਵੀ ਕਹਿੰਦੇ ਹਾਂ। ਉਂਜ ਜਿਹੜਾ ਸਰਮ ਖੰਡ ਵਿੱਚ ਕਿਹਾ ਤਿੱਥੈ ਘੜੀਐ ਸੁਰਤ ਮਤ ਮਨ ਬੁੱਧ, ਉੱਥੇ ਮਤ ਦਾ ਅਰਥ ਮਮਤਵ ਹੈ। ਫਿਰ ਅਰਜ਼ ਸੁਣਿਓ, ਕਿਉਂਕਿ ਮੈਂ ਇੱਥੇ ਦੋ ਸ਼ਬਦ ਵਰਤੇ ਨੇ ਮਤ ਅਤੇ ਬੁੱਧ, ਜਿਹੜੀ ਸਮਝ ਆਪਾਂ ਨੂੰ ਮੈਨੂੰ ਨਹੀਂ ਪੈਂਦੀ, ਮੈਂ ਯਤਨ ਕਰਨਾ ਉਹਨੂੰ ਦੁਬਾਰਾ ਫਿਰ ਦੁਹਰਾ ਦਿਆਂ ਵਿਚਾਰ ਵਿੱਚ, ਕਿਉਂਕਿ ਉੱਥੇ ਸ਼ਬਦ ਬੁੱਧ ਵੀ ਆ ਗਿਆ ਤੇ ਮਤ ਵੀ ਆ ਗਿਆ। ਤਿੱਥੈ ਘੜੀਐ ਸੁਰਤ ਮਤ ਮਨ ਬੁੱਧ। ਭਾਈ ਕਾਨ ਸਿੰਘ ਨਾਭਾ ਨੇ ਇਹਦੇ ਅਰਥ ਅੰਤਹਿਕਰਨ ਵਿੱਚ ਕੀਤੇ ਨੇ, ਜਿਹਨੂੰ ਵਿਦਾਂਤ ਕਹਿੰਦਾ ਮਨ ਬੁੱਧ ਚਿੱਤ ਤੇ ਹੰਕਾਰ। ਜਿਹੜਾ ਉੱਥੇ ਸ਼ਬਦ ਉਹਨਾਂ ਵਰਤਿਆ ਮਤ, ਉਹਦੇ ਅਰਥ ਬੁੱਧੀ ਰੂਪ ਚ ਨਹੀਂ ਕੀਤੇ ਉਹਨਾਂ ਨੇ, ਉਸ ਮਤ ਦੇ ਅਰਥ ਮਮਤਾ, ਮਮਤਾ ਦਾ ਸੰਬੰਧ ਜਿਹੜਾ ਮੈਂ ਨਾਲ ਹੰਕਾਰ ਨਾਲ ਹੈ। ਫਿਰ ਅਰਜ਼ ਕਰਾਂਗਾ ਕਿ ਬੁੱਧੀ ਨਿਰੀਖਣ ਕਰਦੀ ਹੈ। ਉਸ ਦਿਨ ਸਨੋਜ਼ੇ ਵੀ ਕਿਹਾ ਜੀ ਸੱਚੀ ਮੁੱਚੀ ਜੇ ਮਤ ਭ੍ਰਸ਼ਟ ਹੋ ਜਾਏ, ਬੁੱਧੀ ਭ੍ਰਸ਼ਟ ਹੋ ਜਾਏ, ਫਿਰ ਬੰਦੇ ਦਾ ਬਦਲਣਾ ਮੁਸ਼ਕਲ ਹੋ ਜਾਂਦਾ। ਉਂਝ ਗੁਰੂ ਬਖਸ਼ ਦਿੰਦਾ ਹੈ, ਬਦਲ ਦਿੰਦਾ ਹੈ। ਮਨ ਦਾ ਮੈਲਾ ਹੋਣਾ ਹੋਰ ਗੱਲ ਹੈ, ਮਤ ਮੈਲੀ ਹੋ ਜਾਏ ਫਿਰ ਮਨ ਆਪ ਉਧਰਾ, ਜੋ ਮਨਾਉਣਾ ਚਾਹੇ ਮਤੋਂ ਮੰਨੀ ਜਾਂਦੀ ਹੈ। ਇਸੇ ਕਰਕੇ ਸਾਡੀ ਅਰਦਾਸ ਵਿੱਚ ਏਡੀ ਗਹਿਰੀ ਮੰਗ ਹੈ। ਆਮ ਤੌਰ ਤੇ ਅਸੀਂ ਸਿਰਫ ਸੁਭੈਕਨ ਬੋਲ ਦਿੰਦੇ, ਜਦੋਂ ਭਾਈ ਸਾਹਿਬ ਨੇ ਪੜਿਆ ਕਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਬੰਦਾ ਪੁੱਛੇ ਦੇ ਅਰਥ ਕੀ ਨੇ? ਜਦੋਂ ਸਿੱਖੀ ਦਾਨ ਆਪਾਂ ਮੰਗ ਹੀ ਲਿਆ ਕਿ ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ ਦਾ ਸੰਬੰਧ ਵੀ ਮਤ ਦੇ ਨਾਲ ਹੈ। ਕੱਲ ਮੈਂ ਅਰਜ਼ ਕੀਤੀ ਵਿਵੇਕ ਬੁੱਧੀ, ਦੀਜੈ ਬੁੱਧ ਵਿਵੇਕਾ। ਉਂਝ ਵੈਸੇ ਵਿਵੇਕ ਦਾ ਅਰਥ ਸਿੱਖੀ ਅਨੁਸਾਰ ਵੀ ਜਿਹੜਾ ਆਪਣੇ ਹੱਥਾਂ ਨਾਲ ਪ੍ਰਸ਼ਾਦ ਪਾਣੀ ਛਕਦਾ ਹੈ, ਜਾਂ ਇਸ ਤਰ੍ਹਾਂ ਉਂਝ ਡਾਕਟਰ ਨੇਕੀ ਵਿਵੇਕ ਦਾ ਅਰਥ ਕਰਦੇ ਹੋਏ ਸਨ ਬਿਬ ਏਕ। ਬਿਬ ਦਾ ਅਰਥ ਹੈ ਦੂਜਾ, ਜਿਹਦਾ ਅੰਦਰ ਦਵੈਸ਼ ਚੋਂ ਨਿਕਲ ਕੇ ਇੱਕ ਰੱਬ ਵੱਲ ਚੱਲ ਪਵੇ, ਉਹ ਹੀ ਵਿਵੇਕੀ ਹੈ, ਵਿਵੇਕ। ਉਂਝ ਗੁਰੂ ਸਾਹਿਬ ਨੇ ਬੜੇ ਸ਼ਬਦ ਵਰਤੇ ਆ। ਥੋੜਾ ਜਿਹਾ ਆਪ ਜੀ ਧਿਆਨ ਦਿਆ ਜੇ ਆਪਾਂ ਆਉਣਾ ਇਸ ਅੱਜ ਦੇ ਇਸ ਦੇਵੇ ਸ਼ੁੱਕਰਵਾਰ ਤੇ। ਹੁਣ ਇੱਥੇ ਸਤਿਗੁਰੂ ਨੇ ਸ਼ਬਦ ਵਰਤੇ ਆ ਜੀ, ਅਸੀਂ ਰੋਜ਼ ਕਹਿੰਦੇ ਹਾਂ ਵਿਵੇਕ ਦਾਨ, ਫਿਰ ਅਖੀਰ ਤੇ ਜਾ ਕੇ ਮੰਗ ਕੀਤੀ ਜੀ ਸਿੱਖਾਂ ਦਾ ਮਨ ਨੀਵਾਂ। ਕੱਲੇ ਸਿੱਖ ਦਾ ਨਹੀਂ ਕਿਹਾ, ਕਿਉਂਕਿ ਪੂਰੇ ਸਿੱਖ ਜਗਤ ਲਈ ਇਹ ਅੰਦਰੂਨੀ ਗੱਲ ਮੰਗੀ ਹੈ। ਫਿਰ ਮੇਰੀ ਬੇਨਤੀ, ਇਹ ਨਹੀਂ ਕਿਹਾ ਮਾਲਕਾ ਤੂੰ ਮੇਰਾ ਮਨ ਨੀਵਾਂ ਰੱਖੀ, ਮਤ ਉੱਚੀ ਰੱਖੀ। ਸੱਚੀ ਜੇ ਜੀ ਲੱਖ ਆਪਸੀ ਵਿਰੋਧ ਹੋਵੇ, ਲੱਖ ਆਪਸੀ ਤਕਰਾਰ ਹੋਵੇ, ਗੁਰੂ ਨੇ ਜਿਹੜੀ ਮਰਿਆਦਾ ਦਿੱਤੀ ਉਹਨੇ ਫਿਰ ਵੀ ਤੁਹਾਨੂੰ ਇੱਕ ਦੂਜੇ ਦਾ ਭਲਾ ਮੰਗਣ ਵਾਸਤੇ ਮਜਬੂਰ ਕਰਨਾ ਹੀ ਕਰਨਾ। ਜੇ ਆਪਾਂ ਕਹੀਏ ਜੀ ਮੇਰੀ ਮਤ ਉੱਚੀ ਹੋ ਜਾਏ, ਇਹਦੀ ਮਤ ਨੀਵੀਂ ਹੋ ਜਾਏ, ਕਦੀ ਹੋ ਸਕਦਾ ਜੀ? ਕਿਉਂਕਿ ਅਰਦਾਸ ਵਿੱਚ ਇਹ ਕਹਿਣਾ ਲਾਜ਼ਮੀ ਹੈ। ਤੇ ਦੂਜੀ ਗੱਲ, ਇੱਕ ਦਿਨ ਮੈਂ ਇਹ ਵੀ ਕਿਹਾ ਸੀ ਜਦੋਂ ਕੋਰੋਨੇ ਤੇ ਵਿਚਾਰ ਚੱਲ ਰਹੀ ਸੀ ਘਰੋਂ ਕਿ ਗੁਰੂ ਸਾਹਿਬ ਅੱਜ ਵੀ ਆਉਣਾ ਮਾਰੇ ਦਾ ਬਚਨ। ਅਸੀਂ ਕਹਿੰਦੇ ਅਸੀਂ ਪੂਰੀ ਮਾਨਵਤਾ ਦਾ ਭਲਾ ਮੰਗਨੇ, ਅਸੀਂ ਕਹਿੰਦੇ ਹਾਂ ਨਾ, ਇਹ ਸਾਡੀ ਸ਼ਬਦਾਵਲੀ ਹੈ, ਇਹ ਭਲੇ ਦਾ ਇੱਕ ਹਿੱਸਾ ਨਿੱਕਾ ਜਿਹਾ। ਉਂਝ ਗੁਰਮਤ ਜਿਹੜੀ ਇਹ ਸਰਬੱਤ ਦਾ ਭਲਾ ਮੰਗਦੀ ਹੈ। ਮਾਨਵਤਾ ਛੋਟਾ ਜਿਹਾ ਇੱਕ ਇਸ ਬ੍ਰਹਿਮੰਡ ਵਿੱਚ ਕਹੋ, ਇਸ ਸ੍ਰਿਸ਼ਟੀ ਵਿੱਚ ਮਾਨਵਤਾ ਤੇ ਇੱਕ ਛੋਟੀ ਜਿਹੀ ਕਹਾਣੀ ਹੈ। ਭਾਵੇਂ ਇਹਦੇ ਦਿਮਾਗੀ ਤੌਰ ਤੇ ਬਹੁਤ ਕੋਈ ਤਰੱਕੀ ਕੀਤੀ, ਇੱਥੇ ਕੀੜੇ ਵੀ ਨੇ, ਇੱਥੇ ਪੰਛੀ ਵੀ ਨੇ, ਇੱਥੇ ਪਾਣੀ ਵੀ ਹੈ, ਇੱਥੇ ਅਦ੍ਰਿਸ਼ਟ ਰੂਹਾਂ ਵੀ ਨੇ, ਇਸੇ ਕਰਕੇ ਮਾਨਵਤਾ ਦੀ ਥਾਂ ਤੇ ਸ਼ਬਦ ਵਰਤਿਆ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਸਰਬੰਤ ਸ਼ਬਦ ਜਿਹੜਾ ਬੜਾ ਵਿਸ਼ਾਲ ਹੈ, ਇਸ ਵਿੱਚ ਸੱਚੀ ਹੋਵੇ ਪੂਰਾ ਬ੍ਰਹਿਮੰਡ ਸਮਵਾ ਜਾਂਦਾ ਹੈ, ਜੜ ਤੇ ਚੇਤਨ ਸਭ ਦਾ ਭਲਾ ਮੰਗਿਆ ਜਾਂਦਾ। ਮੈਂ ਫਿਰ ਬੇਨਤੀ ਕਰਾਂਗਾ, ਉੱਥੇ ਕਿਹਾ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਵਾਹਿਗੁਰੂ ਜੀ। ਜੇ ਕੋਈ ਮਹਿੰਗੀ ਗੱਲ ਲੱਗਦੀ ਮੈਂ ਫਿਰ ਇਹਨੂੰ ਦੁਹਰਾਵਾਂਗਾ, ਕਿਉਂਕਿ ਮੇਰੀ ਇੱਛਾ ਸੀ ਬੜੇ ਚਿਰ ਦੀ, ਮੈਂ ਇਸ ਬਾਣੀ ਦੇ ਅਰਥ ਕਰਨੇ ਚਾਹੁੰਦਾ ਸਾਂ। ਤੇ ਫਿਰ ਮਨ ਚ ਆਇਆ ਵੀ ਇਸ ਜਗ੍ਹਾ ਤੇ ਟਾਈਮ ਵੀ ਹੋਣਾ ਤੇ ਓਨੇ ਦਿਨ ਮੈਂ ਉਹ ਕਰ ਲਾਂ। ਗੁਰਮੁਖੋ ਮਾਇੰਡ ਜਿਹਨੂੰ ਆਪਾਂ ਕਹਿੰਦੇ ਹਾਂ, ਬ੍ਰੇਨ ਥੋੜਾ ਮਨ ਹੈ ਜੀ, ਜਿਹੜਾ ਮਨ ਆਪਾਂ ਕਹਿੰਦੇ ਹਾਂ ਉਹ ਤਾਂ ਅਦ੍ਰਿਸ਼ਟ ਹੈ ਨਾ। ਮਨ ਤਾਂ ਸੁਭਾਅ ਹੈ, ਜੇ ਸ਼ਬਦ ਨਾਲ ਨਹੀਂ ਜੁੜਿਆ ਇਹਨੇ ਨਿਰੰਤਰ ਕੰਮ ਕਰਦੇ ਹੀ ਰਹਿਣਾ ਹੈ। ਜਿਹਨੂੰ ਕਹੀਏ ਨਾ ਜੀ ਇਹ ਟੇਕ ਕੇ ਬਹਿ ਜੂਗਾ, ਕੌਨਸ਼ੀਅਸ ਟੇਕ ਕੇ ਬਹਿ ਜੂਗਾ, ਸਬ ਕੌਨਸ਼ੀਅਸ ਤਾਂ ਰਾਤ ਸੁਪਨੇ ਵੀ ਲਈ ਜਾਂਦਾ, ਇਹਨੇ ਬਿਲਕੁਲ ਨਹੀਂ ਟਿਕਣਾ। ਮੈਨੂੰ ਥੋੜੀ ਜਿਹੀ ਉਦਾਹਰਨ ਦਿਆਂ, ਇਹ ਉਹ ਚਸ਼ਮਾ ਹੈ ਜਿਹੜਾ 24 ਘੰਟੇ ਅੰਦਰੋਂ ਨਿਰੰਤਰ ਪਾਣੀ ਨਿਕਲਦਾ। ਚਸ਼ਮਾ ਕਦੀ ਥੱਕਦਾ ਦੇਖਿਆ? ਇਸ ਵਿੱਚ ਖਿਆਲਦਾਰ। ਤੇ ਉਸ ਦਿਨ ਮੈਂ ਕਿਹਾ ਕਿ ਅੱਜ ਮੰਨਿਆ ਜਾਂਦਾ ਵੀ 24 ਘੰਟਿਆਂ ਵਿੱਚ ਬੰਦਾ ਇੰਨੇ ਖਿਆਲ ਪੈਦਾ ਕਰਦਾ ਕਿ ਉਹਦਾ ਅੰਤ ਹੀ ਨਹੀਂ ਪਾਇਆ ਜਾ ਸਕਦਾ। ਜਿਸ ਚੀਜ਼ ਨੂੰ ਆਪਾਂ ਦੇਖਦੇ ਹਾਂ ਬੁੱਧੀ ਉਸ ਨੂੰ ਅੰਦਰ ਸੱਟਦੀ। ਮੰਨ ਲਓ ਆਪਾਂ ਸੜਕ ਤੇ ਜਾ ਰਹੇ ਹਾਂ, ਕੋਈ ਬਿਲਡਿੰਗ ਦੇਖ ਲਈ, ਹੁਣ ਬਿਲਡਿੰਗ ਦਾ ਜਿਹੜੀ ਦਿੱਖ ਹੈ ਉਹ ਇਨਸਾਨੀ ਚਮੜੀ ਤਾਂ ਹੈ ਨਹੀਂ, ਪਰ ਬਿਲਡਿੰਗ ਨੂੰ ਦੇਖ ਕੇ ਕੋਈ ਖਿਆਲ ਸਾਡੇ ਅੰਦਰ ਚਲਾ ਗਿਆ, ਵੱਡੀ ਉੱਚੀ। ਕਿਸੇ ਪਸ਼ੂ ਨੂੰ ਦੇਖ ਲਿਆ, ਕਿਸੇ ਪੰਛੀ ਨੂੰ ਦੇਖ ਲਿਆ। ਇਹ ਕਾਰਨ ਕਿ ਜਦੋਂ ਬੰਦਾ ਅੱਖਾਂ ਨਾਲ ਹਰਿਆਵਲ ਦੇਖਦਾ ਇਹ ਕਿਉਂ ਕਹਿੰਦਾ ਵਾਹ ਜੀ ਆ ਖੇੜਾ ਆ ਗਿਆ? ਕਿਉਂਕਿ ਉਸ ਹਰਿਆਵਲ ਨੇ ਇਹਦੀ ਬੁੱਧੀ ਦੇ ਵਿੱਚ ਮਨ ਵਿੱਚੋਂ ਖਿਆਲ ਪੈਦਾ ਕਰ ਦਿੱਤੇ। ਪਤਾ ਨਹੀਂ ਬੰਦਾ ਇੰਨਾ ਪੁੱਛੋ ਕੁਝ ਨਾ ਜੀ, ਸ਼ਬਦ ਤੋਂ ਬਿਨਾਂ ਤੇ ਇਕਾਗਰਤਾ ਹੁੰਦੀ ਨਹੀਂ। ਹੁਣ ਉਸ ਵਕਤ ਜਿਹੜਾ ਇਹ ਮਨ ਕਹਿ, ਮੈਂ ਫਿਰ ਬੇਨਤੀ ਕਰਾਂਗਾ, ਬੁੱਧਵਾਰ ਬੁੱਧ ਕਰੇ ਪ੍ਰਗਾਸ ਦੀ ਕਥਾ ਬੜੀ ਥੋੜੀ ਕੀਤੀ ਸੀ ਰਾਤੀ, ਸਿਰਫ ਵੱਖਰੀ ਅਰਥ ਕੀਤੇ ਸਨ। ਹੁਣ ਮਨ ਨੇ ਫੁਰਨੇ ਬਣਾ ਦਿੱਤੇ ਤੇ ਇਹ ਕੁਛ ਬਣਾਉਂਦਾ ਤੇ ਇਹ ਇਸ ਭੈੜੇ ਦਾ ਸੁਭਾਅ ਇਹ ਵੀ ਵਰਤਮਾਨ ਦੇ ਘਰ ਘੱਟ ਬਣਾਉਂਦਾ, ਭਵਿੱਖ ਦੇ ਬੜੇ ਬਣਾਉਂਦਾ, ਤੇ ਜਾਂ ਬੀਤੀਆਂ ਯਾਦਾਂ ਨੂੰ ਚੇਤੇ ਕਰਦਾ। ਇਉਂ ਸਮਝੋ ਕਿ ਸਾਡੇ ਇੱਕ ਪੰਜਾਬੀ ਸ਼ਬਦ ਵਰਦੇ ਸਨ ਖਰੀਂਡ, ਜਾਣਦੇ ਹੋ ਸ਼ਬਦ ਖਰੀਂਡ? ਮੈਨੂੰ ਥੋੜੀ ਜਿਹੀ ਅੱਜ ਕੱਲ੍ਹ ਸਮੱਸਿਆ ਸੰਵਾਰੀ, ਕਿਉਂਕਿ ਪੰਜਾਬੀ ਨਹੀਂ ਪੜ੍ਹੀ ਜਾ ਰਹੀ ਨਾ, ਤੇ ਸਾਨੂੰ ਵੀ ਪਤਾ ਸਾਡਾ ਕੰਮ ਵੀ ਕਥਾ ਦਾ 5-10 ਸਾਲ ਹੀ ਹੈ, ਜਿੰਨੇ ਦੇਰ ਤੱਕ ਸਰੀਰ ਬੈਠੇ ਨੇ ਬਾਅਦ ਚ ਕਿੰਨੇ ਸੁਣਨਾ ਸਾਡੇ ਸ਼ਬਦਾਂ ਨੂੰ। ਜੋ ਗਿਆਨੀ ਜੀ ਕਹਿ ਰਹੇ ਸਨ ਨਾ ਕਿ ਫਿਲੋਸਫਰ ਵਾਕੀ ਮਾਨ ਸਿੰਘ ਝੌਰ ਵਰਗਾ ਵਿਦਵਾਨ ਕਿਤੇ ਜੰਮਣਾ ਹੈ? ਕਹਿਣਾ ਸੌਖਾ ਹੈ, ਕਿਉਂਕਿ ਵਿਦਵਤਾ ਦਾ ਇੱਥੋਂ ਪਤਾ ਲੱਗ ਜਾਂਦਾ ਜਿਹੜਾ ਦੂਜੇ ਬੰਦੇ ਦੀ ਖੋਦ ਨੂੰ ਸਵੀਕਾਰ ਲੈ, ਤੇ ਜਿਹੜਾ ਕਥਾ ਕਰਕੇ ਆਪਣੇ ਤੋਂ ਵੱਡਿਆਂ ਦਾ ਵੀ ਅਪਮਾਨ ਕਰਨਾ ਸ਼ੁਰੂ ਕਰਦਾ, ਸਮਝੋ ਬੰਦਾ ਅੰਤ ਵਾਲੇ ਪਾਸੇ ਜਾ ਰਿਹਾ। ਯਾਨੀ ਮਾਨ ਸਿੰਘ ਝੌਰ ਵਰਗਾ ਵਿਦਵਾਨ ਬੰਦਾ ਕੁਰਾਨ ਬੋਲਦਾ ਤੇ ਸਿਰੇ ਲਾ ਦਿੰਦਾ, ਪਰ ਲੱਭਿਆ ਕੋਈ ਨਹੀਂ ਕਿੱਥੇ ਚਲਾ ਗਿਆ। ਦਿੱਲੀ ਕਥਾ ਕੀਤੀ, ਉਸ ਤੋਂ ਬਾਅਦ ਨਹੀਂ ਮਿਲੇ ਗਿਆਨੀ ਮਾਨ ਸਿੰਘ ਜੀ ਝੌਰ। ਮੈਂ ਥੋੜਾ ਜਿਹਾ ਫਿਰ ਸੰਖੇਪ ਜੀ ਬੇਨਤੀ ਕਰਾਂਗਾ ਕਿ ਇਸੇ ਵਿਸ਼ੇ ਨੂੰ ਲੈ ਕੇ ਕਿ ਖਰੀਂਡ ਹੈ, ਜਦੋਂ ਜ਼ਖਮ ਭਰਦਾ ਹੈ ਨਾ ਉਹਦੇ ਉੱਤੇ ਜਿਹੜੀ ਸੁੱਕੀ ਜੀ ਆਦਿ ਨੀ ਚਮੜੀ, ਉਹਨੂੰ ਖਰੀਂਡ ਕਹਿੰਦੇ ਹਾਂ ਆਪਾਂ। ਬਲੀ ਜੇ ਨੋਟ ਕਰ ਲਿਆ ਕਰੋ, ਵੈਸੇ ਵੋਕੈਬਲਰੀ ਹੈ ਆਪਣੀ। ਹੁਣ ਜਦੋਂ ਉਹ ਸੱਟ ਵੱਜੀ ਪੁਰਾਣੀ, ਤੇ ਜਦੋਂ ਪੁਰਾਣੀ ਸੱਟ ਨੂੰ ਛਿੱਲਾਂਗੇ ਤੇ ਵਿੱਚੋਂ ਖੂਨ ਨਿਕਲੇਗਾ। ਮਨ ਬਸ ਇਹੀ ਕਰਦਾ, ਜਾਂ ਪੁਰਾਣੀ ਖਰੀਂਡ ਉਤਾਰੀ ਜਾਂਦਾ ਜਾਂ ਆਉਣ ਵਾਲੀ ਸਿਰਜਣਾ ਕਰੀ ਜਾਂਦਾ। ਵਰਤਮਾਨ ਵਿੱਚ ਕਦੀ ਨਹੀਂ ਰਹਿੰਦਾ, ਹਰ ਰਹਿੰਦਾ ਨਿੰਦਿਆ ਕਰਦਾ ਉਦੋਂ ਵਰਤਮਾਨ ਚ ਰਹਿੰਦਾ, ਫਿਲਮ ਵਹਿੰਦਾ ਉਦੋਂ ਵਰਤਮਾਨ ਚ ਰਹਿੰਦਾ। ਆ ਕਹਿੰਦੇ ਆਪਾਂ ਇਕਾਗਰਤਾ ਕੋਈ ਨਹੀਂ, ਨਿੱਕੇ ਨਿੱਕੇ ਬੱਚਿਆਂ ਨੂੰ ਪੁੱਛ ਕੇ ਦੇਖੋ ਜਿਨ੍ਹਾਂ ਨੂੰ ਫੋਨ ਪਕੜਾਏ ਨੇ, ਤੁਸੀਂ ਲੱਖ ਆਵਾਜ਼ਾਂ ਮਾਰੋ ਉਹ ਸੁਣਦੇ ਕਿਉਂ ਨਹੀਂ? ਕਿਉਂਕਿ ਉਹ ਉਸ ਚਿੱਤਰ ਦੇ ਵਿੱਚ ਆਪਣੀ ਪੂਰੀ ਇਕਾਗਰਤਾ ਲਾਈ ਬੈਠੇ। ਕਿਉਂ ਕੌਣ ਕਹਿੰਦਾ ਇਕਾਗਰਤਾ ਨਹੀਂ ਜੀ? ਇਕਾਗਰਤਾ ਇੰਨੀ ਬਾਹਰ ਮੁਖੀ ਹੈ, ਉਂਝ ਵੈਸੇ ਮੈਂ ਇਕਾਗਰਤਾ ਦੇ ਅਰਥ ਇਹ ਕੋਸ਼ ਵਾਲੇ ਨਹੀਂ ਕਰਦਾ, ਇਹ ਦੋ ਸ਼ਬਦਾਂ ਨਾਲ ਜੇ ਅਰਥ ਕਰੋ ਨਾ, ਕਿਉਂਕਿ ਕੁਝ ਸ਼ਬਦ ਐਸੇ ਨੇ ਕਿ ਜਿਨ੍ਹਾਂ ਦੇ ਅਰਥ ਸੱਚੀ ਜੇ ਆਪਣੇ ਬਣਾਏ ਨੇ ਕੋਸ਼ ਵਿੱਚ ਨਹੀਂ ਮਿਲਦੇ। ਮੈਂ ਇੱਕ ਵਾਰ ਇੱਕ ਬੇਨਤੀ ਕੀਤੀ ਸੀ ਜੀ, ਇਹ ਕਬੀਰ ਸਾਹਿਬ ਜੀ ਦਾ ਸ਼ਬਦ ਹੈ, ਗੁਰੂ ਸਾਹਿਬ ਦੇ ਸ਼ਬਦ ਨੇ। ਹੁਣ ਇਹ ਸ਼ਬਦ ਸਿੰਘ ਬਿਲਾਈ ਹੋਏ ਗਏ ਤ੍ਰਿਣ ਮੇਰ ਦਖੀਤਾ, ਸ਼ਰਮ ਕਰਤੇ ਦਮ ਆੜਕੋ ਤੇ ਗਨੀ ਤਨੀਤਾ ਬਿਲਾਵਲ ਮਹੱਲਾ ਪੰਜਵਾਂ ਪਿੰਗਲ ਪਰਬਤ ਪਾਰ ਪਰੇ। ਆਖਰੀ ਅਰਥ ਇਹ ਨੇ ਕਿ ਸ਼ੇਰ ਬਿੱਲੀ ਬਣ ਗਿਆ, ਸਿੰਘ ਬਿਲਾਈ ਹੋ ਗਏ, ਉਹ ਤ੍ਰਿਣ ਮੇਰ ਦਿਖੀਤਾ, ਤਿਣਕਾ ਜਿਹੜਾ ਮੇਰ ਦਾ ਲਫ਼ਜ਼ੀ ਅਰਥ ਕਿ ਪਹਾੜ ਬਣ ਗਿਆ। ਹੁਣ ਇਹ ਲਫ਼ਜ਼ੀ ਅਰਥ ਨੇ, ਆਖਰੀ ਅਰਥ ਨੇ, ਪਰ ਜਦੋਂ ਇਹਦੇ ਅੰਤਰੀਵ ਅਰਥ ਹੋਣਗੇ ਗੁਰਮੁਖੋ ਉਦੋਂ ਇਹ ਅਰਥ ਨਹੀਂ ਰਹਿਣਗੇ। ਉੱਥੇ ਬਿੱਲੀ ਤੇ ਸਿੰਘ ਦੀ ਬਿਰਤੀ ਲਈ ਜਾਏਗੀ, ਬਿਰਤੀ ਅਰਥ ਹੋਣਗੇ ਕਿ ਜਿਹੜੀ ਸਿੰਘ ਵਾਲੀ ਬਿਰਤੀ ਖੰਸਿਆਰੀ ਸੀ, ਧੱਕੇ ਵਾਲੀ ਸੀ, ਉਹ ਨਿਮਰਤਾ ਬਿੱਲੀ ਦਾ ਰੂਪ ਧਾਰਨ ਕਰ ਗਈ, ਤੇ ਜਿਹੜਾ ਹਲਕੇ ਤਿਣਕੇ ਦੀ ਤਰ੍ਹਾਂ ਮਨ ਥਾਂ ਥਾਂ ਤੇ ਡੋਲਦਾ ਪਿਆ ਸੀ, ਮਹਾਰਾਜ ਨੇ ਮਿਹਰ ਕੀਤੀ, ਉਹ ਪਹਾੜ ਦੀ ਤਰ੍ਹਾਂ ਅਡੋਲ ਹੋ ਗਿਆ। ਮੈਂ ਫਿਰ ਬੇਨਤੀ ਕਰਾਂ, ਲਫ਼ਜ਼ ਦੇ ਮੈਂ ਦੋ ਅਰਥ ਕਰ ਗਿਆ ਨਾ, ਇੱਕ ਅਖਰੀ ਅਰਥ। ਇਸੇ ਤਰ੍ਹਾਂ ਫਿਰ ਮੈਂ ਅਰਜ਼ ਕਰਾਂਗਾ ਕਿ ਜਿਹੜਾ ਮਨ ਹੈ ਉਹਨੇ ਨਿਰੰਤਰ ਆਪਣਾ ਕੰਮ ਕਰੀ ਜਾਣਾ, ਫੁਰਨੇ ਉੱਠੀ ਜਾਣੇ ਨੇ। ਫਿਰ ਸਾਡੇ ਅੰਦਰ ਇੱਕ ਅਦ੍ਰਿਸ਼ਟ ਸ਼ਕਤੀ ਹੈ ਜਿਹਨੂੰ ਮਤ ਕਹਿੰਦੇ ਆ, ਜਿਹਨੂੰ ਬੁੱਧੀ ਕਹਿੰਦੇ ਆ, ਉਹ ਫਿਰ ਫੈਸਲੇ ਕਰਦੀ, ਮਨਾ ਜੋ ਤੂੰ ਖਿਆਲ ਬਣਾਇਆ ਇਹਦੇ ਤੇ ਐਕਸ਼ਨ ਵੀ ਕਰਨਾ ਬੋਡੀ ਨੇ ਕਿ ਨਹੀਂ। ਫਿਰ ਬੇਨਤੀ ਹੈ ਜਿਹਨੂੰ, ਫਿਰ ਸੁਣਿਓ, ਮੈਂ ਰਿਪੀਟ ਕਰ ਦਿੰਦਾ, ਬੁੱਧਵਾਰ ਬੁੱਧ ਕਰੇ ਪ੍ਰਗਾਸ। ਹੁਣ ਫੁਰਨੇ ਮਨ ਨੇ ਬਣਾ ਦਿੱਤੇ ਆ, ਇੱਕ ਮੁਲਕ ਦੂਜੇ ਤੇ ਹਮਲਾ ਕਰਦਾ, ਹਮਲਾ ਤਾਂ ਬਾਅਦ ਵਿੱਚ ਐਕਸ਼ਨ ਹੈ, ਪਰ ਪਹਿਲਾਂ ਤਿਆਰੀਆਂ ਕਿੱਥੋਂ ਹੋਈਆਂ ਨੇ, ਕਿੰਨੇ ਦਿਨ ਮੀਟਿੰਗਾਂ, ਜਿਨ੍ਹਾਂ ਹਮਲਾ ਕੀਤਾ ਉਹਨਾਂ ਨੂੰ ਵੀ ਦੱਸਿਆ ਵੀ ਆਪਾਂ ਕੀ ਕਰਨ ਲੱਗੇ ਹਾਂ। ਕਿਸੇ ਨੂੰ ਪਤਾ ਉਹ ਗੁਪਤ ਸਾਰੀਆਂ ਮੀਟਿੰਗਾਂ, ਸਾਰੇ ਮਤੇ ਗੁਪਤ ਹੋਏ, ਬਸ ਫੌਜ ਨੂੰ ਤੇ ਉਦਾਂ ਹੀ ਪਤਾ ਲੱਗਦਾ ਦੋ ਚਾਰ ਦਿਨ ਪਹਿਲਾਂ, ਕਈ ਵਾਰੀ ਦੋ ਚਾਰ ਦਿਨ ਪਹਿਲਾਂ ਵੀ ਨਹੀਂ, ਵਕਤ ਦੇ ਵਕਤ ਦੱਸਿਆ ਜਾਂਦਾ ਵੀ ਆਰਡਰ ਹੈ ਇੱਥੇ ਹਮਲਾ ਕਰਨਾ। ਬਸ ਸਮਝਾਉਣ ਲਈ ਬੇਨਤੀ ਗੁਰਮੁਖੋ, ਮਨ ਰੋਜ਼ ਫੁਰਨੇ ਬਣਾਉਂਦਾ, ਮਤ ਨਿਰੀਖਣ ਕਰ ਦਈਏ, ਜਦੋਂ ਮਤ ਉਹਦੇ ਉੱਤੇ ਸਾਈਨ ਕਰ ਦਿੰਦੀ ਵੀ ਠੀਕ, ਉਦੋਂ ਬਾਅਦ ਫਿਰ ਸਰੀਰ ਐਕਸ਼ਨ ਕਰਦਾ ਹੈ। ਇਸੇ ਕਰਕੇ ਗੁਰੂ ਨੇ ਕਿਹਾ, ਦਾਤਾ ਸਾਡੀ ਮਤ ਕਿਤੇ ਮਨ ਤੋਂ ਨੀਵੀਂ ਨਾ ਹੋ ਜਾਏ, ਮਤ ਉੱਚੀ ਰਹੇ, ਇਹਦੀ ਸੁਰਤ ਉੱਚੀ ਰਹੇ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ। ਇੱਥੇ ਬੇਨਤੀ ਕਰਾਂਗਾ, ਬੁੱਧਵਾਰ ਨੂੰ ਬੁੱਧੀ ਵਿੱਚ ਰੂਹਾਨੀ ਪ੍ਰਗਾਸ ਹੋ ਗਿਆ, ਚਾਨਣ ਹੋ ਗਿਆ, ਤੇ ਹਿਰਦੇ ਕੌਲ ਵਿੱਚ ਖਰੀ ਦਾ ਨਿਵਾਸ ਹੋ ਗਿਆ। ਇਹ ਬੁੱਧਵਾਰ ਹੈ। ਮੈਂ ਦੋ ਸਿਰਫ ਤੁਕਾਂ ਲਈ, ਅੱਗੋਂ ਆਇਆ ਸੀ ਜੀ ਬ੍ਰਹਿਸਪਤ, ਹੁਣ ਬ੍ਰਹਿਸਪਤ ਵਿਖਿਆ ਦੇ ਬਹਾਏ, ਤੇ ਕੱਲ ਅਰਜ਼ ਕੀਤੀ ਸੀ ਸਾਡੇ ਉਥੋਂ ਦੇ ਕਈ ਮਤ ਐਸੇ ਨੇ ਜਿਹੜੇ ਵੀਰਵਾਰ ਨੂੰ ਕੱਪੜੇ ਧੋਣੇ, ਇਸ਼ਨਾਨ ਕਰਨਾ ਬਹੁਤ ਵਿਰੋਧ ਕਰਦੇ। ਗੁਰੂ ਸਾਹਿਬ ਕਹਿੰਦੇ ਨਹੀਂ ਨਹੀਂ, ਵੀਰਵਾਰ ਨੂੰ ਬਾਹਰ ਤੇ ਅੰਦਰ ਦੀ ਮੈਲ ਧੋ ਕੇ ਬਾਹਰ ਕੱਢ, ਰੁਕਣਾ ਨਹੀਂ, ਮੈਲ ਧੋਣੀ ਹੈ। ਬ੍ਰਹਿਸਪਤ ਵਿਖਿਆ ਦੇ ਬਹਾਏ, ਤੀਨ ਦੇਵ ਏਕ ਸੰਗ ਲਾਏ, ਜਿਹੜੇ ਰਜ ਗੁਣ, ਤਮ ਗੁਣ, ਸਤ ਗੁਣ, ਇਹਨਾਂ ਨੂੰ ਵੀ ਦੇਵਤੇ ਕਹਿੰਦੇ ਆ। ਬ੍ਰਹਮਾ, ਵਿਸ਼ਨ ਤੇ ਮਹੇਸ਼ ਨੂੰ ਵੀ ਦੇਵਤਾ ਕਿਹਾ ਜਾਂਦਾ। ਤੂੰ ਤਿੰਨ ਦੇਵਤਿਆਂ ਦੀ ਪੂਜਾ ਦੀ ਥਾਂ ਇੱਕ ਕੰਮ ਕਰ, ਸਿਰਫ ਇੱਕ ਓੰਕਾਰ ਦੀ ਪੂਜਾ ਕਰਿਆ ਕਰ। ਹੁਣ ਸੁਣਿਓ, ਸਿਰਫ ਥੋੜੇ ਜਿਹੇ ਅਸੀਂ ਕਰਕੇ ਆ, ਇਹਦੇ ਵਿੱਚ ਇੱਕ ਸ਼ਬਦ ਸੀ ਕਿ ਤੀਨ ਨਦੀ ਤੈ ਤਰਕੁੱਟੀ ਮਾਹੇ। ਕੱਲ ਮੈਂ ਥੋੜਾ ਜਿਹਾ ਅਰਜ਼ ਕੀਤਾ ਸੀ, ਈੜਾ, ਪਿੰਗਲਾ ਔਰ ਸੁਖਮਨਾ, ਜਿਹਨੂੰ ਹਿੰਦੀ ਵਿੱਚ ਸੁਸ਼ਮਨਾ ਕਹਿੰਦੇ ਆ, ਕਿ ਇਹ ਤਿੰਨ ਨੇ ਜੀ। ਖੱਬੀ ਨਾਸਕਾ ਤੋਂ ਜਦੋਂ ਪ੍ਰਾਣਾਯਾਮ ਜਿਹੜੇ ਕਰਦੇ ਉਹਨੂੰ ਪਤਾ ਇਹ ਈੜਾ ਹੈ, ਜਿੱਥੇ ਰੋਕਦੇ ਨੇ ਸੁਸ਼ਮਨਾ ਹੈ ਇਹ ਵਾਹਿਗੁਰੂ ਜੀ, ਜਦੋਂ ਸੱਜੇ ਪਾਸੇ ਉਤਾਰਦੇ ਤੇ ਉਹਨੂੰ ਪਿੰਗਲਾ ਕਿਹਾ ਜਾਂਦਾ ਹੈ। ਮਹਾਰਾਜ, ਇੱਥੇ ਕੁਝ ਵਿਦਵਾਨਾਂ ਨੇ ਅਰਥ ਕੀਤੇ ਤ੍ਰਿਕੁਟੀ ਦੇ ਥੱਲੇ ਦਸਮ ਦੁਆਰ, ਪਰ ਮੈਂ ਆਪ ਨੂੰ ਬੇਨਤੀ ਕੀਤੀ ਸੀ ਜੀ, ਸਾਡੇ ਕੋਲ ਸਭ ਤੋਂ ਵੱਡੀ ਗੱਲ ਹੈ ਪ੍ਰੇਮਾ ਭਗਤੀ। ਅੱਜ ਮੇਰੇ ਮਨ 'ਚ ਆਇਆ ਵੀ ਜੇ ਤਿੰਨ ਨਦੀਆਂ ਦੇ ਅਰਥ ਕਰਨੇ ਹੋਣ, ਜਪਜੀ ਸਾਹਿਬ ਵਿੱਚੋਂ ਕਿਹੜੀਆਂ ਨਦੀਆਂ ਨੇ ਜਿੱਥੇ ਰੋਜ਼ ਨਹਾ। ਉਂਝ ਤਾਂ ਗੁਰੂ ਸਾਹਿਬ ਨੇ ਸੰਗਤ ਨੂੰ ਵੀ ਦਰਿਆ ਕਿਹਾ, ਗੁਰੂ ਨੂੰ ਵੀ ਦਰਿਆ ਕਿਹਾ, ਸਤਿਗੁਰ ਦਰਿਆਓ ਸ਼ਬਦ ਵਰਤਿਆ, ਗੁਰ ਦਰਿਆਓ ਸਦਾ ਜਲ ਨਿਰਮਲ, ਮਿਲਿਆ ਦੁਰਮਤ ਮੈਲ ਹਰੈ। ਗੁਰੂ ਵੀ ਨਦੀ ਹੈ, ਤੀਰਥ ਨਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਅੰਗਦ ਸਾਹਿਬ ਦੀ ਸਿਫਤ 'ਚ ਕਹਿੰਦੇ ਨੇ, ਅਮੈ ਦ੍ਰਿਸ਼ਟ ਸੁਭ ਕਰੈ ਖਰੈ, ਅਗ ਪਾਪ ਸਕਲਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ, ਸਵੈ ਬਲ ਸਦਾ ਸੁਖ ਮਨ ਵਸੈ, ਦੁਖ ਸੰਸਾਰੈ ਖੋਵੈ, ਗੁਰ ਨਵਨੀ ਦਰਿਆਓ ਜਨਮ ਹਮ ਕਾਲਕ ਧੋਵੈ। ਉਹ ਵੀ ਤਾਂ ਦਰਿਆ ਹੈ ਨਾ। ਅੱਜ ਮਨ 'ਚ ਹੈ ਜੀ, ਪਾਠ ਕਰਦੇ ਹਾਂ ਸਵੇਰੇ ਜਪਜੀ ਸਾਹਿਬ ਦਾ, ਕਿ ਜਪਜੀ ਸਾਹਿਬ ਵਿੱਚ ਵੀ ਤਿੰਨ ਨਦੀਆਂ ਨੇ। ਉਹਨੇ ਸੁਣਿਆ, ਮੰਨਿਆ, ਮਨ ਕੀਤਾ ਪਾਓ, ਤਿੰਨ ਹੋ ਗਏ ਨਾ ਜੀ। ਮਹਾਰਾਜ ਕਹਿੰਦੇ ਨੇ ਤੂੰ ਗੁਰੂ ਦੇ ਬਚਨ ਨੂੰ ਸੁਣ। ਮੈਨੂੰ ਪਤਾ ਹੈ ਵੀ ਸਾਡੇ ਭਾਰਤ ਵਿੱਚ ਆਪਾਂ ਇੱਧਰ ਬਿਲਕੁਲ ਨਹੀਂ ਚੱਲੇ। ਹਾਲਾਂਕਿ ਰਾਜ ਯੋਗ ਸ਼ਬਦ ਬਾਣੀ ਚ ਆਇਆ ਬਹੁਤ ਵਾਰੀ। ਅਸੀਂ ਸਿੱਧੇ ਜੇ ਅਰਥ ਕਰਨੇ ਆ, ਰਾਜ ਦਾ ਅਰਥ ਸੰਸਾਰੀ, ਯੋਗ ਦਾ ਅਰਥ ਮਿਲਿਆ ਨਹੀਂ ਪਿਆਰਿਓ। ਰਾਜ ਯੋਗ ਪਤੰਜਲੀ ਯੋਗ ਸੂਤਰ ਦੇ ਅਨੁਸਾਰ ਇਹਦੇ ਕਾਫੀ ਗੁਣ ਨੇ। ਯਮ ਹੈ, ਨੇਮ ਹੈ, ਪ੍ਰਤਾਹਾਰ ਹੈ, ਧਿਆਨ ਹੈ, ਇਹ ਵੱਖਰੇ ਵੱਖਰੇ ਨੇ। ਪਰ ਸ਼ਬਦਾਵਲੀ ਉਹ ਵਰਤੀ, ਜਿਨ੍ਹਾਂ ਗੁਣਾਂ ਨੂੰ ਧਾਰਨ ਕਰਨ ਲਈ ਕਿੰਨੀ ਸਾਧਨਾ ਕਰਨੀ ਪੈਂਦੀ ਏ। ਜਦੋਂ ਗੁਰ ਪ੍ਰਸਾਦ ਹੋ ਜਾਏ, ਰਾਜ ਯੋਗ ਆਪੇ ਆਪ ਆ ਜਾਂਦਾ ਹੈ। ਇੱਕ ਗੁਰੂ ਸਾਹਿਬ ਦਾ ਬਚਨ ਹੁੰਦਾ ਜੀ, ਰਸਨਾ ਜਪੀਐ ਏਕ ਨਾਮ, ਇਆਂ ਸੁਖ ਆਨੰਦ ਘਣਾ ਆਗੈ ਜੀਕੈ ਸੰਗ ਕੰਮ। ਪਰ ਜੇ ਕਿਸੇ ਵਿਦਾਂਤ ਵਾਲੇ ਨੂੰ, ਕਿਸੇ ਦਾਰਸ਼ਨਿਕ ਨੂੰ, ਕਿਸੇ ਹਿੰਦੂ ਫਿਲੋਸਫਰ ਨੂੰ ਪੁੱਛੋਗੇ ਰਾਜ ਯੋਗ, ਉਹ ਸਾਡੀ ਗੱਲ ਨੂੰ ਨਹੀਂ ਮੰਨੇਗਾ। ਕਹਿੰਦਾ ਉਹ ਕਹੇਗਾ ਨਾ ਰਾਜ ਯੋਗ ਦਾ ਪਤਾ ਹੀ ਨਹੀਂ। ਗੁਰੂ ਸਾਹਿਬ ਨੇ ਇੰਨੀ ਸੁਖੈਨਤਾ ਦਿੱਤੀ ਪਿਆਰਿਓ। ਰਸਨਾ ਜਪੀ ਅਰਥ ਸੌਖੇ ਨੇ, ਰਸਨਾ ਨਾਲ ਇੱਕ ਪਰਮਾਤਮਾ ਦੇ ਨਾਮ ਨੂੰ ਜਪ। ਰਸਨਾ ਜਪੀਐ ਏਕ ਨਾਮ, ਇਆਂ ਸੁਖ ਆਨੰਦ ਘਣਾ ਆਗੈ ਜੀਕੈ ਸੰਗ ਕੰਮ। ਅੱਗੇ ਟੱਟੀਐ ਤੇਰਾ ਅੰਗ ਰੋਗ, ਤੂੰ ਗੁਰ ਪ੍ਰਸਾਦ ਕਰ ਰਾਜ ਯੋਗ। ਰਾਜ ਯੋਗ ਤਖਤ ਦੀਨ ਗੁਰੂ ਰਾਮਦਾਸ, ਭੱਟ ਸਾਹਿਬਾਨ ਨੇ ਕਿਹਾ ਹੈ। ਮੈਂ ਫਿਰ ਬੇਨਤੀ ਕਰਾਂਗਾ ਗੁਰਮੁਖੋ ਕਿ ਸੱਚ ਇਹ ਵੇ, ਇੱਥੇ ਸਤਿਗੁਰੂ ਨੇ ਸ਼ਬਦ ਵਰਤਿਆ ਭਾਈ ਕਿ ਜਿਹੜੇ ਤਿੰਨ ਦੇਵਤੇ ਨੇ, ਇਉਂ ਸਮਝੋ ਸੁਣਿਆ, ਸੁਣ ਲਈਏ ਮਨ ਕਿ ਸੁਣ ਸੁਣ ਚ ਬੜਾ ਫਰਕ ਹੈ ਜੀ। ਮੈਂ ਕੇਵਲ ਆਪ ਜੀ ਨੂੰ ਨਹੀਂ ਕਹਿ ਰਿਹਾ, ਮੇਰੀ ਹੱਥ ਜੋੜ ਕੇ ਬੇਨਤੀ, ਮੈਂ ਆਪਣੀ ਗੱਲ ਵੀ ਕਰ ਰਿਹਾ ਵਾ, ਤੇ ਇਹ ਵੀ ਨਿਮਰਤਾ ਵਾਲੇ ਸ਼ਬਦ ਮਤ ਸਮਝਿਓ। ਮੈਨੂੰ ਪਤਾ ਮੇਰੇ ਆਪਣੇ ਅੰਦਰ ਦਾ। ਇੱਕ ਗੁਰਮੁਖ ਪਿਆਰੇ ਪਾਠ ਕਰ ਰਹੇ ਸਨ, ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਦੇ ਵੇਲੇ ਦੀ ਗੱਲ ਹੈ, ਤੇ ਉਹ ਪਾਠ ਟਹਿਲ ਦੇ ਕਰ ਰਹੇ ਸਨ। ਇੱਕ ਤੁਕ ਨੂੰ ਪੰਜ ਪੰਜ ਵਾਰੀ, ਛੇ ਛੇ ਵਾਰੀ ਪੜ੍ਹਨ, ਇੱਕ ਵਾਰੀ ਕਿਹਾ ਸੀ, ਬਹੁਤ ਵਾਰੀ ਪੜਿਆ ਤੇ ਪਿੱਛੇ ਕੋਈ ਤੁਰਿਆ ਜਾ ਰਿਹਾ ਸੀ, ਉਹਦੇ ਮਨ ਚ ਆਇਆ ਵੀ ਜੇ ਜਪਜੀ ਸਾਹਿਬ ਚੇਤੇ ਨਹੀਂ ਤਾਂ ਵੇਖ ਕੇ ਪੜ੍ਹ ਲਓ। ਹੁਣ ਇੱਕ ਤੁਕ ਤੇ ਤੁਸੀਂ ਭੁੱਲ ਜਾਂਦੇ ਹੋ, ਸੁਣੀ ਗਿਆ ਉਹ। ਜਦੋਂ ਵਾਪਸ ਆ ਗਏ ਤੇ ਉੱਥੇ ਬੈਠਿਆਂ ਕਹਿੰਦਾ ਜੀ ਤੁਸੀਂ ਜਪਜੀ ਸਾਹਿਬ ਚੇਤੇ ਨਹੀਂ ਤੁਹਾਨੂੰ? ਕਹਿੰਦੇ ਜੀ ਚੇਤੇ ਹੈ, ਪਰ ਕਹਿੰਦੇ ਮੈਂ ਸੁਣ ਰਿਹਾ ਸਾਂ ਕਿ ਤੁਸੀਂ ਇੱਕ ਤੁਕ ਨੂੰ ਕਈ ਕਈ ਵਾਰ ਪੜਿਆ। ਉਹ ਕਹਿਣ ਲੱਗੇ ਮੈਂ ਘੱਟੋ ਘੱਟ ਇੱਕ ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਅੱਗੇ ਇਕਾਗਰਤਾ ਨਾਲ ਰੱਖਣਾ ਚਾਹੁੰਦਾ ਸਾਂ। ਜਪਜੀ ਮੈਨੂੰ ਚੇਤੇ ਹੈ, ਪਰ ਜਦੋਂ ਮੈਂ ਤੁਕ ਪੜ੍ਹਦਾ ਸਾਂ ਮਨ ਗੈਰ ਹਾਜ਼ਰ ਹੁੰਦਾ ਨਹੀਂ, ਮੈਂ ਫਿਰ ਦੁਬਾਰਾ ਪੜ੍ਹਦਾ ਸਾਂ। ਕਦੀ ਤੁਸੀਂ ਦੇਖਿਓ ਸਾਡੇ ਚੋਂ 99% ਸਾਰਾ ਬੀਜ ਨਾਸ਼ ਨਹੀਂ ਕਦੀ ਹੁੰਦਾ ਰੂਹਾਨੀਅਤ ਦਾ, ਜਿਹੜਾ ਆਪਾਂ ਕਹਿੰਦੇ ਹਾਂ ਕੋਈ ਨਹੀਂ ਰਿਹਾ ਜੀ, ਸਭ ਖਤਮ ਹੋ ਗਏ। ਸਭ ਤੋਂ ਵੱਡਾ ਝੂਠ ਹੈ ਗੁਰੂ ਦੀ ਹਜ਼ੂਰੀ ਚ ਕਹਿਣਾ ਵੀ ਅੱਜ ਸਿੱਖ ਕੋਈ ਰਿਹਾ ਹੀ ਨਹੀਂ। ਨਹੀਂ ਪਿਆਰਿਓ, ਨਹੀਂ, ਮੇਰਾ ਨਜ਼ਰੀਆ ਹੈ, ਮੈਂ ਆਪਣੇ ਢੰਗ ਨਾਲ ਕਹਾਂਗਾ। ਹੁਣ ਤੁਸੀਂ ਦੇਖੋ ਕਈ ਵਾਰੀ ਜਪਜੀ ਸਾਹਿਬ ਪੂਰਾ ਪੜ੍ਹ ਜਾਂਦੇ ਹਾਂ, ਪਰ ਜੋ ਝਾਤੀ ਮਾਰੀਏ ਕਈ ਵਾਰੀ ਸ਼ੰਕਾ ਚ ਹੋ ਜਾਂਦਾ ਪੌੜੀਆਂ ਆਈਆਂ ਨੇ ਕਿ ਨਹੀਂ, ਕਿਉਂਕਿ ਮਨ ਨੇ ਦੇਖਿਆ ਨਹੀਂ। ਮੈਂ ਸ਼ਬਦ ਵਰਤਣਾ ਇਕਾਗਰ, ਥੋੜੇ ਜਿਹੇ ਉਹਦੇ ਅਰਥ ਕਰ ਜਾਂ, ਜ਼ਿਆਦਾ ਨਿਕਲੇਗਾ ਅੱਗਾ। ਇਕਾਗਰ ਦੇ ਲਫ਼ਜ਼ੀ ਅਰਥ ਇਉਂ ਕਰੀਏ, ਇੱਕ ਆਗਰ, ਇੱਕ ਦੇ ਅੱਗੇ ਸਮਰਪਿਤ ਹੋ ਜਾਣਾ। ਅਗਰ ਦਾ ਅਰਥ ਅੱਗੇ, ਇਹ ਜਿਹੇ ਅਰਥ ਬੜੇ ਸੁਣਦੇ ਰਹੇ ਸੀ ਪੁਰਾਣੇ ਗ੍ਰੰਥਾਂ ਜਦੋਂ ਪੜ੍ਹਨੇ ਆ। ਬਾਬਾ ਅਤਰ ਸਿੰਘ ਜੀ ਨੂੰ ਪੁੱਛਿਆ ਸੀ ਪ੍ਰੇਮ ਦੇ ਅਰਥ, ਉਹਨਾਂ ਨੇ ਕਿਹਾ ਪ੍ਰੇਮ ਦੇ ਅਰਥ ਨੇ ਪਰੇ ਮੈਂ, ਜਿੱਦਣ ਮੈਂ ਖੇੜਾ ਛੱਡ ਗਈ ਪ੍ਰੇਮ ਹੀ ਪ੍ਰੇਮ ਹੈ। ਇਕਾਗਰ, ਇਕੱਲ ਤੇ ਇਕਾਂਤ ਵਿੱਚ ਵੀ ਫਰਕ ਹੈ। ਇਕੱਲ ਵਾਸ਼ਨਾ ਦੀ ਅੱਗ ਬਾਲਦੀ ਹੈ, ਇਕਾਂਤ ਰੱਬ ਵਾਲੇ ਪਾਸੇ ਲੈ ਕੇ ਜਾਂਦਾ ਹੈ। ਫਿਰ ਅਰਜ਼ ਕਹਿ ਜੀ ਕਿ ਦੇਖੋ ਮਹਾਰਾਜ ਕਹਿੰਦੇ ਤੂੰ ਬਸ ਇੱਥੇ ਇਸ਼ਨਾਨ ਕਰ ਗੁਰੂ ਸ਼ਬਦ ਵਿੱਚ। ਹੁਣ ਉਸ ਤੋਂ ਬਾਅਦ ਅਗਲਾ ਜਿਹੜਾ ਸ਼ਬਦ ਆਇਆ ਨਾ ਅੱਜ ਜੀ, ਉਹ ਹੈ ਸੁਕ੍ਰਿਤ ਸਹਾਰੈ। ਸ਼ੁੱਕਰਵਾਰ ਨਹੀਂ ਆਇਆ ਅੱਜ, ਫਿਰ ਸੁਣਿਓ ਧਿਆਨ ਨਾਲ। ਸੁਕ੍ਰਿਤ ਸਹਾਰੈ, ਸੋ ਇੱਥੇ ਸੱਸੇ ਨੂੰ ਔਂਕਣ ਲੱਗੀ, ਹੋੜਾ ਨਹੀਂ ਕਦੀ ਬੋਲਣਾ। ਸੁਕ੍ਰਿਤ ਸਹਾਰੈ, ਸੋ ਇਹ ਹਾਹਾ ਬੋਲਣਾ, ਇਹ ਬ੍ਰਤ ਬਰਤ ਨਹੀਂ, ਪੈਰ ਚਰਾਰਾ ਲੱਗਾ, ਕਿਉਂਕਿ ਅੱਜ ਦੀ ਪੰਜਾਬੀ ਚ ਪੈਰ ਵਾਰੇ ਰਾਲੇ ਨਹੀਂ ਲੱਗਦੇ ਪਏ। ਦੇਖੋ ਜਦੋਂ ਆਪਾਂ ਲਿਖਦੇ ਵੀ ਆ ਨਾ ਜੀ, ਅਸੀਂ ਕਿਰਪਾ ਹੀ ਲਿਖਣੇ, ਰਾਰਾ ਪੂਰਾ ਲਿਖਣੇ ਨਾ, ਪਰ ਗੁਰੂ ਗ੍ਰੰਥ ਸਾਹਿਬ ਚ ਤੇ ਪੈਰੀ ਰਾਹ ਹੈ ਕਿਰਪਾ ਕਿਰਪਾ। ਇਹ ਗੁਰੂ ਜੀ ਕਹਿੰਦੇ ਨੇ ਸੁਕ੍ਰਿਤ ਸਹਾਰੈ, ਸੋ ਇਹ ਬ੍ਰਤ ਚੜ੍ਹੈ। ਥੋੜੀ ਜਿਸ ਬੇਨਤੀ ਨੂੰ ਧਿਆਨ ਨਾਲ ਸੁਣਿਓ, ਇਸ ਦੇ ਦੋ ਅਰਥ ਹੋਣਗੇ ਸੁਕਿਰਤ ਦੇ। ਉਹਦਾ ਇੱਕ ਕਾਰਨ, ਮੈਂ ਜਦੋਂ ਇਹਨੂੰ ਪੜ੍ਹ ਰਿਹਾ ਸਾਂ, ਅੱਜ ਪ੍ਰੋਫੈਸਰ ਸਾਹਿਬ ਨੇ ਵੀ ਜ਼ਿਕਰ ਕੀਤਾ, ਸਾਹਿਬ ਸਿੰਘ ਜੀ ਹੋਣਾ ਨੇ, ਵੇਖੋ ਤੁਸੀਂ ਇੱਕ ਇੱਕ ਨਾਮ ਦੇ ਨਾਲ ਅਗਲੀ ਤੁਕ ਉਸੇ ਅੱਖਰ ਤੋਂ ਸ਼ੁਰੂ ਕੀਤੀ। ਜਿਵੇਂ ਅਸੀਂ ਬਚਨ ਆਇਆ ਉਹਦੀ ਸਮਾਪਤੀ ਕੀਤੀ, ਆਦਿਤ ਕਰੈ ਭਗਤ ਆਰੰਭ, ਐੜਾ ਆਦਿਤ ਐੜਾ ਆਰੰਭ। ਅੱਗੇ ਸ਼ਬਦ ਆਇਆ ਸੋਮਵਾਰ ਸੱਸ ਅੰਮ੍ਰਿਤ ਝਰੈ, ਸੱਸਾ ਸੋਮ ਤੇ ਸੱਸਾ ਸੱਸ। ਉਸ ਤੋਂ ਅੱਗੇ ਬਚਨ ਆਇਆ ਮੰਗਲਵਾਰੇ ਲੇ ਮਹੀਤ, ਮੰਮਾ ਮੰਗਲ ਤੇ ਮੰਮਾ ਮਹੀਤ। ਬੁੱਧਵਾਰ ਬੁੱਧ ਕਰੈ ਪ੍ਰਗਾਸ, ਬੱਬਾ ਬੁੱਧਵਾਰ ਤੇ ਬੱਬਾ ਬੁੱਧੀ। ਅੱਗੇ ਆਇਆ ਬ੍ਰਹਸਪਤ ਬਿਖਿਆ ਦੇ ਬਹਾਏ, ਬੱਬਾ ਬ੍ਰਹਸਪਤ ਤੇ ਬੱਬਾ ਬਿਖਿਆ। ਇੱਥੇ ਸ਼ੁੱਕਰਵਾਰ ਨਹੀਂ ਲਿਖਿਆ, ਇੱਥੇ ਵੇਖੋ ਫਿਰ ਜੋੜ ਦਿੱਤਾ ਸੁਕ੍ਰਿਤ ਸਹਾਰਾ, ਸੱਸਾ ਸੁਕ੍ਰਿਤ ਸੁਕਿਰਤ ਤੇ ਸੱਸਾ ਸਹਾਰਾ। ਅੱਗੇ ਜਦੋਂ ਆਪਾਂ ਪੜ੍ਹਿਆ ਨਾ ਥਾਵਰ ਥਿਰ ਕਰ ਰੱਖ ਹੈ ਸੋਏ, ਥੱਥਾ ਥਾਵਰ ਤੇ ਤੱਥਾ ਥਿਰ। ਇਸ ਨੂੰ ਫਿਰ ਬੇਨਤੀ ਨੂੰ ਸੁਣਿਓ, ਮੈਂ ਇੱਕ ਉਦਾਹਰਨ ਆਪ ਜੀ ਨੂੰ ਹੋਰ ਦੇਣਾ ਉਹਦੀ। ਵੈਸੇ ਜੇ ਤੁਸੀਂ ਫਿਰ, ਮੈਂ ਕਹਾਂਗਾ ਕਿਸੇ ਪੁਰਾਣੇ ਨੂੰ ਪੁੱਛੋ ਜੀ ਇਹਦੇ ਅਰਥ ਕਿਹਨੂੰ ਕਹਿ ਗਏ ਤੇ ਅੱਗੇ ਪਿੱਛੇ ਕਰਤਾ ਸਭ ਕੁਝ। ਸਭ ਤੋਂ ਪਹਿਲਾਂ ਜਿਹੜਾ ਵੇਦ ਹੈ ਉਹ ਰਿਗ ਵੇਦ ਹੈ ਨਾ ਜੀ, ਫਿਰ ਅਜੁਜਰ ਅਸ਼ਾਮ ਤੇ ਅਥਰਬਣ, ਅਰਥ ਨਹੀਂ ਮੈਂ ਉਹਦੇ ਕਰਨੇ, ਸਿਰਫ ਤੁਸੀਂ ਦੇਖੋ ਮਹਾਰਾਜ ਦੇ ਕਮਾਲ ਕਰਤੀ ਜੀ। ਸਾਮ ਕਹੈ ਸੇਤਾਂਬਰ ਸਵਾਮੀ, ਸੱਚ ਮੈਂ ਅੱਛ ਹੈ ਸਾਚ ਰੱਖ, ਕਿੰਨਾ ਸੱਸਾਂ ਵਰਤਿਆ, ਹਾਲਾਂਕਿ ਇਹਦੇ ਅਰਥ ਬਹੁਤ ਗਹਿਰੇ ਨੇ। ਜਿਸ ਤੁਕ ਦਾ ਅਕਸਰ ਸਾਡੇ ਲੋਕ ਮਜ਼ਾਕ ਉਡਾਉਂਦੇ ਆ, ਹੱਥ ਜੋੜ ਕੇ ਬੇਨਤੀ, ਉਹ ਤੁਕ ਮਜ਼ਾਕ ਵਾਲੀ ਨਹੀਂ। ਪਾਰ ਜਾਤ ਗੋਪੀ ਲਾਇਆ ਬਿੰਦਰਾ ਬਨ ਮੈਂ ਰੰਗਿਆ, ਨਹੀਂ ਪਿਆਰਿਓ ਸੁਣਿਓ। ਸੱਸਾ ਸਿਆਮ, ਸੱਸਾ ਸੈਤਾਂਬਰ, ਸ਼ਾਮ ਕਹਿ ਸੇਤਾਂਬਰ ਸਵਾਮੀ, ਸੱਚ ਮੈਂ ਅੱਛ ਹੈ ਸਾਚ ਰਹੇ। ਭਾਈ ਸਭ ਆਸਾ ਦੀਵਾਰ ਚ ਰੋਜ਼ ਪੜ੍ਹਦੇ ਆ, ਸਿਆਮ ਵੇਦ ਕਹਿ ਰਿਹਾ ਪਰ ਪਹਿਲਾ ਵੇਦ ਤਾਂ ਰਿਗ ਵੇਦ ਹੈ। ਉਂਝ ਸਾਮ ਵੇਦ ਜਿਹੜਾ ਉਹ ਸੰਗੀਤ ਦਾ, ਤੁਹਾਡਾ ਕੀਰਤਨ ਵਾਲਿਆਂ ਦਾ ਵੇਦ ਕਹਿ ਸਕਦੇ ਹਾਂ, ਜਿਹੜੀ ਪੋਇਟਰੀ ਹੈ ਜਿਹੜਾ ਸੰਗੀਤ ਹੈ ਉਹ ਸ਼ਾਮ ਨਹੀਂ ਸਿਆਮ ਹੈ, ਸਿਆਮ ਵੇਦ। ਸ਼ਾਮ ਕਹਿ ਸੇਤਾਂਬਰ ਸਵਾਮੀ, ਸੱਚ ਮੈਂ ਅੱਛ ਹੈ ਸਾਚ ਰਹੇ। ਸਿਆਮ ਵੇਦ ਕਹਿ ਰਿਹਾ ਕਿ ਉਸ ਵਕਤ ਪਰਮਾਤਮਾ ਨੂੰ ਜਾਂ ਉਸ ਵਕਤ ਦੇ ਅਵਤਾਰ ਨੂੰ ਸੈਤਾਂਬਰ ਕਹਿੰਦੇ ਸਨ, ਜਿਹੜਾ ਹਿੰਦੀ ਚ ਪੜੋਗੇ ਸ਼ਿਵਤਾਂਬਰ, ਜਿਹਦੇ ਕੱਪੜੇ ਚਿੱਟੇ ਆ। ਪਰ ਯਾਦ ਰੱਖਿਓ ਸੱਸਾ ਸਿਆਮ ਸੱਸਾ ਸੈਤਾਂਬਰ, ਸ਼ਾਮ ਕਹਿ ਸੇਤਾਂਬਰ ਸਵਾਮੀ, ਸੱਚ ਮੈਂ ਅੱਛ ਹੈ ਸਾਚ ਰਹੇ। ਰਿਗ ਕਹਿ ਰਿਹਾ ਭਰਪੂਰ, ਰਾਮ ਨਾਮ ਦੇਵਾ ਮਹਿ ਸੂਰ, ਰਿਗ ਰਾਰਾ ਰਿਗ ਰਾਰਾ ਰਾਮ। ਹਾਂਜੀ, ਜੁਜ ਮੈਂ ਜੋਰ ਛਲੀ ਚੰਦਰਾਵਨ, ਕਾਨ ਕ੍ਰਿਸ਼ਨ ਜਾਦਮ ਭਇਆ, ਜੱਜਾ ਜੁਜ ਤੇ ਜੱਜਾ ਜਾਦਮ। ਉਸ ਤੋਂ ਅਗਲਾ ਵੇਦ, ਕਲ ਮੈਂ ਵੇਦ ਅਥਰਬਣ ਹੁਆ, ਐੜਾ ਅਥਰਬਣ ਨਾਉ ਖੁਦਾਈ, ਅੱਲਾ ਭਇਆ ਐੜਾ ਅੱਲਾ। ਪਰ ਇਹਦੇ ਅਰਥ ਬਹੁਤ ਡੂੰਘੇ ਆ, ਤੇ ਵਾਹਿਗੁਰੂ ਜੀ ਮੈਂ ਫਿਰ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ, ਸੱਚੀ ਜੇ ਮੈਨੂੰ 26 ਸਾਲ ਹੋ ਗਏ, ਜੇ ਕੋਈ ਪੁੱਛੋ ਨਾ ਅਸੀਂ ਬਹੁਤ ਕੁਝ ਜਾਣ ਗਿਆ, ਮੈਂ ਗੁਰੂ ਸਾਹਿਬ ਦੀ ਹਜ਼ੂਰੀ ਚ ਕਹਿੰਦਾ ਨਹੀਂ ਪਿਆਰਿਓ, ਗੁਰੂ ਗ੍ਰੰਥ ਸਾਹਿਬ ਬਾਰੇ ਜਾਣਨਾ ਬਹੁਤ ਮੁਸ਼ਕਲ ਹੈ, ਇਹਨੂੰ ਸੱਚਾਈ ਨੂੰ ਆਪਾਂ ਮੰਨ ਲੈਣਾ ਚਾਹੀਦਾ। ਮਹਾਰਾਜ ਨੇ ਇੱਥੇ ਦੇਖੋ ਜਿਹੜੀ ਕਿਰਪਾ ਕੀਤੀ, ਮੈਂ ਤਾਂ ਅਰਥ ਕੀਤੇ, ਇੱਕ ਤੇ ਸੁਕਿਰਤ ਦਾ ਅਰਥ ਹੈ ਚੰਗੀ ਕਿਰਤ, ਤੁਸੀਂ ਕਦੀ ਕੋਸ਼ ਪੜਿਓ, ਇੱਕ ਸੁਕਿਰਤ ਦਾ ਅਰਥ ਹੈ ਸ਼ੁੱਕਰਵਾਰ, ਕਿਉਂਕਿ ਸੱਸਾ ਸੁਕਿਰਤ ਤੇ ਸੱਸੂ। ਫਿਰ ਸੁਣਿਓ ਅੱਗੇ ਜਿਹੜਾ ਹੈ ਨਾ ਸੁਕ੍ਰਿਤ ਸਹਾਰਾ ਸੋ, ਕਿਆ ਕਮਾਲ ਕਰਤੀ ਮਾਜ ਨੇ, ਉੱਥੇ ਵੀ ਜਿਹੜਾ ਸੋ ਹੈ ਹੋੜੇ ਨਾਲ ਲਿਖਿਆ, ਸੱਸੇ ਥੱਲੇ ਔਂਕੜ ਪਾ ਦਿੱਤੀ, ਕਿਆ ਕਮਾਲ ਕਰਤੀ ਕਵਿਤਾ ਦੀ। ਇਹਦਾ ਮਤਲਬ ਹੋ ਗਿਆ ਸੁਣਿਓ, ਸੁਕ੍ਰਿਤ ਸ਼ੁੱਕਰਵਾਰ ਆ ਗਿਆ, ਦੂਜਾ ਅਰਥ ਚੰਗੀ ਕਿਰਤ, ਕਿਉਂਕਿ ਇੱਥੇ ਜਿਹੜਾ ਜ਼ਿਕਰ ਚੱਲਦਾ ਪਿਆ ਕਿਸੇ ਪਖੰਡੀ ਦਾ, ਕਿਸੇ ਮਨਮੁਖ ਦਾ ਜ਼ਿਕਰ ਆਇਆ ਹੁਣ ਤੱਕ, ਭਗਤੀ ਆਰੰਭ ਕਰੋ, ਵਿਕਾਰਾਂ ਤੇ ਕਾਬੂ ਪਾਓ, ਬੁੱਧੀ ਚ ਪ੍ਰਕਾਸ਼ ਹੋ ਜਾਏ, ਵੀਰਵਾਰ ਨੂੰ ਸਭ ਕੁਝ ਛੱਡ ਦਿਓ, ਕਿਸੇ ਦਾ ਜ਼ਿਕਰ ਆਇਆ। ਹੁਣ ਇੱਥੇ ਇੱਕ ਬਰੀਕ ਗੱਲ ਕੀ, ਸੁਕ੍ਰਿਤ ਸਹਾਰਾ, ਸੁਕ੍ਰਿਤ ਦਾ ਅਰਥ ਹੈ ਮੈਂ ਸੁਕਿਰਤ ਤੇ ਸੁਕਿਰਤ ਜੋ ਸ਼ਬਦ, ਕਿਉਂਕਿ ਇਸ ਤਰ੍ਹਾਂ ਬੋਲਿਆ ਜਾਂਦਾ ਜ਼ਿਆਦਾ, ਸ਼ੁੱਕਰਵਾਰ ਜਿਹੜੇ ਤੂੰ ਅੱਜ ਤੱਕ ਚੰਗੇ ਕੰਮ ਕੀਤੇ ਆ। ਫਿਰ ਸੁਣਿਓ ਸੁਕ੍ਰਿਤ ਸ਼ੁੱਕਰਵਾਰ, ਸੁਕ੍ਰਿਤ ਦਾ ਅਰਥ ਚੰਗੇ ਕਰਮ, ਭਜਨ ਬੰਦਗੀ ਸਿਮਰਨ ਸੇਵਾ ਸਭ ਕੁਝ, ਸਹਾਰਾ ਉਹਨੂੰ ਆਪਣੇ ਅੰਦਰ ਜਰ ਜੀ ਹੋਏ, ਜੇ ਤੂੰ ਜਰ ਗਿਆ ਖੋਮੇ ਤੋਂ ਬਚ ਗਿਆ ਤੇ ਤੇਰੇ ਵਰਗਾ ਕੋਈ ਵੀ ਨਹੀਂ। ਇੱਥੇ ਦੂਜੀ ਗੱਲ ਨਹੀਂ, ਥੋੜਾ ਜਿਹਾ ਅਸੀਂ ਦੇਖਾਂਗੇ ਬਾਣੀ ਚੋਂ। ਸੁਕ੍ਰਿਤ ਸਹਾਰਾ ਸੋ, ਇਹ ਜੇ ਸਹਾਰ ਲੈ ਸ਼ੁੱਕਰਵਾਰ ਨੂੰ ਜਿੰਨੇ ਕਰਮ ਕੀਤੇ ਤੂੰ ਚੰਗੇ, ਸੋ ਇਹ ਵਰਤ ਚੜ੍ਹੈ। ਇੱਥੇ ਦੇਖੋ ਸ਼ਬਦ ਹੈ ਵਰਤ, ਆਪਾਂ ਕਹਿੰਦੇ ਹਾਂ ਵਾਹਵੇ ਨਾਲ, ਹਨਾ। ਇੱਥੇ ਵਰਤ, ਉਂਜ ਵੈਸੇ ਇੱਕ ਤਾਂ ਵਰਤ ਦਾ ਅਰਥ ਲਫ਼ਜ਼ੀ ਹੁੰਦਾ ਜਿਹੜਾ ਵਰਤ ਲੋਕੀ ਰੱਖਦੇ ਆ, ਆ ਪੂਰਨਮਾਸ਼ੀ ਦਾ ਵਰਤ ਜੀ, ਆ ਵਰਤ ਜੀ। ਇੱਥੇ ਉਂਝ ਲਫ਼ਜ਼ੀ ਅਰਥ ਵਰਤ ਦਾ ਹੁੰਦਾ ਪਰਨ ਕਰਨਾ, ਕਿਸੇ ਚੀਜ਼ ਤੱਕ ਪਹੁੰਚਣ ਲਈ ਪਰਨ ਕਰਨਾ। ਜਿਵੇਂ ਇਹ ਵਰਤ ਚ ਆਉਂਦਾ, ਪਰਨ ਕਰ ਲਿਆ ਜੀ ਮੈਂ ਸਾਰੀ ਜ਼ਿੰਦਗੀ ਪੈਰਾਂ ਜੁੱਤੀ ਨਹੀਂ ਪਾਣੀ, ਵਰਤ ਹੋ ਗਿਆ ਨਾ, ਮੈਂ ਅੰਨ ਨਹੀਂ ਖਾਣਾ। ਹਜ਼ੂਰ ਕਹਿੰਦੇ ਨੇ ਜਿਹੜਾ ਬੰਦਾ ਚੰਗੇ ਕੰਮ ਕਰਕੇ, ਧਰਮ ਦੇ ਕਰਮ ਕਰਕੇ, ਵਿਖਾਵੇ ਤੋਂ ਬਚ ਕੇ, ਖੌਮੇ ਤੋਂ ਬਚ ਕੇ, ਆਪਣੇ ਅੰਦਰ ਉਹਨੂੰ ਜਰ ਲਏ, ਤੇ ਮਹਾਰਾਜ ਕਹਿੰਦੇ ਉਹਦਾ ਪ੍ਰਾਣ ਮਰਦੇ ਤਮ ਤੱਕ ਸਿਰੇ ਚੜ੍ਹ ਜਾਏ, ਤੇ ਚੇਤੇ ਰੱਖਿਓ ਬੰਦਾ ਰੱਬ ਦੇ ਘਰ ਚ ਪ੍ਰਵਾਨ ਹੋ ਗਿਆ, ਵਿਖਾਵੇ ਤੋਂ ਬਚ ਗਿਆ। ਸੁਕ੍ਰਿਤ ਸਹਾਰਾ, ਸ਼ੁੱਕਰਵਾਰ ਚੰਗੇ ਕਰਮ ਜਿਹੜੇ ਕੀਤੇ ਆ ਉਹਨਾਂ ਨੂੰ ਜਰ ਜਾ। ਤੇ ਮਹਾਰਾਜ ਕਹਿੰਦੇ ਸੋ ਇਹ ਵਰਤ ਚੜ੍ਹੇ, ਜੇ ਇਹ ਪਰਨ ਨਿਭ ਗਿਆ ਜ਼ਿੰਦਗੀ ਭਰ, ਕਿਉਂਕਿ ਹੁਣ ਥੋੜਾ ਜਿਹਾ ਮਨ ਢਲਿਆ, ਕਹੇਗਾ ਨਹੀਂ ਨਹੀਂ ਜੀ ਮੈਂ ਕੁਛ ਨਹੀਂ ਕਰਨ ਵਾਲਾ, ਬਾਹਰ ਨਿਕਲਿਆ ਥੋੜੀ ਜਿਹੀ ਹਵਾ ਕੁਸੰਗ ਦੀ ਲੱਗੇ, ਫਿਰ ਦਾਵਾ ਕਰੇਗਾ ਮੈਂ ਕੁਝ ਕੀਤਾ। ਇਹ ਪਰਨ ਜੇ ਨਿਭ ਜਾਏ, ਸੁਕ੍ਰਿਤ ਸਹਾਰਾ ਸੋ ਇਹ ਵਰਤ ਚੜ੍ਹੇ, ਅੰਨ ਦਿਨ ਆਪ ਸਿਉਂ ਲੜੇ, ਦੂਜੇ ਨਾਲ ਲੜਨ ਦੀ ਥਾਂ ਦਿਨ ਰਾਤ ਆਪਣੇ ਅੰਦਰ ਨਾਲ ਲੜਾਈ ਕਰੇ, ਮੈਂ ਇਸ ਹੋਮੇ ਤੋਂ ਬਚਣਾ ਕਿ ਮੈਂ ਬੜਾ ਚੰਗਾ ਹਾਂ। ਹੁਣ ਥੋੜੀ ਜਿਹੀ ਵਿਆਖਿਆ ਕਰ ਲਈਏ। ਗੁਰੂ ਗ੍ਰੰਥ ਸਾਹਿਬ ਚ ਹੰਕਾਰ ਦੀ, ਖੌਮੇ ਦੀ ਜਦੋਂ ਜ਼ਿਕਰ ਕੀਤਾ ਗਿਆ, ਦੋਨੋਂ ਪੱਖ ਰੱਖਿਆ। ਇੱਕ ਪੱਖ ਹੈ ਸੰਸਾਰ ਦਾ, ਜਿਹਦੇ ਵਿੱਚ ਆਪਾਂ ਇਹ ਸ਼ਬਦ ਕਹਿ ਸਕਦੇ ਹਾਂ ਜੀ ਦੌਲਤ ਹੈ, ਸਰੀਰ ਹੈ, ਪਦਵੀ ਹੈ, ਇਹ ਵੀ ਤਾਂ ਜਦੋਂ ਹੋਮੇ ਨਾਲ ਜੁੜਦੇ ਆ ਨਾ, ਜਿਸ ਕਾ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਨ, ਜੋ ਜਾਣਾ ਮੈਂ ਜੋਬਨਵੰਤ, ਸੋ ਹੋਵਤ ਬਿਰਸ਼ਟਾ ਕਾ ਜੰਤ। ਇਹ ਵੀ ਹੈ ਜਿਹੜਾ ਆਪ ਜੀ ਸ਼ਬਦ ਪੜ੍ਹਦੇ ਹੋ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿੱਚ, ਅਨੇਕਾਂ ਉਹ ਬਾਹਰ ਮੁਖੀ ਧਨ ਨਾਲ, ਪੈਸੇ ਨਾਲ ਜੁੜੇ ਹੋਇਆ, ਪਰ ਅਸਲੀਅਤ ਇਹ ਵੇ ਕਿ ਜਦੋਂ ਚੰਗੇ ਕਰਮ ਕਰਦਿਆਂ ਕਰਦਿਆਂ ਮਨ ਇਹ ਖਿਆਲ ਨੂੰ ਪਕੜ ਲਏ ਤੇ ਦੱਸਣਾ ਸ਼ੁਰੂ ਕਰਦਾ, ਮੈਂ ਆਹ ਕੰਮ ਬੜਾ ਚੰਗਾ ਕੀਤਾ, ਮੈਂ ਕੀਤਾ। ਗੁਰੂ ਸਾਹਿਬ ਕਹਿੰਦੇ ਚੇਤੇ ਰੱਖੀ, ਖਲੋ ਤੂੰ ਵੀ ਉੱਥੇ ਗਿਆ ਜਿੱਥੇ ਦੁਨਿਆਵੀ ਹੰਕਾਰ ਹੈ। ਜਿਵੇਂ ਇੱਕ ਪਾਠ ਸੋਲਠ ਰਾਗ ਦਾ ਪਾਠ ਪੜਿਓ, ਅਰ ਵੇਦ ਵਿਚਾਰਿਓ, ਸਹਾਰਿਆ ਨਹੀਂ ਨਾ, ਮੈਂ ਇੰਨੇ ਪਾਠ ਕਰ ਲਿਆ, ਮੈਂ ਪਾਠ ਪੜਿਓ ਅਰ ਵੇਦ ਵਿਚਾਰਿਓ, ਨਿਵਲ ਭੁਆਂਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਦਕ ਅੰਗ ਬੁੱਧ ਬੰਦ ਹੈ। ਉਹਨੂੰ ਸਹਾਰ ਜਾਂਦੋ ਤੋ ਹੰਕਾਰ ਦੀ ਬੁੱਧੀ ਚ ਬਚ ਗਿਆ। ਬੱਜਣਾ ਪਿਆਰਿਓ, ਸਿੱਧੀ ਗੱਲ ਏ, ਜੇ ਦੌਲਤ ਦਾ ਹੰਕਾਰ, ਜੋਬਨ ਦਾ ਹੰਕਾਰ, ਹਕੂਮਤ ਦਾ ਹੰਕਾਰ, ਜ਼ੋਰ ਦਾ ਹੰਕਾਰ, ਬੋਲ ਦਾ ਹੰਕਾਰ, ਪਰਿਵਾਰ ਦਾ ਹੰਕਾਰ, ਸੰਸਾਰ ਦਾ ਹੰਕਾਰ, ਇਹ ਸਾਨੂੰ ਬੰਨੀ ਬੈਠਾ, ਇਹ ਲੋਹੇ ਦੇ ਸੰਗਲ ਨੇ। ਮੈਂ ਪੁੰਨ ਕੀਤਾ, ਮੈਂ ਪਾਠ ਕੀਤੇ, ਮੈਂ ਗੁਰਦੁਆਰਾ ਬਣਾਇਆ, ਮੈਂ ਮੰਦਰ ਬਣਾਇਆ, ਮੈਂ ਆਹ ਸੇਵਾ ਕੀਤੀ, ਬੱਜ ਉੱਥੇ ਵੀ ਗਿਆ, ਫਰਕ ਇਹਨਾਂ ਸੋਨੇ ਦੇ ਸੰਗਲ ਨੇ। ਸੰਗਲ ਤੇ ਸੰਗਲ ਹੀ ਹੈ ਨਾ, ਲੋਹੇ ਦੇ ਨਾਲ ਕਿਸੇ ਦਾ ਪੈਰ ਬੰਨ੍ਹ ਦਿਓ, ਸੋਨੇ ਨਾਲ ਬੰਨ੍ਹ ਦਿਓ, ਬੱਜੇ ਤਾਂ ਦੋਵੇਂ ਨੇ, ਇਹ ਨਹੀਂ ਕਿ ਬੱਜੇ ਨੇ, ਦੋਨਾਂ ਨੂੰ ਪਕੜੀ ਬੈਠੀ ਉਹ ਹੋਮੇ। ਇੱਥੇ ਗੁਰੂ ਜੀ ਭਗਤ ਜੀ ਕਹਿੰਦੇ ਨੇ ਮੇਰੀ ਗੱਲ ਸੁਣੋ ਬੰਦਿਆ, ਸ਼ੁੱਕਰਵਾਰ ਜੋ ਕੋਈ ਤੂੰ ਚੰਗਾ ਕੰਮ ਕਰਨਾ ਅਰਦਾਸ ਕਰ, ਇਹਨੂੰ ਅੰਦਰ ਇੰਨਾ ਕੁ ਲੁਕਾ ਦੇ, ਤੇਰਾ ਕੀਤਾ ਹੋਇਆ ਕਰਮ ਇੱਕ ਦਿਨ ਰਸ ਬਣ ਜਾਏ, ਨਹੀਂ ਫਿੱਕਾ ਬਣ। ਇਹਨੂੰ ਸੁਣਿਓ ਥੋੜਾ ਜਿਹਾ, ਪੁਰਾਣੇ ਸਮੇਂ ਜਿਨ੍ਹਾਂ ਬੱਚਿਆਂ ਨੂੰ ਨਹੀਂ ਸਮਝ ਪੈਗੀ ਤੁਸੀਂ ਦੱਸ ਦਿਓ ਜੀ, ਤੌੜੀ ਰਿੰਨਦੇ ਸਾਂ, ਤੌੜੀ ਸਮਝ ਗਿਆ ਨਾ ਜੀ, ਮਿੱਟੀ ਵਾਲੀ ਵਲਟੋਈ, ਭਾਂਡਾ ਜੀ ਤੇ ਸਾਗ ਰੱਖਦੇ ਸਾਂ, ਉਹਨੂੰ ਤੌੜੀ ਕਹਿੰਦੇ ਸਾਂ ਆਪਾਂ। ਉਸ ਤੌੜੀ ਵਿੱਚ ਪਾ ਦਿਓ ਤੁਸੀਂ ਸਾਗ, ਮੰਨ ਲਓ ਸਾਗ ਹੈ ਉੱਤੇ ਢੱਕਣ ਦੇ ਦਿੱਤਾ, ਦਾਲ ਹੈ ਉੱਤੇ ਢੱਕਣ ਦੇ ਦਿੱਤਾ, ਤੇ ਕਈ ਵਾਰੀ ਤੌੜੀ ਜਿਹੜੀ ਸੀ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਰਿੱਝਦੀ ਰਹਿੰਦੀ ਸੀ, ਤੇ ਜਿਹੜੀ ਗੁੱਡੀ ਜਾਂ ਧੀ ਭੈਣ ਉਹਨੂੰ ਸਮਝ ਨਹੀਂ ਸੀ ਹੁੰਦੀ, ਉਹ ਕਈ ਵਾਰੀ ਚੱਪਣੀ ਚੁੱਕ ਕੇ ਕੜਛੀ ਮਾਰਨ ਤੁਰ ਪੈਂਦੀ ਸੀ, ਤੇ ਮਾਈ ਅੱਗੋਂ ਕਹਿੰਦੀ ਨੀ ਕੁੜੀਏ ਤੌੜੀ ਨੂੰ ਵਾਰ ਵਾਰ ਥੋਲਣਾ ਨਹੀਂ ਤੇ ਇਹਦਾ ਰਸ ਮਰ ਜਾਣਾ ਹੈ, ਇਹ ਢੱਕੀ ਰਿੱਝੇ ਤਾਂ ਹੀ ਰਸ ਭਰਦਾ ਹੈ, ਰਿੱਝ ਰਹੀ ਹੈ। ਤੇ ਜੇ ਉਸ ਦੀ ਚੱਪਣੀ ਚੁੱਕ ਕੇ ਵਾਰ ਵਾਰ ਆਪਾਂ ਉਹਨੂੰ ਹਿਲਾਵਾਂਗੇ, ਯਾਦ ਰੱਖਿਓ ਉਹਦੇ ਹਿਲਾਣ ਨਾਲ ਬਣ ਤਾਂ ਜਾਊਗੀ ਪਰ ਉਹ ਰਸ ਨਹੀਂ। ਚੰਗੀ ਦਾਲ ਤਾਂ ਬਣਦੀ ਸੀ ਜੇ ਢੱਕੀ ਹੋਈ ਰਿੱਝਦੀ ਹੋਵੇ। ਬੰਦਗੀ ਕਰ, ਤੂੰ ਢੱਕਿਆ ਹੋਇਆ ਅੰਦਰ ਚਲਾ ਜਾ, ਤੇਰੇ ਅੰਦਰ ਰਸ ਬਣ ਜਾਏਗਾ। ਦੂਸਰੀ ਬੇਨਤੀ ਸੁਣਿਓ, ਇਹਦੇ ਅਰਥ ਕਰਨ ਲਈ ਉਦਾਹਰਣਾਂ ਦੇ ਰਿਹਾ। ਆ ਮੋਤੀ ਜਿਹੜੇ ਅਸੀਂ ਵਰਤਨੇ, ਹਾਂਜੀ ਸਿੱਪੀ ਚੋਂ ਜਿਹੜੇ ਨਿਕਲਦੇ ਆ, ਨਕਲੀ ਨਹੀਂ। ਕਦੀ ਸਿੱਪੀ ਮੋਤੀ ਨੂੰ ਜਨਮ ਦੇਣ ਲੱਗਿਆਂ ਵਿਖਾਵਾ ਕਰਦੀ ਹੈ ਜੀ? ਕੁਦਰਤ ਦਾ ਇੱਕ ਨੇਮ ਹੈ, ਸਿੱਪੀ ਪਾਣੀ ਦੇ ਉੱਤੇ ਤਰਦੀ ਹੈ, ਸਮੁੰਦਰ ਤੇ ਤਰਦੀ ਹੈ, ਤੇ ਉਹ ਸਿੱਪੀ ਦਾ ਮੂੰਹ ਖੁੱਲ੍ਹਾ ਰਹਿੰਦਾ। ਜੇ ਉਹਨੂੰ ਹੱਥ ਨਾਲ ਪਕੜ ਕੇ ਜ਼ੋਰ ਨਾਲ ਬੰਦ ਕਰਨਾ ਚਾਹੀਏ, ਸਿੱਪੀ ਟੁੱਟ ਜਾਂਦੀ ਹੈ, ਬੰਦ ਨਹੀਂ ਹੁੰਦੀ। ਪਰ ਜਦੋਂ ਅਰਸ਼ਾਂ ਤੋਂ ਸਵਾਂਤੀ ਬੂੰਦ ਉਹਦੇ ਵਿੱਚ ਡਿੱਗਦੀ ਹੈ, ਇਹ ਮੰਨਿਆ ਗਿਆ ਜੀ ਸਾਡੇ ਗ੍ਰੰਥ, ਇੱਥੋਂ ਤੱਕ ਕਿ ਭਾਈ ਸਾਹਿਬ ਨੇ ਜ਼ਿਕਰ ਕੀਤਾ, ਮੋਤੀ ਹੋਵੇ ਸਿੱਪ ਮੂੰਹ ਬਹੁ ਮੋਲ ਮੁਲਾਈ, ਭਾਈ ਗੁਰਦਾਸ ਜੀ। ਉਹ ਸਿੱਪੀ ਵਿੱਚ ਸਵਾਂਤੀ ਬੂੰਦ ਡਿੱਗੀ। ਵੇਖੋ ਕਮਾਲ ਦੀ ਗੱਲ, ਪਾਣੀ ਉੱਤੇ ਤਰਦੀ ਸਿੱਪੀ ਉਹਨੇ ਇਸ ਤਰ੍ਹਾਂ ਬੂੰਦ ਨੂੰ ਘੁੱਟ ਕੇ ਪਕੜ ਲਿਆ, ਬਾਹਰ ਛਲਕਣ ਵੀ ਨਹੀਂ ਦਿੱਤਾ ਜੀ। ਇੱਕੋ ਦਮ ਉਹ ਸਿੱਪੀ ਦਾ ਮੂੰਹ ਬੰਦ ਹੋਣਾ ਸ਼ੁਰੂ ਹੋ ਗਿਆ। ਉਂਝ ਨਹੀਂ ਹੁੰਦਾ। ਮਹਾਰਾਜ ਕਹਿੰਦੇ ਸਹਾਰੇ ਨਾਲ ਕੁਝ ਮਿਲਦਾ, ਸਹਾਰ ਜਾ। ਉਹ ਸਿੱਪੀ ਚ ਪਈ ਕੋਈ ਬੂੰਦ, ਸਿੱਪੀ ਦਾ ਮੂੰਹ ਬੰਦ ਹੋ ਗਿਆ, ਜਿਹੜੀ ਕਈ ਮਹੀਨਿਆਂ ਦੀ ਪਾਣੀ ਦੇ ਉੱਤੇ ਤਾਰੀਆਂ ਲਾਉਂਦੀ ਸੀ ਉਹਨੇ ਡੁੱਬਣਾ ਸ਼ੁਰੂ ਕਰ ਦਿੱਤਾ। ਦਿਸਦੀ ਕੋਈ ਨਹੀਂ ਹੁਣ ਕਿੱਥੇ ਗਈ। ਜਿੰਨੀ ਡੂੰਘੇ ਪਾਣੀ ਚ ਸਿੱਪੀ ਡੁੱਬਦੀ ਏ, ਉਹਨੇ ਕੀਮਤੀ ਮੋਤੀ ਦਾ ਜਨਮ ਹੁੰਦਾ ਹੈ। ਗੁਰੂ ਕਹਿੰਦੇ ਲੁਕਾ ਕੇ, ਉਹਨੇ ਵਿਖਾਵਾ ਨਹੀਂ ਕੀਤਾ, ਪਰ ਉਹ ਸਿੱਪੀ ਚ ਪਿਆ ਹੋਇਆ ਮੋਤੀ ਗੁੱਬਦੀ ਏ ਨਾ, ਉਹ ਬੂੰਦ ਆਪਣੇ ਆਪ ਬਣ ਗਈ। ਮੈਂ ਆਪ ਨੂੰ ਫਿਰ ਬੇਨਤੀ ਕਰਾਂਗਾ, ਗੁਰੂ ਜੀ ਕਹਿੰਦੇ ਨੇ ਇਸ ਅੰਦਰੋਂ ਇਸ ਗੱਲ ਨੂੰ ਕੱਢ ਦੇ, ਜਿੰਨੇ ਮਰਜ਼ੀ ਤੂੰ ਚੰਗੇ ਕੰਮ ਕਰ, ਇਹਨੂੰ ਹਉਮੈ ਨਾਲ ਨਾ ਜੋੜੀ। ਜੇ ਰੱਬ ਤੈਨੂੰ ਸਮਤ ਨਾ ਦਿੰਦਾ, ਤੂੰ ਕਿੱਥੇ ਚੰਗੇ ਕੰਮ ਕਰ ਲੈਂਦਾ, ਕੁਰਾਹ ਵੀ ਪੈ ਸਕਦਾ ਸੀ। ਇਸੇ ਕਰਕੇ ਗੁਰਬਾਣੀ ਨੇ ਇਸ ਜਿਹੜੇ ਚੰਗੇ ਗੁਣ ਨੇ, ਇਸ ਹਉਮੈ ਤੋਂ ਬਚਣ ਲਈ ਵੀ ਕਿਹਾ। ਜਿਵੇਂ ਆਪ ਜੀ ਹਜ਼ੂਰ ਦਾ ਇੱਕ ਬਚਨ ਪੜ੍ਹਦੇ ਹੋ, ਖੰਮ ਵੱਢ ਕਬ ਕੁਲੀਨ ਖੰਮ ਪੰਡਿਤ। ਮੈਂ ਇੱਥੇ ਜਿੰਨੇ ਪ੍ਰਮਾਣ ਅਰਜ਼ ਕਰਨ ਲੱਗਾ, ਮੈਂ ਮਨਮੁਖਾਲੇ ਨਹੀਂ, ਧਰਮੀ ਬੰਦਾ ਕਿਵੇਂ ਹਉਮੈ ਚ ਫਸਦਾ ਹੈ। ਹਮ ਵੱਢ ਕਬ, ਹਮ ਸਮਸੇ ਵੱਡੇ ਕਵੀ ਹੈ। ਕੁਲੀਨ, ਮੇਰੀ ਕੁੱਲ ਬੜੀ ਉੱਚੀ ਹੈ, ਮੇਰੇ ਕੋਲ ਗਿਆਨ ਬਹੁਤ ਹੈ, ਮੇਰੇ ਕੋਲ ਧਨ ਬਹੁਤ ਹੈ। ਹਮ ਵੱਢ ਕਬ ਕੁਲੀਨ ਖੰਮ ਪੰਡਿਤ, ਖੰਮ ਜੋਗੀ ਸੰਨਿਆਸੀ। ਗਿਆਨੀ ਗੁਣੀ ਸੁਕ੍ਰਿਤ ਸਹਾਰਾ, ਸੋ ਇਹ ਵਰਤ ਚੜ੍ਹੈ, ਇਹਨੂੰ ਜਰ ਜਾ। ਹਮ ਵੱਢ ਕਬ ਕੁਲੀਨ ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਸੇ ਦਾਤੇ, ਇਹ ਬੁੱਧ ਕਬਹਿ ਨਾ ਨਾਸੀ। ਇਹ ਭੈੜੀ ਬੁੱਧੀ ਵੇਖੋ, ਹਾਲਾ ਗੁਰਮੁਖੋ, ਗਿਆਨੀ ਬੁੱਧੀ ਚੰਗੀ ਨਾਲ ਬਣਦਾ ਨਾ, ਪੰਡਿਤ ਚੰਗੀ ਬੁੱਧੀ। ਗੁਰੂ ਸਾਹਿਬ ਕਹਿੰਦੇ ਕਿੱਡੀ ਭੈੜੀ ਬੁੱਧੀ ਹੋ ਤੇਰੀ, ਇਹ ਬੁੱਧ ਕਬਹਿ ਨਾ ਨਾਸੀ। ਜੱਜਾ ਜਾਣੈ ਹੋਂ ਕਿਚ ਹੂਆ, ਬਾਂਧਿਓ ਜੋ ਨਲਨੀ ਪ੍ਰਮਸੂਆ, ਜੋ ਜਾਣੈ ਹੋ ਭਗਤ ਗਿਆਨੀ, ਆਗੈ ਠਾਕੁਰ ਤਿਲ ਨਹੀਂ ਮਾਨੀ। ਸੁਕਿਰਤ ਸਹਾਰਾ, ਇਹਨੂੰ ਜਰ ਜਾ। ਮਹਾਰਾਜ ਕਹਿੰਦੇ ਨੇ ਆਗਿਆ ਠਾਕੁਰ ਤਿਲ ਨੀ ਬਾਨੀ, ਜੋ ਜਾਣੈ ਹੋ ਕਥਨੀ ਕਰਤਾ। ਮੈਂ ਸਭ ਤੋਂ ਵੱਡਾ ਬੁਲਾਰਾ। ਗੁਰੂ ਕਹਿੰਦੇ ਤੂੰ ਉਸ ਵਪਾਰੀ ਦੀ ਤਰ੍ਹਾਂ ਜਿਹੜਾ ਲੋਕਾਂ ਨੂੰ ਮਾਲ ਵੇਚਦਾ ਪਰ ਆਪ ਕਦੀ ਵਰਤਦਾ ਨਹੀਂ। ਮਹਾਰਾਜ ਕਹਿੰਦੇ ਜੋ ਜਾਣੈ ਹੋ ਕਥਨੀ ਕਰਤਾ, ਵਪਾਰੀ ਜਿਉ ਬਸਦਾ ਫਿਰਤਾ, ਬਸਦਾ ਫਿਰਤਾ, ਸਾਧ ਸੰਗ ਜੇ ਹੋਮੈ ਮਾਰੀ। ਸੁਕ੍ਰਿਤ ਸਹਾਰਾ ਹੋਮੈ ਮਾਰੀ, ਸਾਧ ਸੰਗ ਜੇ ਹੋਮੈ ਮਾਰੀ, ਨਾਨਕ ਤਾਕੋ ਮਿਲੇ ਮੁਰਾਰੀ। ਗੁਰੂ ਜੀ ਕਹਿੰਦੇ ਸ਼ੁੱਕਰਵਾਰ ਪੂਰਾ ਜ਼ੋਰ ਲਾ, ਸਾਰਾ ਦਿਨ ਜਿੰਨੇ ਚੰਗੇ ਕੰਮ ਕੀਤੇ ਨੇ ਦੱਸਣੇ ਨਹੀਂ, ਵਿਖਾਵਾ ਨਹੀਂ। ਹਾਂ, ਜੇ ਪਤਾ ਵੀ ਲੱਗ ਜਾਂਦਾ ਹੈ, ਉਹ ਗੁਰਮੁਖ ਇਹ ਨਹੀਂ ਕਹਿੰਦਾ ਮੈਂ ਕੀਤੇ ਨੇ, ਉਹ ਕਹਿੰਦੇ ਨੇ ਉਹਨੇ ਕਰਾਏ ਨੇ। ਗੁਰੂ ਅਮਰਦਾਸ ਤੇ ਭਗਤ ਕਬੀਰ ਸਾਹਿਬ ਦੇ ਦੋ ਬਚਨ ਸੁਣਿਓ। ਮੈਂ ਥੋੜ੍ਹੀ ਜਿਹੀ ਇੱਥੇ ਬੇਨਤੀ ਕਰਨੀ ਚਾਹੁੰਦਾ ਸਾਂ। ਇੱਕ ਗੁਰੂ ਅਮਰਦਾਸ ਦਾ ਬਚਨ ਹੈ, ਖੰਮ ਕੀਆ ਹਮ ਕਰਾਂਗੇ। ਇਹ ਮਹਾਰਾਜ ਕਹਿੰਦੇ ਹਾਂ ਮੈਂ ਕੀਤਾ ਜੀ, ਅਸੀਂ ਕਰ ਸਕਦੇ ਹਾਂ, ਦੂਜਾ ਕੋਈ ਨਹੀਂ। ਹਮ ਕੀਆ ਹਮ ਕਰਾਂਗੇ, ਮਹਾਰਾਜ ਕਹਿੰਦੇ ਹਾਂ ਮੂਰਖ ਗਵਾਰ, ਇਹ ਮੂਰਖਤਾ ਹੀ ਹੈ। ਕਰਨ ਵਾਲਾ ਵਿਸਰਿਆ ਦੂਜਾ ਭਾਏ ਪਿਆਰ। ਜਿੱਦਣ ਕਬੀਰ ਜੀ ਦੇ ਨਾਂ ਦੀ ਜੈ ਜੈਕਾਰ ਹੋਈ, ਭਾਵੇਂ ਭਗਤ ਮਾਲ ਸਾਖੀ ਦਿੰਦੀ ਹੈ ਕਿ ਕਬੀਰ ਜੀ ਦੇ ਘਰ ਭੰਡਾਰੇ ਦਾ ਲੋਕਾਂ ਰੌਲਾ ਪਾ ਦਿੱਤਾ, ਵੀ ਇਹਦੇ ਭਾਂਡੇ ਮੁੱਧੇ ਵੱਜਣਗੇ, ਹੈ, ਸੰਗਤ ਜ਼ਿਆਦੀ ਆ ਜਾਏਗੀ, ਮੁੱਕ ਜਾਣਾ, ਇਹਦੀ ਖਿੱਲੀ ਉੱਡੇਗੀ। ਤੇ ਜਦੋਂ ਉਹ ਭੰਡਾਰਾ ਮੁੱਕੇ ਹੀ ਨਾ, ਭਾਵੇਂ ਭੂਮਿਕੀ ਸੰਪਰਦੇ ਭੂਮਿਕਾ ਸੱਟਣ ਵਾਲੀ ਨਹੀਂ, ਲੋਕੀ ਧਰਮ ਦੇ ਨਾਂ ਥੱਲੇ ਬੇਇੱਜ਼ਤ ਕਰਨਾ ਚਾਹੁੰਦੇ ਸੀ, ਇਹਦੀ ਬਹੁਤ ਬੁਰਾ ਹਾਲ ਹੋਵੇਗਾ। ਜਦੋਂ ਸਾਰੇ ਛੱਕ ਕੇ ਗਏ, ਕਬੀਰ ਦੀ ਮਹਿਮਾ ਜੀ ਬੜੀ ਰੁਖਾਨੀਅਤ, ਸਾਕ ਕੇ ਮਨ ਟੇਕ ਗਿਆ, ਲੋਕਾਂ ਕਿਹਾ ਕਬੀਰ ਜੀ ਇੰਨਾ ਪ੍ਰਬੰਧ ਕਿੱਥੋਂ ਕੀਤਾ? ਕਹਿਣ ਲੱਗੇ ਕਬੀਰ ਨਾ ਹਮ ਕੀਆ ਨਾ ਕਰਾਂਗੇ, ਸਹਾਰਾ ਸੁਕ੍ਰਿਤ ਸਹਾਰਾ ਸਹਾਰ ਗਏ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕੇ ਸਰੀਰ ਕਿਆ ਜਾਣੂ, ਕਿ ਹਰ ਕੀਆ ਭਇਓ ਕਬੀਰ ਕਬੀਰ। ਫਿਰ ਇੰਨੀ ਬੇਨਤੀ ਗੁਰਮੁਖੋ, ਚੰਗੇ ਗੁਣਾਂ ਦਾ ਕੰਮਾਂ ਦਾ ਪਤਾ ਵੀ ਲੱਗ ਜਾਏ। ਪੁਰਾਤਨ ਗੁਰਸਿੱਖ ਆਪਣਾ ਮੂੰਹ ਵਲੇਟ ਕੇ ਹਲਟ ਦਾ ਬਲਦਾਂ ਦੀ ਥਾਂ ਹਲਟ ਆਪ ਖਿੱਚਦੇ ਹੁੰਦੇ ਸਨ। ਭਾਈ ਸਾਲੋ ਦਾ ਟੋਬਾ ਸ਼ਾਇਦ ਤੁਸੀਂ ਦੇਖਿਆ ਹੋਵੇ ਅੰਮ੍ਰਿਤਸਰ, ਭਾਈ ਸਾਲੋ ਵਰਗਾ ਗੁਰਸਿੱਖ ਅੰਮ੍ਰਿਤ ਵੇਲੇ ਮੂੰਹ ਲਪੇਟ ਕੇ, ਕਿਸੇ ਨੂੰ ਸੀ ਪਤਾ ਲੱਗਦਾ, ਆਪ ਸਾਰਾ ਖੂਹ ਗੇੜ ਕੇ ਸਿੱਖਾਂ ਨੂੰ ਇਸ਼ਨਾਨ ਕਰਾਉਂਦਾ ਸੀ। ਗੁਰੂ ਜੀ ਕਹਿੰਦੇ ਨੇ ਇਹਨੂੰ ਸਹਾਰ ਲੈ, ਸੁਕ੍ਰਿਤ ਸਹਾਰ ਹੈ, ਇਹਨੂੰ ਸਹਾਰ ਲਈਏ। ਪਰ ਜੇ ਬਿਜ਼ਨਸ ਦੇ ਤੌਰ ਤੇ ਕਹਾਂਗੇ, ਗੁਰੂ ਗ੍ਰੰਥ ਸਾਹਿਬ 'ਚ ਇੱਕ ਬਚਨ ਹੋਰ ਵੀ ਆਉਂਦਾ, ਕੰਮ ਚੰਗਾ। ਵੇਖੋ ਮੈਂ ਅੱਜ ਫਿਰ ਕਹਾਂਗਾ, ਇੱਥੇ ਗੁਰੂ ਜੀ ਕਹਿੰਦੇ ਬੁੱਧੀ 'ਚ ਪ੍ਰਗਾਸ ਵੀ ਹੋ ਗਿਆ, ਸਭ ਕੁਝ ਹੋ ਗਿਆ, ਇੱਕ ਬਰੀਕ ਹੋਮੇ ਡੰਗ ਮਾਰਨ ਵਾਲੀ ਬੈਠੀ, ਮੈਂ ਧਰਮੀ। ਆਸਾ ਕੀ ਵਾਰ ਵਿੱਚ ਵਚਨ ਹੈ ਜੀ, ਦੇ ਦੇ ਮੰਗਹਿ, ਹਾਂ ਇਹਦੀ ਪਹਿਲੀ ਤੋਂ ਕਿ ਸਤੀਆਂ ਮਨ ਸੰਤੋਖ ਉਪਜੈ। ਇੱਥੇ ਯਾਦ ਰੱਖਿਓ, ਸਤੀਆਂ ਦਾ ਲਫ਼ਜ਼ ਹੀ ਅਰਥਦਾਨੀ ਹੈ ਨਾ, ਉਂਝ ਬਾਣੀ ਚ ਸਤੀਆਂ ਦਾ ਅਰਥ ਜਿਹੜੀ ਬੀਬੀ ਨੂੰ ਨਾਲ ਸਾੜਦੇ ਨੇ ਸਨ, ਸਤੀਆਂ ਇਹ ਨਾ ਆਖਿਆ ਜੇ ਮੜਿਆਂ ਲੱਗ ਜਲਾਨ। ਕਿਸੇ ਬੰਦੇ ਨੇ ਦਾਨ ਕੀਤਾ ਧਰਮ ਦੇ ਨਾਂ ਤੇ ਜਾਂ ਕਿਸੇ ਨਾਂ ਤੇ, ਉਹਦਾ ਕੰਮ ਬੜਾ ਚੱਲ ਗਿਆ। ਅਗਲੇ ਪੁੱਛਿਆ ਵੀ ਤੂੰ ਕਿਆ ਕੀਤਾ? ਕਹਿੰਦਾ ਮੈਂ ਤਾਂ ਫਲਾਣੇ ਥਾਂ ਤਾਂ ਨਾ ਆਹ ਕੁਝ ਕੀਤਾ ਸੀ, ਉਹ ਧੋ ਗਿਆ। ਉਹਦੇ ਮਨ ਚ ਆਇਆ ਫਿਰ ਜੇਬ ਖਰਚਾ ਬਚਾ ਲਓ, ਆਪਾਂ ਵੀ ਦਾਨ ਕਰਾਂਗੇ। ਰੀਸ ਤਾਂ ਉਹਦੀ ਕਰ ਲਈ। ਹੁਣ ਸਤੀਆਂ ਮਨ ਸੰਤੋਖ ਉਪਜੈ ਦਾ ਅਰਥ ਹੈ, ਦਾਨ ਕਰਨ ਵਾਲੇ ਦੇ ਅੰਦਰ ਸੰਤੋਖ ਦਰ ਤਰਵਾਨੀ ਸੰਤੋਖ ਨਹੀਂ, ਕੁਝ ਪੈਸੇ ਬਚਾਉਣ ਦਾ ਫੁਰਨਾ ਪੈਦਾ ਹੋ ਗਿਆ। ਸਤੀਆਂ ਮਨ ਸੰਤੋਖ ਉਪਜੈ ਦੇਣੇ ਕਹਿ ਵਿਚਾਰ, ਦੇਣ ਦੇ ਵਿਚਾਰ ਨਾਲ। ਹੁਣ ਅੱਗੇ ਦੇ ਤਾਂ ਦਿੱਤਾ, ਦਾਨੀ ਤਾਂ ਦੋਨੋਂ ਨੇ, ਅੱਗੇ ਦੇ ਦੇ ਮੰਗ ਹੈ ਸਹਿਸਾ ਗੁਣਾ, ਦੇਂਦਾ ਇੱਕ ਗੁਣਾ, ਮੰਗਦਾ ਹਜ਼ਾਰ ਗੁਣਾ ਹੈ। ਮਹਾਰਾਜ ਕਹਿੰਦੇ ਤੇ ਤੂੰ ਸਹਾਰਿਆ ਨਹੀਂ ਨਾ ਗਿਆ। ਦੇ ਦੇ ਮੰਗ ਹੈ, ਦੇਂਦਾ ਇੱਕ ਗੁਣਾ, ਮੰਗਦਾ ਹਜ਼ਾਰ ਗੁਣਾ ਹੈ। ਤੇ ਅਗਲੀ ਗੱਲ, ਸੋਭ ਕਰੇ ਸੰਸਾਰ, ਸਾਰੇ ਸ਼ਹਿਰ ਵਿੱਚ ਪਤਾ ਲੱਗਣਾ ਚਾਹੀਦਾ ਬਾਈ ਜੀ ਆਪਾਂ ਦਾਨ ਕਰਕੇ ਚੱਲੇ ਹਾਂ। ਹਜ਼ੂਰ ਕਹਿੰਦੇ ਨਹੀਂ, ਉਹ ਸੁਕ੍ਰਿਤ ਸਹਾਰਾ ਹੈ, ਕਿਰਤ ਤੇਰੀ ਚੰਗੀ ਪਰ ਤੇਰੇ ਤੋਂ ਸਹਾਰੀ ਨਹੀਂ ਗਈ। ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ, ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਕੰਮ ਮਾੜਾ ਨਹੀਂ ਪਰ ਸਹਾਰ ਨਹੀਂ ਸਕਿਆ। ਫਿਰ ਮੈਂ ਲਫ਼ਜ਼ ਵਰਤਾਂ ਇੱਥੇ, ਕਿਤੇ ਆਪਾਂ ਪ੍ਰਮਾਣ ਨਹੀਂ ਲਿਆ ਪੈਸੇ ਦਾ, ਹੰਕਾਰ ਮੈਂ ਥੋੜਾ ਇੱਕ ਪੱਖ ਰੱਖ ਦਿੱਤਾ, ਇਹ ਸੁਕਿਰਤ ਕਿਰਤ ਮਾੜੀ ਨਹੀਂ। ਤੀਰਥ ਤੇ ਇਸ਼ਨਾਨ ਕਰਨ ਗਿਆ, ਚੰਗੀ ਗੱਲ ਇੱਥੇ ਨਹੀਂ। ਤੀਰਥ ਬਰਤ ਪਰਨ ਕਿਸੇ ਚੀਜ਼ ਦਾ ਨਿਭਾਉਣਾ, ਮੈਂ ਇੱਥੇ ਵਰਤ ਦਾ ਅਰਥ ਤੁਹਾਨੂੰ ਸਪਸ਼ਟ ਕਰ ਦਿੱਤਾ, ਪਰਨ ਕਰ ਲੈਣਾ, ਮੈਂ ਇੰਨਾ ਜਾਪ ਕਰਨਾ, ਉਹ ਵੀ ਤਾਂ ਵਰਤੀਏ ਨਾ। ਤੀਰਥ ਬਰਤ ਅਰਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉਂ ਕੁੰਚਰ ਇਸ਼ਨਾਨ। ਚੰਗੀ ਕਿਰਤ ਨੂੰ ਅੰਦਰ ਸਹਾਰ ਲੈ, ਕਿਵੇਂ ਸਹਾਰਿਆ ਜਾਏ, ਇਹਨੂੰ ਰੋਜ਼ ਅਸੀਂ ਪੜ੍ਹਦੇ ਹਾਂ, ਨਾ ਹੋ ਜਤੀ ਸਤੀ ਨਹੀਂ ਪੜ੍ਹਿਆ, ਇਹ ਸ਼ਬਦ ਨੇ ਸਹਾਰਨ ਵਾਸਤੇ। ਮੈਨੂੰ ਕੁਛ ਨਹੀਂ ਹੁੰਦਾ ਬਾਬਾ ਜੀ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪਰਣਵਤ ਨਾਨਕ ਤਿੰਨ ਕੀ ਸਰਨਾ, ਜਿਨ ਤੂੰ ਨਾਹੀ ਵਿਸਰਿਆ। ਇਹ ਸਹਾਰਨ ਦਾ ਤਰੀਕਾ, ਕਬੀਰ ਮੇਰਾ ਮੁਜਮੈ ਕਿਛ ਨਹੀਂ, ਇਸ ਤਰ੍ਹਾਂ ਸਹਾਰਿਆ ਜਾਂਦਾ। ਵੇਖੋ ਜਦੋਂ ਸਤਿਗੁਰੂ ਦਾ ਬਚਨ ਪੜ੍ਹਦੇ ਹਾਂ ਨਾ, ਭਾਈ ਜੀ ਕਹਿੰਦੇ ਆ, ਨਾਮ ਦਾਨ ਇਸ਼ਨਾਨ ਦ੍ਰਿੜ ਹੱਥੋਂ ਦੇ ਕੇ ਭਲਾ ਮਨਾਵੇ, ਕਿੱਡੀ ਵੱਡੀ ਗੱਲ, ਅਹਿਸਾਨ ਨਾ ਕਰੇ, ਭਲਾ ਮੰਗਣਾ ਤੇ ਭਲਾ ਮਨਾਵੇ ਦਾ ਅਰਥ, ਵਾਹਿਗੁਰੂ ਤੂੰ ਕਿਰਪਾ ਕੀਤੀ, ਮੈਨੂੰ ਸੇਵਾ ਕਰਨ ਦਾ ਮੌਕਾ ਮਿਲ ਗਿਆ। ਹਜ਼ੂਰ ਜੀ ਸ਼ਬਦ ਵਰਤ ਰਹੇ ਨੇ, ਕਬੀਰ ਮੇਰਾ ਮੁਝ ਮੈਂ ਕਿਚ ਨਹੀਂ, ਜੋ ਕਿਚ ਹੈ ਸੋ ਤੇਰਾ, ਕਾਹਦਾ ਮਾਣ ਕਰਾਂ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਚਲੋ ਮੈਂ ਇੱਕ ਉਦਾਹਰਨ ਆਪ ਜੀ ਨੂੰ ਅੱਜ ਦੇਣਾ, ਤੁਸੀਂ ਬੜੀ ਵਾਰੀ ਸੁਣੀ ਹੋਣੀ ਹੈ ਸਾਕਿਆਂ ਵਿੱਚ। ਚਮਕੌਰ ਸਾਹਿਬ ਥੱਲੇ ਅਸਥਾਨ ਹੈ ਕਤਲਗੜ੍ਹ, ਪਤਾ ਨਾ ਜਿੱਥੇ ਸੰਸਕਾਰ ਕੀਤਾ ਗਿਆ ਸਾਹਿਬਜ਼ਾਦਿਆਂ ਦਾ। ਗੁਰੂ ਸਾਹਿਬ ਨੇ ਉਸ ਧਰਤੀ ਦਾ ਜ਼ਿਕਰ ਜ਼ਫਰਨਾਮੇ 'ਚ ਕੀਤਾ ਹੈ, ਪਰ ਇਸ਼ਾਰਾ ਦੇ ਕੇ ਉੱਥੇ ਕੀ ਹੋਇਆ। ਸਤਿਗੁਰਾਂ ਦਾ ਇੱਕ ਸ਼ੇਰ ਹੈ, ਬਸੇ ਬਾਰ ਬਰੀਦ ਤੀਰੋ ਤੂਫੰਗ। ਔਰੰਗਜ਼ੇਬ ਨੂੰ ਲਿਖਦੇ ਆ, ਇਹ ਪਹਿਲੀ ਸਦਰ ਸੁਣਿਓ, ਬਸੇ ਬਾਰ ਬਰੀਦ ਤੀਰੋ ਤੂਫੰਗ, ਕਈ ਵਾਰ ਵਰਸੇ, ਬਾਰਿਸ਼ ਹੋਈ ਅੱਠ ਪੋਹ ਨੂੰ ਸਾਰਾ ਦਿਨ, ਬਸੇ ਬਾਰ ਬਰੀਦ, ਫਿਰ ਸੁਣਿਓ, ਕਈ ਵਾਰ ਵਰਸੇ, ਕੀ ਵਰਸੇ, ਤੀਰੋ ਤੂਫੰਗ। ਇਹ ਬਾਣੀ ਕਹਿ, ਤੀਰਾਂ ਤੇ ਗੋਲੀਆਂ ਦੀ ਬਾਰਿਸ਼ ਹੋਈ ਇੱਥੇ। ਔਰੰਗਜ਼ੇਬ, ਬਸੇ ਬਾਰ ਬਰੀਦ ਤੀਰੋ ਤੂਫੰਗ, ਜਮੀ ਗਸ਼ਤ ਹਮਚੂ, ਫਿਰ ਸੁਣਿਓ, ਜ਼ਮੀ ਅਜ਼ਮੀਨ, ਜ਼ਮੀ ਗਸ਼ਤ ਹਮਚੂ ਗੁਲੇ ਲਾਲਾ ਰੰਗ। ਜਦੋਂ ਸ਼ਾਮ ਨੂੰ ਸੂਰਜ ਅਸਤ ਹੋਇਆ ਤੇ ਜ਼ਮੀਨ ਇਸ ਤਰ੍ਹਾਂ ਲਾਲ ਹੋਈ ਪਈ ਸੀ ਜਿਵੇਂ ਪੋਸ ਦੇ ਫੁੱਲ ਦਾ ਰੰਗ ਲਾਲ ਹੋਇਆ ਹੁੰਦਾ ਹੈ। ਇਹ ਬਾਣੀ ਕਵੀ ਦੀ ਰਚਨਾ ਨਹੀਂ। ਬਸੇ ਬਾਰ ਬਰੀਦ ਤੀਰੋ ਤੂਫੰਗ, ਜ਼ਮੀ ਗਸ਼ਤ ਹਮਚੂ ਗੁਲੇ ਲਾਲਾ ਰੰਗ, ਨਾ ਪੀਚੀ ਦੇ ਮੂਵੇ ਨਾ ਰੰਜੀਦਾ ਤਨ। ਕਹਿੰਦੇ ਔਰੰਗਜ਼ੇਬ, ਮੇਰਾ ਤਾਂ ਵਾਲ ਵੀ ਨਹੀਂ ਵਿੰਗਾ ਹੋਇਆ, ਮੈਨੂੰ ਤਾਂ ਝਰੀਟ ਵੀ ਨਹੀਂ ਆਈ, ਤੂੰ ਕਿੱਥੇ ਤੁਰਿਆ ਫਿਰਦਾ। ਹੁਣ ਮੇਰੀ ਬੇਨਤੀ ਸੁਣਿਓ, ਕੈਸੇ ਕੈਸੇ ਸਿੱਖ ਪੈਦਾ ਹੋਏ। ਭਾਈ ਸਾਹਿਬ ਨੇ ਜਿਵੇਂ ਕਿਹਾ, ਮਤਲਬ ਸਿਰਫ ਇੰਨਾ ਹੁੰਦਾ ਹੈ, ਜੇ ਕਥਾ ਕਰਕੇ ਸੁਣ ਕੇ ਨੇਮ ਦਾ ਚਾਹ ਬਣ ਜਾਏ ਤੇ ਸਮਝੋ ਗੁਰੂ ਖੁਸ਼ ਹੈ, ਪ੍ਰਸੰਨ ਹੈ। ਬਾਕੀ ਸਾਰੇ ਚੰਗੇ ਨੇ, ਕੋਈ ਮਾੜਾ ਨਹੀਂ, ਸਾਡੇ ਤੋਂ ਸਭ ਉੱਚੇ ਨੇ। ਗੁਰਮੁਖੋ, ਇੱਥੇ ਜਦੋਂ ਹਜ਼ੂਰ ਚਲੇ ਗਏ, ਤੁਸੀਂ ਹਿਸਾਬ ਲਾ ਲਓ, ਜ਼ਮੀਨ ਸਾਰੀ ਜਿਵੇਂ ਮੀਂਹ ਪਿਆ ਨਾ, ਗੁਰੂ ਸਾਹਿਬ ਨੇ ਬਾਰਿਸ਼ ਕਹੀ, ਤੀਰਾਂ ਦੀ, ਬੰਦੂਕਾਂ ਦੀ, ਗੋਲੀਆਂ ਦੀ ਬਾਰਿਸ਼ ਹੋਈ, ਇਹ ਸਾਰੀ ਧਰਤੀ ਲਾਲ ਹੋ ਗਈ ਜੀ, ਐ ਗੁਲੇ ਲਾਲਾ ਰੰਗ, ਜਿਵੇਂ ਪੋਸ ਦੇ, ਮੈਂ ਪੋਸ ਦਰ ਦੂਜੇ ਪਾਸੇ ਨਾ ਲੈ ਜਿਓ, ਇੱਕ ਦਿੱਤੀ ਮੈਂ ਤਸ਼ਬੀਹ ਦਿੱਤੀ, ਧਰਤੀ ਲਾਲ ਹੋ ਗਈ ਸਾਰੀ। ਇੱਥੇ ਫਿਰ ਮਹਾਰਾਜ ਚਲੇ ਗਏ, ਭਾਈ ਸੰਗਤ ਸਿੰਘ ਜੀ ਦੂਜੇ ਦਿਨ ਸ਼ਹੀਦ ਹੋ ਗਏ। ਉਂਝ ਮੈਂ ਇੱਕ ਵਾਰ ਕਿਹਾ ਸੀ, ਇੱਕ ਸ਼ਾਇਰ ਨੇ ਕਿਹਾ, ਤੁਰਦਿਆਂ ਹੈ ਇਹ ਬਾਣੀ ਨੇ, ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ, ਮੋਏ ਹੋਏ ਵੀ ਜੋ ਮੁਸਕਰਾਉਂਦੇ ਨੇ, ਇੱਥੇ ਮੇਰੇ ਨੇ ਉਹ ਮੁਰੀਦ ਸੁੱਤੇ। ਰੱਖੀ ਸਾਂਭ ਕੇ ਗੜੀਏ ਚਮਕੌਰ ਦੀਏ, ਇੱਥੇ ਲਾਡਲੇ ਮੇਰੇ ਸ਼ਹੀਦ ਸੁੱਤੇ, ਮੋਏ ਹੋਏ ਵੀ ਜੋ ਮੁਸਕਰਾਉਂਦੇ ਨੇ, ਇੱਥੇ ਮੇਰੇ ਨੇ ਉਹ ਮੁਰੀਦ ਸੁੱਤੇ। ਆਉਣ ਵਾਲਾ ਇਤਿਹਾਸ ਨਾ ਕਹਿ ਮੈਨੂੰ, ਮੈਂ ਸਿੱਖ ਸਿੰਘ ਸ਼ਹੀਦ ਕਰਾ ਚੱਲਿਆ, ਮੈਨੂੰ ਭੌਂਦੀ ਦਿਲਦਾਰੀ ਏ ਖਾਲਸੇ ਦੀ ਕੋਰ ਅਜੀਤ ਜੁਝਾਰ ਬਿਠਾ ਚੱਲਿਆ। ਇੱਕ ਸੱਜਣ ਲਿਖਦਾ, ਮੈਂ ਪਿਛਲੇ ਦਿਨ ਸਨੋਜੇ ਕਿਹਾ, ਮੈਂ ਥੋੜਾ ਰਿਪੀਟ ਕਰ ਦੇਣਾ, ਕਹਿੰਦਾ, ਸਿੰਘਾ ਜੇ ਚੱਲਿਆ ਆਨੰਦਪੁਰ ਸ਼ਹਿਰ, ਉੱਥੇ ਵਗਦੀ ਉਹ ਸਰਸਾ ਨਹਿਰ, ਆਖੀ ਤੈਨੂੰ ਪੈ ਜਾ ਕਹਿਰ, ਤੇਰੇ ਪਾਣੀ ਦੇ ਵਿੱਚ ਜ਼ਹਿਰ ਤੋਂ ਕੀਤਾ ਗੁਰਾਂ ਨਾਲ ਵੈਰ। ਉਹਦੀ ਸ਼ਬਦਾਵਲੀ ਸੁਣੋ, ਸਿੰਘਾ ਜੇ ਚੱਲਿਆ ਆਨੰਦਪੁਰ ਸ਼ਹਿਰ, ਉੱਥੇ ਵਗਦੀ ਸਰਸਾ ਨਹਿਰ, ਆਖੀ ਤੈਨੂੰ ਪੈ ਜਾ ਕਹਿਰ, ਤੇਰੇ ਪਾਣੀ ਦੇ ਵਿੱਚ ਜ਼ਹਿਰ, ਤੂੰ ਕੀਤਾ ਗੁਰਾਂ ਨਾਲ ਵੈਰ। ਕਲਗੀ ਧਰ ਦੀਆਂ ਪਾਈਏ ਬਾਤਾਂ, ਜਿਨ੍ਹੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਸਿੰਘਾ ਜੇ ਚੱਲਿਆ ਚਮਕੌਰ, ਉੱਥੇ ਸੁੱਤੇ ਨੀ ਦੋ ਭੌਰ, ਧਰਤੀ ਚੁੰਮੀ ਕਰਕੇ ਗੌਰ, ਉਹ ਤੇਰੀ ਜਿੰਦੜੀ ਜਾਊ ਸੌਰ। ਕਲਗੀ ਧਰ ਦੀਆਂ ਪਾਈਏ ਬਾਤਾਂ, ਜਿਨ੍ਹੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਸਿੰਘਾ ਜੇ ਚੱਲਿਆ ਮਾਛੀ ਵਾੜੇ, ਉੱਥੇ ਆਖੀ ਕਰਕੇ ਕੱਢ ਕੇ ਹਾੜੇ, ਫੁੱਟ ਨੇ ਤੇਰੇ ਬਾਗ ਉਜਾੜੇ। ਸ਼ਬਦ ਕੈਸਾ, ਆ ਫੁੱਟ ਨੇ ਸਿੱਖ ਉਜਾੜ ਦਿੱਤੇ। ਜੇ ਚੱਲਿਆ ਮਾਛੀ ਵਾੜੇ, ਉੱਥੇ ਆਖੀ ਕੱਢ ਕੱਢ ਹਾੜੇ, ਫੁੱਟ ਨੇ ਤੇਰੇ ਬਾਗ ਉਜਾੜੇ, ਤੇਰੇ ਬਾਜ ਨਾ ਮੁੱਕਣੇ ਪਵਾੜੇ। ਕਲਗੀ ਧਰ ਦੀਆਂ ਪਾਈਏ ਬਾਤਾਂ, ਜਿਨ੍ਹੇ ਦੇ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਸਿੰਘਾ ਜੇ ਚੱਲਿਆ ਸ਼ਹਿ ਸਰਹੰਦ, ਉੱਥੇ ਲੇਟੇ ਨੇ ਦੋ ਚੰਦ। ਮੈਂ ਆਉਣਾ ਉਸੇ ਤੇ ਸੁਕਿਰਤ ਸਾਰ ਹੈ। ਸਿੰਘਾ ਜੇ ਚੱਲਿਆ ਸਰਹੰਦ, ਉੱਥੇ ਲੇਟੇ ਨੇ ਦੋ ਚੰਦ, ਕਲਗੀ ਵਾਲੇ ਦੇ ਨੇ ਫਰਜ਼ੰਦ, ਦਰਸ਼ਨ ਪਾ ਕੇ ਹੋਈ ਆਨੰਦ, ਕਲ ਕੀ ਧਰ ਦੀਆਂ ਪਾਈਏ ਬਾਤਾਂ, ਜਿਹਨੇ ਦੇਹ ਪੁੱਤਰਾਂ ਦੀਆਂ ਦਾਤਾਂ, ਦੇਸ਼ ਚੋਂ ਕੱਢੀਆਂ ਨੇਰੀਆਂ ਰਾਤਾਂ, ਮਹਿੰਗੇ ਮੁੱਲ ਲਈਆਂ ਪ੍ਰਭਾਤਾਂ। ਤੇ ਇਸ ਵਿੱਚ ਗੀਤ ਹੈ। ਮੈਂ ਆਪ ਨੂੰ ਬੇਨਤੀ ਕਰਾਂ, ਅੱਲਾ ਯਾਰ ਕੋਨੇ? ਇਸੇ ਕਰਕੇ ਮੈਂ ਆਉਣਾ, ਮੈਂ ਉਸੇ ਵਿਸ਼ੇ ਤੇ। ਮੈਨੂੰ ਪਤਾ ਮੈਂ ਜੇ ਡੂੰਗੀ ਗੱਲ ਕਰਾਂਗਾ ਸਾਖੀ ਨਾ ਸਮਝ ਸਕੀ ਪੈ ਜਾਣੀ। ਉਹ ਕਹਿੰਦਾ ਬਸ ਹਿੰਦ ਮੇਂ ਏਕ ਤੀਰਥ ਹੈ ਯਾਤਰਾ ਕੇ ਲੀਏ। 68 ਤੀਰਥ ਨੇ ਹਿੰਦੁਸਤਾਨ ਚ, ਬੋਧੀ ਮੱਠ ਨੇ, ਜੈਨੀਆਂ ਦੇ ਨੇ। ਬਸ ਹਿੰਦ ਮੇਂ ਏਕ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਯਾ ਖੁਦਾ ਕੇ ਲੀਏ। ਚਮਕੈ ਮੇਰ ਮਹਿਰ ਕੀ ਚਮਕੌਰ ਤੇਰੇ ਜ਼ਰੋਂ ਮੇਂ। ਮਹਿਰ ਦਾ ਲਫ਼ਜ਼ੀ ਅਰਥ ਪਰਸ਼ੀਆ ਨੇ ਜੀ ਸੂਰਜ, ਕਹਿੰਦਾ ਸੂਰਜ ਤੂੰ ਦਿਨੇ ਚੜ੍ਹਨਾ ਹੈ ਤੇ ਤੇਰੀ ਕਿਰਨਾਂ ਨਾਲ ਧਰਤੀ ਦਾ ਕਣ ਕਣ ਚਮਕਦਾ ਹੈ। ਇੱਥੇ ਗੁਰੂ ਗੋਬਿੰਦ ਸਿੰਘ ਦੀ ਕੁਰਬਾਨੀ ਦਾ ਸੂਰਜ ਚੜ੍ਹਿਆ, ਇੱਥੇ ਰਾਤ ਨੂੰ ਵੀ ਚੰਨ ਧਰਤੀ ਚਮਕਦੀ ਹੈ। ਬਸ ਹਿੰਦ ਮੇਂ ਏਕ ਤੀਰਥ ਹੈ ਯਾਤਰਾ ਕੇ ਲੀਏ, ਕਟਾਏ ਬਾਪ ਨੇ ਬੱਚੇ ਯਾ ਖੁਦਾ ਕੇ ਲੀਏ। ਚਮਕ ਹੈ ਮੇਹਰ ਕੀ ਚਮਕੌਰ ਤੇਰੇ ਜ਼ਰੋਂ ਮੇਂ, ਯਹੀ ਸੇ ਬਨ ਕੇ ਗਏ ਸਿਤਾਰੇ ਸਮਾਂ ਕੇ ਲੀਏ। ਮੈਂ ਆਪ ਨੂੰ ਬੇਨਤੀ ਕਰਾਂ, ਸਿੱਖ ਸ਼ਹੀਦ ਹੋ ਗਏ, ਬੀਬੀ ਸ਼ਰਨ ਕੌਰ ਨੇ ਰਾਤ ਨੂੰ ਸੰਸਕਾਰ ਕੀਤਾ, ਮੁਕੰਮਲ ਨਹੀਂ ਕਰ ਸਕੀ। ਸੰਸਕਾਰ ਤੋਂ ਬਾਅਦ ਰਾਮਾ ਤੇ ਤਲੋਕਾ, ਭਾਈ ਰਾਮ ਸਿੰਘ, ਭਾਈ ਤਲੋਕ ਸਿੰਘ, ਪਿਆਰਿਓ ਆ ਪਟਿਆਲੇ ਵਾਲਿਆਂ ਦੇ ਵਡੇਰੇ। ਇਹ ਜਿਵੇਂ ਪਾਗਲ ਨਹੀਂ ਬਣ ਕੇ ਬੰਦਾ ਆਉਂਦਾ, ਵਾਲ ਜਿਹਾ ਖਿਲਾਰ ਕੇ ਕੱਪੜੇ ਪਾੜ ਕੇ, ਜਿਵੇਂ ਇਹਨਾਂ ਫਿਰ ਰਾਤ ਨੂੰ ਸਾਰੇ ਸਰੀਰ ਇਕੱਠੇ ਕੀਤੇ, ਫਿਰ ਸੰਸਕਾਰ ਕੀਤੇ। ਸਾਰੀ ਜਿਹੜੀ ਰਾਖ ਸੀ ਸ਼ਹੀਦਾਂ ਦੀ ਉਹ ਮਿਟਾ ਦਿੱਤੀ ਗਈ ਜੀ, ਥੱਲੇ ਦੱਬ ਦਿੱਤੀ ਗਈ। ਵੀ ਹਕੂਮਤ ਦਾ ਜ਼ੋਰ ਸੀ ਨਾ। ਇੱਥੇ ਜਿਹੜਾ ਹੁਣ ਗੁਰਦੁਆਰਾ ਕਤਲਗੜ੍ਹ ਸਾਹਿਬ ਦੀ ਬਿਲਡਿੰਗ ਹੁਣ ਹੈ, ਇੱਕ ਸਰਦਾਰ ਜੀ ਨੇ ਬਣਵਾਈ ਸੀ, ਉਹਨਾਂ ਦਾ ਨਾਮ ਸੀ ਸਰਦਾਰ ਦਿਆਲ ਸਿੰਘ ਜੀ। ਚਮਕੌਰ ਸਾਹਿਬ ਜਿਹੜੇ ਉਸ ਇਲਾਕੇ ਦੇ, ਉਹਨਾਂ ਨੂੰ ਪਤਾ, ਉਹਨਾਂ ਦੇ ਨੇੜੇ ਬਿਲਕੁਲ ਨੇੜੇ 3 ਕੁ ਮੀਲ ਤੇ ਬੇਲਾ ਪਿੰਡ ਲੈਂਦੇ ਨੂੰ ਨਹਿਰ ਲੰਘ ਕੇ ਆਉਂਦਾ। ਉਹ ਸਰਦਾਰ ਬੜੇ ਰਾਈ ਸਨ ਜੀ, ਆਮ ਨਹੀਂ ਬੰਦਾ। ਉਹ ਰੋਜ਼ ਆਉਂਦਾ ਸੀ ਨਗਨ ਪੈਰ ਥਾਂ ਲੱਭਣ। ਉਹਨੇ ਗੜੀ ਦੀ ਨਿਸ਼ਾਨਦੇਹੀ ਕੀਤੀ, ਉਹਨੇ ਆਹ ਜਗ੍ਹਾ ਲੱਭੀ, ਲੱਭ ਲਵਾ ਕੇ ਇੰਨਾ ਜ਼ੋਰ ਲਾਇਆ, ਜਦੋਂ ਲੱਭ ਗਈ ਉਹਨੇ ਫਿਰ ਬੌਲੀ ਬਣਾਈ, ਅਜੇ ਵੀ ਬੌਲੀ ਹੈ ਨਾਲ। ਉਹਨੇ ਬੌਲੀ ਬਣਾਈ, ਕੋਈ ਜ਼ਮੀਨ ਨਾ ਲਵਾਈ। ਜਿਸ ਦਿਨ ਇਮਾਰਤੀ ਸਮਾਨ ਲੈ ਕੇ ਆਇਆ, ਰਾਤ ਨੂੰ ਸੰਧਿਆ ਦਾ ਵੇਲਾ ਸੀ, ਰਹਿ ਰਾਸ ਕਰਨ ਲੱਗੇ, ਨਾਂ ਨੋਟ ਕਰਿਓ, ਸਰਦਾਰ ਦਿਆਲ ਸਿੰਘ ਰਾਈਸ। ਭਾਈ ਸਾਹਿਬ ਅਰਦਾਸ ਕਰਨ ਲੱਗੇ, ਸੁਕ੍ਰਿਤ ਸਹਾਰਾ ਹੈ, ਇੱਥੋਂ ਤੱਕ ਬੈਠੀਆਂ ਸਰ ਰੁਮਾਉਣ, ਕੋਈ ਇਹਦੇ ਅਰਥ ਗਲਤ ਕਰੇ ਗੱਲ ਵੱਖਰੀ ਹੈ। ਭਾਈ ਜੀ ਨੂੰ ਕਹਿੰਦੇ, ਭਾਈ ਸਾਹਿਬ ਨੂੰ ਕਹਿੰਦੇ ਨੇ, ਰਹਿ ਰਾਸ ਦਾ ਪਾਠ ਕਰਨ ਲੱਗੇ ਹੋ ਤੇ ਮੇਰੀ ਇੱਕ ਅਰਦਾਸ ਕਰੋਗੇ? ਗੁਰਮੁਖ ਬੋਧ ਸਨ। ਉਹਨੇ ਕਿਹਾ ਸਰਦਾਰ ਸਾਹਿਬ, ਕਹਿੰਦੇ ਸਰਦਾਰ ਸਾਹਿਬ ਜੀ ਦੱਸੋ। ਕਹਿੰਦੇ ਰੋਜ਼ ਅਰਦਾਸ ਚ ਸ਼ਾਮਿਲ ਕਰ ਲਓ ਸਵੇਰੇ ਸ਼ਾਮ, ਦਿਆਲ ਸਿੰਘ ਦਾ ਕੱਖ ਨਾ ਰਹੇ, ਨਾ ਮੇਰੇ ਘਰ ਪੁੱਤ ਹੋਵੇ ਨਾ ਧੀ ਹੋਵੇ। ਇਹ ਜੇ ਕਿਸੇ ਪੜ੍ਹਨੀ ਹੈ ਡਿਟੇਲ ਨਾਲ, ਕਰਮ ਸਿੰਘ ਹਿਸਟੋਰੀਅਨ ਦੀ, ਹਿਸਟੋਰੀਅਨ ਦਾ ਨਾਮ ਤੁਸੀਂ ਸਾਰੇ ਜਾਣਦੇ ਹੋ, ਆਮ ਬੰਦਾ ਨਹੀਂ ਐਡਿਟ ਕਰ ਰਿਹਾ ਉਹਨੂੰ, ਵੀ ਐਵੇਂ ਸੁਣੀ ਸੁਣਾਈ ਗੱਲ ਕਰਤੀ। ਉਸ ਕਿਤਾਬ ਦਾ ਨਾਂ ਹੈ ਬਹੁਮੁੱਲੇ ਇਤਿਹਾਸਕ ਲਈ, ਬੜੇ ਕਮਾਲ ਦੀ ਕਿਤਾਬ ਹੈ ਪੜ੍ਹਨ ਵਾਲੀ। ਅਰਦਾਸ ਕਰੋ ਮੇਰੇ ਘਰ ਪੁੱਤ ਧੀ ਨਾ ਹੋਵੇ। ਸਾਰੀ ਸੰਗਤ ਜ਼ਾਰੋ ਜ਼ਾਰ ਰੋਣ ਲੱਗ ਪਈ। ਸਰਦਾਰ ਨੇ ਦ੍ਰਿੜਤਾ ਨਾਲ ਕਿਹਾ, ਇੱਥੇ ਗੁਰੂ ਵੀ ਪੁੱਤਰ ਵਾਰ ਕੇ ਚਲਾ ਗਿਆ ਹੈ, ਜੇ ਮੇਰੇ ਪੁੱਤਰ ਹੋਏ ਤੇ ਥਾਂ ਤੇ ਦਾਵਾ ਨਾ ਪੇਸ਼ ਕਰਦੇ। ਇਹ ਪੰਥ ਦੀ ਚੀਜ਼ ਹੈ, ਇਹ ਪੰਥ ਲਈ ਰਹੇਗੀ। ਮੈਂ ਫਿਰ ਬੇਨਤੀ ਕਰਾਂਗਾ, ਜਦੋਂ ਗੁਰਮੁਖੋ ਤੁਸੀਂ ਲੰਗਰ ਛਕਾਉਂਦੇ ਹੋ, ਅਰਦਾਸੀਆ ਕੀ ਕਹਿੰਦਾ? ਕਹਿੰਦਾ ਅੰਨ ਪਾਣੀ ਗੁਰੂ ਕਾ, ਟਹਿਲ ਸੇਵਾ ਸਿੱਖਾਂ ਦੀ, ਇਹ ਹੈ ਸਾਡਾ ਤਰੀਕਾ। ਗੁਰੂ ਸਾਹਿਬ ਕਹਿੰਦੇ ਤੂੰ ਆਪਣੇ ਜਿੰਨੇ ਚੰਗੇ ਕਰਮ ਨੇ ਨਾ, ਸ਼ੁੱਕਰਵਾਰ ਨੂੰ ਜਰ ਜਾ ਤੇ ਅਰਦਾਸ, ਚੰਗੇ ਕਰਮ ਕਰਕੇ ਇਹਦੀ ਹਉਮੇ ਤੋਂ ਬਚਣ ਲਈ ਵੀ ਪਾਠ ਕਰਿਆ ਕਰ। ਜੇ ਪ੍ਰਸਾਦ ਕਰੇ ਪੁੰਨ ਮੋਦਾਨ, ਮਨ ਆਠ ਪੈਰ ਕਰ ਤਿਸਕਾ ਧਿਆਨ, ਉਹਦੇ ਧਿਆਨ ਚ ਬਹੁ ਕਿ ਜਿਨਨੇ ਤੈਨੂੰ ਦਾਤ ਦਿੱਤੀ, ਉਸ ਸੁਕਿਰਤ ਦਾ, ਚੰਗੀ ਕਿਰਤ ਦਾ, ਚਾਹੇ ਪਾਠ ਕਹਿ, ਚਾਹੇ ਤਾਨ ਕਹਿ, ਚਾਹੇ ਪੁੰਨ ਕਹਿ, ਬਸ ਇਹੀ ਬੇਨਤੀ ਕਰਨੀ ਹੈ। ਇਹ ਸੇਵਾ ਕਿਸੇ ਹੋਰ ਤੋਂ ਵੀ ਤੂੰ ਲੈ ਸਕਦੇ ਸੋਨਾ, ਤੇਰੇ ਕੋਲ ਤਾਂ ਇੰਨੀ ਸਮਰੱਥਾ ਹੈ। ਪਰ ਗੁਰੂ ਜੀ ਕਹਿੰਦੇ ਸ਼ੁੱਕਰਵਾਰ ਨੂੰ ਇਹ ਕੰਮ ਕਰਨਾ, ਸੁਕ੍ਰਿਤ ਸਹਾਰਾ, ਸ਼ੁੱਕਰਵਾਰ ਨੂੰ ਫਿਰ ਮੈਂ ਦੋ ਕਰਨ ਲੱਗਾ, ਸ਼ੁੱਕਰਵਾਰ ਨੂੰ ਜਿੰਨੀ ਚੰਗੀ ਕਿਰਤਕ ਹੈ, ਚੰਗੇ ਕੰਮ ਨੇ, ਇਹਨੂੰ ਸਹਾਰਨਾ ਹੈ। ਤੇ ਅੱਜ ਨਹੀਂ ਕੇਵਲ ਸਹਾਰਨਾ, ਸੋ ਇਹ ਵਰਤ ਚੜ੍ਹੇ, ਇਹ ਪਰਨ ਤੋੜ ਨਿਭ ਜਾਏ, ਇਹਦੀ ਅਰਦਾਸ ਕਰਨੀ ਹੈ। ਕਿਤੇ ਵੀ ਜ਼ਿੰਦਗੀ ਚ ਪ੍ਰਗਟਾਵਾ ਨਾ ਹੋਵੇ। ਤੇ ਗੁਰੂ ਜੀ ਕਹਿੰਦੇ ਫਿਰ ਇਹਦੇ ਤੋਂ ਬਚਣ ਲਈ ਤਰੀਕਾ, ਇਵੇਂ ਅਨ ਦਿਨ ਆਪ ਸਿਉਂ ਲੜੈ, ਦਿਨ ਰਾਤ ਆਪਣੇ ਨਾਲ ਲੜੀ, ਵੇਖਿਓ ਮਣਾ ਗੱਲ ਬਾਹਰ ਨਾ ਨਿਕਲ ਜਾਏ, ਵੇਖਿਓ ਤੇਰੇ ਕਰਮ ਦਾ ਕਿਸੇ ਨੂੰ ਪਤਾ ਨਾ ਲੱਗ ਜਾਏ। ਸੱਚੀ ਜੇ ਗੁਰਮੁਖੋ ਕਥਾ ਕਰਨੀ ਸੌਖੀ ਹੈ, ਜਰਨਾ ਬੜਾ ਮੁਸ਼ਕਲ ਹੈ। ਦਿਨ ਰਾਤ ਲੜ ਆਪਣੇ ਆਪ ਨਾਲ, ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ, ਮਨ ਹੀ ਮੰਝ ਸਮਾਏ। ਗੁਰੂ ਸਾਹਿਬ ਜੀ ਇਹ ਕਿਵੇਂ ਸਹਾਰ ਸਕਦੇ ਅਸੀਂ? ਕਹਿਣ ਲੱਗੇ ਅਗਲਾ ਕੰਮ ਕਰ, ਸੁਰਖੀ ਪੰਚੋ, ਫਿਰ ਸੁਣਿਓ, ਸੁਰਖੀ ਪੰਚੋ ਰੱਖ ਹੈ ਸਭੈ। ਇਹ ਜਿਹੜਾ ਸ਼ਬਦ ਸੁਰਖੀ ਹੈ ਨਾ, ਇੱਕ ਤਾਂ ਸੁਰਖੀ ਹੁੰਦੀ ਹੈ, ਚਲੋ ਵਾਹਿਗੁਰੂ ਜੀ ਮੈਨੂੰ ਬਖਸ਼ ਦਿਓ, ਮੈਂ ਮੇਕਅਪ ਦੀ ਗੱਲ ਨਹੀਂ ਕਰਨ ਲੱਗਾ, ਇਹ ਸੁਰਖੀ ਲਫ਼ਜ਼ ਜਿਹੜਾ ਪਰਸ਼ੀਅਨ ਦਾ ਹੈ, ਇਹਦਾ ਲਫ਼ਜ਼ੀ ਅਰਥ ਹੁੰਦਾ ਲਾਲੀ। ਸੁਰਖੀ ਦਾ ਲਫ਼ਜ਼ੀ ਅਜਕਦਾ ਲਾਲ, ਸੁਰਖ ਗੂੜਾ ਲਾਲ। ਇੱਥੇ ਸੁਰਖੀ ਦਾ ਅਰਥ ਇੰਦਰੀਆਂ ਹੈ। ਪੰਚੋ ਫਿਰ ਬੇਨਤੀ ਹੈ, ਜਿਹਦਾ ਕੱਲ ਆਪਾਂ ਜ਼ਿਕਰ ਕੀਤਾ ਸੀ, ਆਪ ਜੀ ਨੂੰ ਪਤਾ ਹੋਣਾ, ਆਪਾਂ ਪੰਜ ਤੱਤ, ਪੰਜ ਗੁਣ ਤੇ ਪੰਜ ਗਿਆਨ ਇੰਦਰਾਂ ਦਾ ਜ਼ਿਕਰ ਕੀਤਾ ਸੀ। ਫਿਰ ਬੇਨਤੀ, ਸੁਰਖੀ ਪੰਚੋ, ਆਹ ਜਿਹੜੀਆਂ ਤੇਰੀਆਂ ਪੰਜ ਗਿਆਨ ਇੰਦਰੀਆਂ ਨੇ, ਰੱਖ ਹੈ ਸਭੈ, ਇਹਨਾਂ ਸਾਰੀਆਂ ਨੂੰ ਰੱਖ ਹੈ ਦਰ ਤੇ ਕਾਬੂ ਰੱਖੀ। ਜੇ ਇਹ ਕਾਬੂ ਰਹਿ ਗਈਆਂ ਫਿਰ ਸਾਰ ਜਾਏਗਾ, ਕਿਉਂਕਿ ਤੇਰੀ ਜੀਵ ਨੇ ਬੋਲ ਕੇ ਕਹਿੰਦਾ ਆਹ ਕੰਮ ਮੈਂ ਕੀਤਾ। ਫਿਰ ਸੁਣਿਓ, ਕੱਲ ਜਿਹੜੇ ਸੀ ਪੰਜ ਇੰਦਰੀਆਂ ਕੀ ਆਪ ਨੂੰ ਚੇਤੇ ਹੋਣੀਆਂ ਨੇ, ਆ ਅੱਖਾਂ, ਕੰਨ, ਨਾਸਕਾ ਤਿੰਨ, ਜੀਭ ਚਾਰ ਤੇ ਸਕਿਨ ਪੰਜ, ਇਹ ਗਿਆਨ ਇੰਦਰੀ ਨੇ, ਕਰਮ ਇੰਦਰਾ ਮੂੰਹ ਹੈ। ਇਹ ਜਿਹੜੀਆਂ ਪੰਜ ਇੰਦਰੀਆਂ ਨੇ ਇਹਨਾਂ ਨੂੰ ਕਾਬੂ ਰੱਖੀ। ਤੇ ਮਹਾਰਾਜ ਕਹਿੰਦੇ ਨੇ ਫਿਰ ਕੀ ਹੋਵੇਗਾ, ਇਹ ਕਾਬੂ ਰੱਖੇਗਾ ਫਿਰ ਜਰ ਜਾਏਗਾ। ਹੁਣ ਅਗਲੀ ਬੇਨਤੀ ਜੀ, ਉਂਝ ਕੱਲ ਵੈਸੇ ਸਮਾਂ ਜ਼ਿਆਦਾ ਹੋ ਗਿਆ ਸੀ, ਮੈਂ ਯਤਨ ਕਰਾਂਗਾ ਵੀ ਥੋੜਾ ਟਾਈਮ ਤੁਹਾਡਾ ਲੈਣਾ, ਟਿਕਾ ਬਣਾਈ ਰੱਖਿਓ। ਉਂਝ ਪੰਜਾਂ ਵਿੱਚੋਂ ਨਾ ਜੀ, ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨਾਂ ਨੂੰ ਕੰਟਰੋਲ ਕਰਨ ਤੇ ਬੜਾ ਜ਼ੋਰ ਦਿੱਤਾ। ਪੰਜ ਤਾਂ ਚਲੋ ਹੈ ਨੀ, ਨੈਨੂ ਨਕਟੂ ਸਰਵ ਨੂੰ ਰਸਪਤ, ਇੰਦਰੀ ਕਹਿਆ ਨਾ ਮਾਨਾ, ਉਸ ਵਿੱਚ ਇੰਦਰੀ ਕਹਿਆ ਨਾ ਮਾਨਾ, ਉਹ ਗਿਆਨ ਇੰਦਰੀ ਚ ਨਹੀਂ ਹੈਗੀ, ਕਰਮ ਇੰਦਰਾ ਹੈ। ਹੁਣ ਉਂਝ ਗੁਰਬਾਣੀ ਵਿੱਚ ਜਦੋਂ ਵੀ ਅੰਦਰੋਂ ਪਰਮਾਤਮਾ ਦੇ ਨਾਮ ਵੱਲੋਂ ਬੰਦਾ ਥਿੜਕਦਾ, ਢੈਂਦੀ ਕਲਾ ਹੁੰਦੀ ਹੈ, ਤਿੰਨ ਇੰਦਰੀਆਂ ਪੂਰਾ ਜ਼ੋਰ ਲਾ ਦਿੰਦੀਆਂ ਨੇ। ਉਹਦੇ ਵਿੱਚ ਨਾਸਕਾ ਤੇ ਸਕਿਨ ਨੂੰ ਨਹੀਂ ਮੰਨਿਆ, ਉਹਦੇ ਵਿੱਚ ਸਿਰਫ ਤਿੰਨ ਮੰਨੇ, ਨੈਣ ਨਾ ਦੇਖੈ ਸਾਧ ਸੇ ਨੈਣ ਬੇਹਾਲਿਆ, ਬੇਹਾਲ ਇਹਨਾਂ ਦਾ ਕੋਈ ਹਾਲ ਹੀ ਨਹੀਂ। ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲਿਆ, ਨੈਣ ਹਰੀ ਨੂੰ ਨਹੀਂ ਦੇਖ ਰਹੇ, ਬੇਖਾਲ ਨੇ। ਕੰਨਾਂ ਨੇ ਸਿਮਰਨ ਸ਼ਬਦ ਨਹੀਂ ਸੁਣਿਆ, ਸਮਝੋ ਸਿੱਕਾ ਢਲ ਕੇ ਪੈ ਗਿਆ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਇਹਦਾ ਅਰਥ ਨਾਮ ਨਹੀਂ ਜਪਦੀ ਹੈ, ਨਿੰਦਿਆ ਕਰਦੀ, ਚੁਗਲੀ ਕਰਦੀ, ਰੋਜ਼ ਔਗਣਾਂ ਦੀ ਕੈਂਚੀ ਨਾਲ ਕੱਟੀ ਜਾਂਦੀ ਹੈ। ਤਿੰਨ ਹੀ ਕਿਹਾ ਜੀ। ਫਿਰ ਮੇਰੀ ਬੇਨਤੀ, ਸੁਰਖੀ ਪੰਚੋ ਰੱਖ ਹੈ ਸਭੈ, ਇਹਨਾਂ ਪੰਜਾਂ ਇੰਦਰ ਗਿਆਨ ਇੰਦਰੀਆਂ ਨੂੰ ਕਾਬੂ ਰੱਖ, ਤਾਂ ਸਹਾਰਿਆ ਜਾਣਾ, ਕਿਉਂਕਿ ਆਹ ਜਿਹੜੀ ਇਹ ਨਿੱਕੀ ਜੀ, ਇਹੀ ਕਾਬੂ ਕੋਈ ਨਹੀਂ ਆਉਂਦੀ ਹੋਏ। ਮੈਂ ਕੱਲ ਵੀ ਕਿਹਾ ਸੀ, ਉਹ ਮਹਾਂਪੁਰਖ ਕਹਿੰਦੇ ਹੁੰਦੇ ਸਨ ਰਾੜੇ ਵਾਲੇ, ਰਸਨਾ ਬੋਲਣ ਹਾਰੀਏ, ਬੋਲੇ ਆਲ ਪਤਾਲ, ਤੂੰ ਤਾਂ ਅੰਦਰ ਵੜ ਗਈ ਛਿੱਤਰ ਸਹਿ ਕਪਾਲ। ਨਿੱਕੀ ਜੀ ਹੈ ਨਾ। ਸਿਆਣੇ ਕਹਿੰਦੇ ਸਨ, ਕਹਿ ਏਕ ਸੁਣ ਲੇ ਜਬ ਇਨਸਾਨ ਦੋ, ਕਿ ਹੱਕ ਨੇ ਜ਼ੁਬਾਂ ਏਕ ਦੀ, ਕਾਨ ਦੋ, ਕੰਨ ਦੋ ਨੇ, ਜੀਭਾਂ ਦੋ ਨਹੀਂ। ਫਿਰ ਸੁਣੋ ਇਸ ਬੇਨਤੀ ਨੂੰ, ਨੈਣ ਨਾ ਦੇਖੈ ਸਾਧ, ਜਦੋਂ ਗੁਰੂ ਦੇ ਸੰਗਤ ਦੇ ਦਰਸ਼ਨ ਕਰਨ ਦਾ ਨੇਮ ਟੁੱਟ ਜਾਏ, ਸਮਝੋ ਅੰਦਰੋਂ ਢੈਂਦੀ ਕਲਾ ਸ਼ੁਰੂ ਹੋ ਜਾਣੀ ਹੈ। ਕੀਰਤਨ ਸੁਣਨਾ ਬੰਦ ਕਰ ਦਿਓ, ਰਸਨਾ ਤੋਂ ਜਪਣਾ ਬੰਦ ਕਰ ਦਿਓ, ਗੁਰੂ ਸਾਹਿਬ ਕਹਿੰਦੇ ਨੇ ਇਹਦੇ ਨਾਲ ਢੈਂਦੀ ਕਲਾ ਸ਼ੁਰੂ ਹੁੰਦੀ। ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ, ਹਰ ਹਾਂ ਜਬ ਵਿਸਰੈ ਗੋਬਿੰਦ ਰਾਏ, ਦਿਨੋ ਦਿਨ ਘਟੀਐ ਘਟੀਐ। ਮਤਲਬ ਜੋ ਕੋਈ ਤੂੰ ਇਕੱਠਾ ਕੀਤਾ, ਤੇਰੀ ਸਾਰੀ ਸੁਕਿਰਤ ਘਟ ਗਈ, ਨੇਮ ਘਟ ਗਿਆ ਤੇਰਾ। ਇਹਨਾਂ ਤਿੰਨਾਂ ਨੂੰ ਗੁਰੂ, ਮੈਂ ਹੈਰਾਨ ਹੋਇਆ, ਆਨੰਦ ਸਾਹਿਬ ਚ ਵੀ ਤਿੰਨਾਂ ਨੂੰ ਕਿਹਾ, ਇਹ ਰਸਨਾ ਤੂੰ ਆਰਸ ਰਾਹ ਚ ਰਹੀ, ਇਹ ਸਰਵਣੋ ਮੇਰਿਓ ਸੱਚ ਹੈ ਸੁਣਨੇ ਨੂੰ ਪਟਾਏ, ਇਹ ਨੇਤਰੋ ਮੇਰਿਓ ਹਰ ਤੁਮ ਮੈਂ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਤਿੰਨੀ ਕਹਿੰਦਾ ਸੁਖਮਨੀ ਸਾਹਿਬ ਚ ਤਿੰਨਾਂ ਨੂੰ ਕਿਹਾ, ਮਿਥਿਆ ਨਾਹੀ ਰਸ ਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤਿਰਿਆ ਰੂਪ ਨਾ ਪੇਖੈ ਨੇਤਰ, ਸਾਧ ਕੀ ਟੈਲ ਸੰਤ ਸੰਗ ਹੇਤ ਕਰ ਨਾ ਸੁਣੈ, ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕੋ ਮੰਦਾ। ਗੁਰੂ ਜੀ ਕਹਿੰਦੇ ਇਹ ਤਾਂ ਸਹਾਰਿਆ ਜਾਣੈ ਇਹਨਾਂ ਇੰਦਰੀਆਂ ਨੂੰ ਕਾਬੂ ਕਰ। ਹੁਣ ਕਈ ਸਹਿਤ ਐਸਾ ਮਿਲਦਾ ਪੜ੍ਹਨ ਲਈ, ਲੋਕੀ ਇੰਦਰੀਆਂ ਕਾਬੂ ਕਰਦੇ ਹੱਠ ਕਰਕੇ, ਹੱਠ ਨਾਲ ਜਿਹੜੀ ਚੀਜ਼ ਕਰੋਗੇ ਉਹਨੇ ਬਲਾਸਟ ਕਰਨਾ ਹੀ ਕਰਨਾ। ਮੰਨ ਲਓ ਵੀ ਆਹ ਚੀਜ਼ ਮੈਂ ਦਬਾਉਣਾ ਪਿਆ, ਆਪਣੀ ਤਾਕਤ ਨਾਲ ਦਬਾਵਾਂਗੇ ਕਿਸੇ ਵੇਲੇ ਵੀ ਬਲਾਸਟ ਕਰੇਗੀ, ਖਤਮ ਕਰੇਗੀ। ਜੇ ਸ਼ਬਦ ਦਾ ਸਹਾਰਾ ਲੈ ਕੇ ਕਨਵਰਟ ਕਰਦੇ ਹਾਂ ਤੇ ਗੱਲ ਸਿਰੇ ਲੱਗ ਜਾਏਗੀ। ਮਸਕੀਨ ਸਾਹਿਬ ਕਹਿੰਦੇ ਸਨ ਕਿ ਸਦੀਆਂ ਤੱਕ ਉਹ ਇਸ ਸਟੇਜ ਤੇ ਸਾਨੂੰ ਵਡਭਾਗ ਹੈ, ਹਿਸਟਰੀ ਬਣਦੀ ਹੈ ਨਾ ਇਸ ਸਟੇਜ ਤੇ, ਭਾਈ ਸਾਹਿਬ ਅਸੀਂ ਇਕੱਠੇ ਕਥਾ ਕਰਦੇ ਰਹੇਗਾ। ਆਪ ਸਭ ਨੂੰ ਪਤਾ ਇੱਕ ਵਾਰੀ ਕਥਾ ਦਰਬਾਰ ਵੀ ਹੋਇਆ ਸੀ ਇੱਥੇ। ਉਹ ਕਹਿੰਦੇ ਸਨ ਜੁੱਗਾਂ ਤੱਕ ਕੋਲਾ ਜ਼ਮੀਨ ਦੇ ਥੱਲੇ ਪਿਆ ਰਹੇ, ਉਹਦੇ ਵਿੱਚੋਂ ਵੀ ਹੀਰੇ ਬਣ ਜਾਂਦੇ ਆ, ਤਪੱਸਿਆ ਹੈ ਨਾ। ਜਦੋਂ ਇਹ ਤਪੱਸਿਆ ਹੋ ਜਾਏ, ਗੁਰੂ ਸਾਹਿਬ ਕਹਿੰਦੇ ਇਹ ਤਾਂ ਸਹਾਰਿਆ ਜਾਣਾ ਪੰਜਾਂ ਤੇ ਕਾਬੂ ਕਰ, ਪੰਜ ਕਾਬੂ ਤਾਂ ਆਉਣੀਆਂ ਨੇ ਜੇ ਇਹਨਾਂ ਦੀ ਸਹੀ ਵਰਤੋਂ ਕਰੇਗਾ। ਤਾਂ ਸਹੀ ਵਰਤੋਂ ਰਸਨਾ ਜਪੀਆ ਏਕ ਨਾਮ, ਕੰਨਾਂ ਦੇ ਨਾਲ ਕੀਰਤਨ, ਅੱਖਾਂ ਨਾਲ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ। ਗੁਰੂ ਜੀ ਕਹਿ ਰਿਹਾ ਭਾਈ ਸੁਕ੍ਰਿਤ ਸਹਾਰੈ ਸੋ ਇਹ ਵਰਤ ਚੜ੍ਹੈ, ਅੰਨ ਦਿਨ ਆਪ ਆਪ ਸੋ ਲੜੈ, ਅੱਗੇ ਸੁਰਖੀ ਪਾਂਚੋ ਰਾਖੈ ਸਭੈ। ਇਹਨਾਂ ਨੂੰ ਆਪਣੇ ਕਾਬੂ ਰੱਖੇ ਵਿਖਾਵਾ ਨਾ ਕਰੇ। ਤੁਸੀਂ ਨਾ ਸੁਣਿਆ ਹੋਣਾ ਡਾਕਟਰ ਸਰੂਪ ਸਿੰਘ ਅਲੱਗ, ਹਾਂਜੀ ਕਾਫੀ ਉਹਨਾਂ ਨੇ ਲਿਟਰੇਚਰ ਲਿਖਿਆ। ਇਹ ਘਟਨਾ ਮੈਂ ਉਹਨਾਂ ਤੋਂ ਪੁੱਛੀ ਵੀ ਸੀ ਬੜੀ ਪੁਰਾਣੀ ਜੀ। ਉਹ ਕਹਿੰਦੇ ਨੇ ਮੈਂ ਦਰਬਾਰ ਸਾਹਿਬ ਕੀਰਤਨ ਸੁਣ ਗਿਆ ਤੇ ਸਵੇਰਾ ਸਿਆਲ ਦਾ ਵੇਲਾ ਸੀ, ਤੇ ਮੇਰੇ ਨਾਲ ਇੱਕ ਬੰਦਾ ਬੈਠਾ ਤੇ ਉਹਨੇ ਟਾਕੀਆਂ ਲਾ ਕੇ ਕੱਪੜੇ ਪਾਏ, ਸ਼ਾਇਦ ਸੁਣੀ ਹੋਵੇ ਪਹਿਲਾਂ ਕਿਤੇ, ਹਾਂਜੀ ਟਾਕੀਆਂ ਲਾਈਆਂ ਇੱਥੇ ਉੱਥੇ। ਕਹਿੰਦਾ ਮੇਰੇ ਮਨ 'ਚ ਇਹ ਆ ਗਿਆ ਬਾਹਰ ਨਿਕਲੇਗਾ ਨਾ, ਇਹਦੇ ਕੋਲ ਕੁਝ ਨਹੀਂ ਹੈਗਾ, ਇਹਨੂੰ ਮੈਂ ਗਰਮ ਕੱਪੜੇ ਲੈ ਦਿਆਂਗਾ, ਬਾਹਰ ਨਿਕਲੇਗਾ ਸੇਵਾ ਕਰਾਂਗੇ। ਕਹਿੰਦਾ ਬਾਹਰ ਨਿਕਲਿਆ ਪਰ ਕਰਮਾ ਜਾ, ਕਹਿੰਦਾ ਨਾ ਤੂੰ ਆਪ ਕੀਰਤਨ ਸੁਣ ਦਿੱਤਾ ਨਾ ਮੈਨੂੰ ਸੁਣ ਦਿੱਤਾ, ਲਿਆ ਕੀ ਦੇਣਾ ਚਾਹੁੰਦਾ ਮੈਨੂੰ। ਕਹਿੰਦਾ ਮੈਂ ਚੁੱਪ ਕਰ ਗਿਆ। ਕਹਿੰਦਾ ਯਾਦ ਰੱਖੀ ਕਿ ਗਰੀਬੀ ਨਿਮਰਤਾ ਦੀਆਂ ਟਾਕੀਆਂ ਨੇ, ਤੇ ਜਿਉਂ ਜਿਉਂ ਗੁਰੂ ਅੰਦਰ ਫਤਿਹ ਪਾਈ ਜਾਂਦਾ ਮੈਂ ਇੱਕ ਇੱਕ ਟਾਕੀ, ਜਿਵੇਂ ਉਹ ਪੁਲਿਸ ਵਾਲਿਆਂ ਦੀ ਫੀਤੀ ਨਹੀਂ ਵਾਧੀ, ਕਹਿੰਦੇ ਤੇ ਫੀਤੀਆਂ ਵਾਧੀਆਂ ਨੇ, ਜਿੱਦਣ ਅੰਦਰ ਢੈਂਦਾ ਦੇ ਇੱਕ ਦਿਨ ਲਾ ਦੀ। ਮੇਰੇ ਕਹਿਣ ਤੋਂ ਮੁਰਾਦ ਗੁਰੂ ਜੀ ਕਹਿੰਦੇ ਇਹਨੂੰ ਇਹਦੇ ਤੋਂ ਬਚਣਾ ਬੜਾ। ਵੇਖੋ ਬੰਦਾ ਹੋਮੇ ਦਾ ਕਰੇਗਾ ਨਾ, ਸੁੱਕਾ ਹਾਥੀ ਧੋਣਾ ਮੁਸ਼ਕਲ ਹੈ ਤੇ ਧੋਤਾ ਹਾਥੀ ਮਿੱਟੀ ਚ ਲਿਬੜ ਜਾਣਾ ਉਹਨੂੰ ਧੋਣਾ ਬੜਾ ਮੁਸ਼ਕਲ ਹੋ ਜਾਂਦਾ। ਆਪ ਧਨ ਦੀ ਪੈਸੇ ਦੀ ਜੋ ਬੰਦਾ ਹੰਕਾਰ ਇਹ ਵੀ ਮਾੜਾ, ਇਹ ਫਿਰ ਵੀ ਆਸ ਹੈ ਕਿ ਗੁਰੂ ਕੋਲ ਜਾਣਗੇ ਤੇ ਨਿਕਲ ਜਾਏਗਾ, ਤੇ ਜੇ ਗੁਰੂ ਕੋਲ ਜਾਣ ਦੇ ਹੰਕਾਰ ਹੋ ਗਿਆ ਉਹ ਕਿੱਥੇ ਨਿਕਲੇਗਾ। ਫਰੀਦ ਸਾਹਿਬ ਕਹਿੰਦੇ ਤੱਤੀ ਤੋਏ ਨਾ ਪੱਲਵੇ ਜੇ ਜਲ ਟੁੱਬੀ ਦੇ, ਜ਼ਮੀਨ ਪਾਣੀ ਤੋਂ ਬਿਨਾਂ ਸੜੇ ਤੇ ਆਸ ਕਹਿ ਕਿ ਪਾਣੀ ਲਾਇਆ ਖਰੀ ਹੋ ਜਾਏਗੀ, ਤੇ ਪਿਆਰੇ ਉਹ ਜਿਹੜੀ ਪਾਣੀ ਚ ਰਹਿ ਕੇ ਸੜ ਗਈ ਉਹਦਾ ਕੀ ਬਣੇਗਾ। ਗੁਰੂ ਜੀ ਕਹਿੰਦੇ ਸੁਕ੍ਰਿਤ ਸਹਾਰੈ ਸੋ ਇਹ ਵਰਤ ਚੜ੍ਹੈ, ਅੰਨ ਦਿਨ ਆਪ ਆਪ ਸੋ ਲੜੈ, ਸੁਰਖੀ ਪਾਂਚੋ ਰਾਖੈ ਜਬ ਸਭੈ। ਇਹਨਾਂ ਪੰਜਾਂ ਗਿਆਨ ਇੰਦਰੀਆਂ ਨੂੰ ਕਾਬੂ ਰੱਖੇ ਅੱਗੇ ਤਾਉ, ਇੱਥੇ ਊੜਾ ਔਂਕੜੈ ਤੋ ਨੀ ਤਾਉ, ਤਉ ਦੂਜੀ ਦ੍ਰਿਸ਼ਟ ਨਾ ਪੈਸੈ ਕਬੈ। ਫਿਰ ਬੇਨਤੀ ਤਉ ਤਾਂ, ਜੇ ਆਹ ਕੰਮ ਕਰੇ। ਦੂਜੀ ਦਾ ਅਰਥ ਹੈ ਦਵੈਸ਼ ਵਾਲੀ ਬਿਰਤੀ, ਇਹ ਮਿੱਤਰ ਇਹ ਦੁਸ਼ਮਣ ਇਹ ਮੇਰਾ ਇਹ ਤੁਹਾਡਾ। ਦ੍ਰਿਸ਼ਟ ਨਾ ਪੈਸੈ ਕਬੈ, ਪੈਸੇ ਦਾ ਲਬ ਇਹ ਪੈਸਾ ਨਹੀਂ ਜੀ ਪਾਠ ਦਾ, ਪੈਸੈ ਪੈਸੇ ਦਾ ਅਰਥ ਪੈਂਦਾ। ਤਉ ਦੂਜੀ ਦ੍ਰਿਸ਼ਟ ਦਵੈਸ਼ ਵਾਲੀ ਬਿਰਤੀ ਚ ਨਾ ਪੈਸਾ ਕਬੈ, ਕਦੀ ਨਹੀਂ ਪੈਂਦਾ ਜਿਹੜਾ ਬੰਦਾ ਇਸ ਚੀਜ਼ ਨੂੰ ਸਹਾਰ ਲੈਂਦਾ ਹੈ। ਗੁਰੂ ਗ੍ਰੰਥ ਸਾਹਿਬ ਚ ਅਦਵੈਤ ਹੈ ਜੀ, ਇਹ ਇਸ ਮਤ ਦਾ ਬੜਾ ਪ੍ਰਚਾਰ ਕੀਤਾ ਸ਼ੰਕਰਾਚਾਰਿਆ ਨੇ, ਹਿੰਦੂਇਜ਼ਮ ਦਾ ਬੜਾ ਵੱਡਾ ਚਾਰੇ ਮੱਠ ਉਹਨੇ ਬਣਾਏ ਸਨ ਜੀ, ਆ ਜਿਹੜੇ ਚਾਰ ਮੱਠ ਨੇ। ਪਰ ਗੁਰੂ ਗ੍ਰੰਥ ਸਾਹਿਬ ਅਦਵੈਤ ਦਾ ਪ੍ਰਚਾਰ ਕਰਦੇ ਆ, ਉਹਦੇ ਵਿੱਚ ਹਜ਼ੂਰ ਇਹ ਕਹਿੰਦੇ ਆ ਕਿ ਇਹ ਫੁਰਨਾ ਉੱਠਣਾ, ਇਹ ਮੇਰਾ ਵਿਰੋਧੀ ਆਹ ਮੇਰਾ ਮਿੱਤਰ, ਇਹ ਦਵੈਤ ਹੈ। ਬੜੀ ਉੱਚੀ ਅਵਸਥਾ, ਮੈਂ ਤੁਹਾਨੂੰ ਉਦਣ ਵੀ ਕਿਹਾ ਸੀ ਕਹਿਣਾ ਬਹੁਤ ਸੌਖਾ ਹੈ, ਇਹ ਸ਼ਬਦ ਕਹਿ ਦੂਜੀ ਤੋ ਦੂਜੀ ਦ੍ਰਿਸ਼ ਨਾ ਪੈਸੈ ਕਬੈ ਸਭ ਗੋਬਿੰਦ ਕਹਿ ਆ ਹੈ ਅਵਸਥਾ ਸਭ ਗੋਬਿੰਦ ਕਹਿ ਗੋਬਿੰਦ ਬਿਨ ਨਹੀਂ ਕੋਈ ਇਹ ਅਵਸਥਾ ਕਹਿ ਘੱਟ ਘੱਟ ਮੈਂ ਖਰਜੂ ਬਸੈ ਸੰਤਨ ਕਹੋ ਪੁਕਾਰ ਇਹ ਅਵਸਥਾ ਕਹਿ ਭਾਈ ਸਾਹਿਬ ਭਾਈ ਕਨਹੱਈਆ ਜੀ ਦੀ ਤੇ ਮੇਰਾ ਖਿਆਲ ਉਦੋਂ ਤਾਂ ਸਿੱਖਾਂ ਸਿਰ ਵੀ ਸ਼ਿਕਾਇਤ ਹੀ ਕੀਤੀ ਸੀ ਹੁਣ ਸਿਰ ਹੀ ਲਾ ਦੇਣਾ ਉਹਦਾ ਇਹ ਸੱਚ ਜੇ ਇਹ ਕਿੱਧਰ ਇਹ ਰਲ ਗਿਆ ਗਦਾਰ ਕਹਿ ਦੁਸ਼ਮਣ ਕਹਿ ਤੇ ਗੁਰੂ ਗੋਬਿੰਦ ਸਿੰਘ ਨੇ ਸੁਣ ਕੇ ਨਾਲ ਡੱਬੀ ਤੇ ਪੱਟੀ ਵੀ ਦੇ ਦਿੱਤੀ ਸੀ ਕਹਿੰਦੇ ਸਾਂਭ ਕੇ ਰੱਖੀ ਖਾਨ ਬਾਬਾ ਵੀਰ ਸਿੰਘ ਜੀ ਦਾ ਨਾਂ ਸੁਣਿਆ ਹੋਣਾ ਤੁਸੀਂ ਸੁਣਿਆ ਜੀ ਨਿਰੰਗਾਬਾਦ ਵਾਲੇ ਨਹੀਂ ਸੁਣਿਆ ਉਹਦਾ ਕਾਰਨ ਹੈ ਕਿਉਂਕਿ ਪ੍ਰਚਾਰ ਇੰਨਾ ਕੁ ਕੀਤਾ ਗਿਆ ਵੀ ਸਿੱਖਾਂ ਚ ਰੂਹਾਨੀ ਬੰਦਾ ਹੋਇਆ ਹੀ ਕੋਈ ਨਹੀਂ ਹਾਂਜੀ ਸਿਰੇ ਲਾਤਾ ਜੀ ਮੈਂ ਅੱਜ ਵੀ ਕਹਿੰਦਾ ਹਜ਼ਾਰਾਂ ਪਖੰਡੀ ਹੋ ਸਕਦੇ ਆ 22 ਬੰਦੇ ਬਾਬੇ ਬਕਾਲਾ ਸਾਹਿਬ ਪਖੰਡੀ ਬੈਠੇ ਇੱਕ ਗੁਰੂ ਤੇਗ ਬਹਾਦਰ ਵੀ ਬੈਠਾ ਹੋਇਆ ਹੈ ਬਾਬਾ ਵੀਰ ਸਿੰਘ ਨੂੰ ਖਾਲਸਾ ਫੌਜਾਂ ਨੇ ਮਾਰਿਆ ਸੀ ਪਤਾ ਹੋਣਾ ਤੁਹਾਨੂੰ ਇਹਦਾ ਅਕਾਲ ਤਖ਼ਤ ਸਾਹਿਬ ਤੇ ਪਿੱਛੇ ਪਸ਼ਚਾਤਾਪ ਕੀਤਾ ਗਿਆ ਪਾਠ ਰੱਖ ਕੇ ਉਹ ਬ੍ਰਹਮ ਗਿਆਨੀ ਮਹਾਂਪੁਰਸ਼ ਜਿੱਥੋਂ ਸੰਪਰਦਾ ਨਿਕਲਦੀ ਏ ਖਰਖੋਵਾਲ ਵਾਲੇ ਇਹ ਰਾੜਾ ਸਾਹਿਬ ਵਾਲੇ ਸਾਰੇ ਜਿਹੜੇ ਨੇ ਉਹਨਾਂ ਦਾ ਮੁੱਢ ਇਹ ਬਾਬਾ ਕਰਮ ਸਿੰਘ ਉੱਤੀ ਮਰਦਾਨ ਪਾਇਰੇ ਭਾਈ ਦਇਆ ਸਿੰਘ ਜੀ ਤੋਂ ਤੁਸੀਂ ਦੇਖੋ ਸ਼ੇਰੇ ਪੰਜਾਬ ਦੇ ਪੁੱਤਰ ਜਿਹੜੇ ਨੇ ਆਏ ਡੋਗਰਿਆਂ ਨੇ ਖਾਲਸਾ ਫੌਜਾਂ ਨੇ ਵਾਹਿਗੁਰੂ ਮੈਂ ਸ਼ਬਦ ਨਹੀਂ ਸ਼ਾਹ ਮੁਹੰਮਦ ਨੇ ਕਹਿ ਦਿੱਤਾ ਇਹ ਦਰਬਾਰ ਹੀ ਗਰਕ ਜਾਣਾ ਇਹਨਾਂ ਨੇ ਬ੍ਰਹਮ ਗਿਆਨੀ ਨੂੰ ਗੋਲੇ ਮਾਰ ਕੇ ਮਾਰਿਆ ਹੈ ਯਾਦ ਰੱਖਿਓ ਬੰਦਗੀ ਕਰਨ ਵਾਲੇ ਨੂੰ ਮਾਰਨ ਦਾ ਪਾਪ ਬਹੁਤ ਹੈ ਚਾਰ ਬੱਜਰ ਪਾਪਾਂ ਚ ਇੱਕ ਪਾਪ ਹੈ ਬ੍ਰਾਹਮਣ ਇੱਥੇ ਬ੍ਰਾਹਮਣ ਦਾ ਅਰਥ ਦੂਜਾ ਨਾ ਸਮਝਿਓ ਬ੍ਰਾਹਮਣ ਕੈਲੀ ਘਾਤ ਕੰਜਕਾਂ ਅਨਚਾਰੀ ਕਾਤਾਂ ਜਦੋਂ ਫੌਜਾਂ ਚੜ੍ਹ ਕੇ ਆਈਆਂ ਮੈਂ ਤੁਹਾਨੂੰ ਬੇਨਤੀ ਕਰਨ ਲੱਗਾ ਦਵੈਸ਼ ਬਾਬਾ ਵੀਰ ਸਿੰਘ ਨੇ ਲੰਗਰ ਸ਼ੁਰੂ ਕਰਵਾਤਾ ਮੈਂ ਭੁੱਲਾਂ ਨਾ 40 ਮਣ ਲੂਣ ਪੱਕਦਾ ਸੀ ਰੋਜ਼ 40 ਮਣ ਉਹਨਾਂ ਦੇ ਕਦੀ ਤੁਸੀਂ ਕੜਾਹੇ ਦੇਖਿਓ ਬਾਲਟੀਆਂ ਨਾਲ ਥੱਲੇ ਉਦਾਲਾ ਕੱਢਦੇ ਸਨ ਇੰਨੀ ਕਦੀ ਉਦੋਂ ਸਿੱਖ ਰਾਜ ਦਾ ਸੂਰਜ ਸੀ ਜੀ ਬਾਬਾ ਵੀਰ ਸਿੰਘ ਉੱਤੇ ਹਮਲਾ ਹੋਇਆ ਉਹਨਾਂ ਨੇ ਪਹਿਲਾਂ ਲੰਗਰ ਪਕਾਉਣਾ ਸ਼ੁਰੂ ਕਰ ਦਿੱਤਾ ਸਭ ਕਿਹਾ ਵੀ ਲੰਗਰ ਪਕਾਓ ਉਹਨਾਂ ਕਿਹਾ ਬਾਬਾ ਜੀ ਉਹ ਮਾਰ ਨਾ ਰਹੇ ਨੇ ਕਹਿਣ ਲੱਗੇ ਇੱਥੇ ਜਿੱਦਣ ਕੋਈ ਮਾਰਨ ਵੀ ਆਵੇ ਨਾ ਸਾਡਾ ਪਰਨ ਨਿਭ ਜਾ ਲੰਗਰ ਛੱਕ ਹੀ ਜਾਏ ਆਹ ਹੈ ਸਹਾਰਨਾ ਅਗਲਿਆਂ ਕਿਹਾ ਜੀ ਬਾਬਾ ਜੀ ਇਸ਼ਾਰਾ ਕਰੋ ਸ਼ਸਤਰ ਸਭ ਕੁਝ ਸੀ ਕਹਿਣ ਲੱਗੇ ਆਪਣਿਆਂ ਨੂੰ ਘਰ ਨੂੰ ਆਇਆਂ ਨੂੰ ਮਾਰਨਾ ਪਾਪ ਹੁੰਦਾ ਹੈ ਬਗਾਨਾ ਤੇ ਸਾਡੀ ਕੋਈ ਵੀ ਨਹੀਂ ਮਾਰ ਬੈਠੇ ਸਨ ਬਾਬਾ ਵੀਰ ਸਿੰਘ ਜੀ ਗੋਲਾ ਮਾਰਿਆ ਲੱਤ ਉੱਡ ਗਈ ਸੀ ਉਹਨਾਂ ਦੀ ਪਹਿਲਾਂ ਜਦੋਂ ਲੱਤ ਉੱਡੀ ਮੈਂ ਫਿਰ ਤੁਹਾਨੂੰ ਬੇਨਤੀ ਕਰਨ ਲੱਗਾ ਰਬਾਬੀਆਂ ਨੂੰ ਕਹਿਣ ਲੱਗੇ ਆਓ ਸ਼ਬਦ ਸ਼ੁਰੂ ਕਰੋ ਮਾਰੂ ਸ਼ੁਰੂ ਕਰੋ ਕਿਉਂਕਿ ਮਾਰੂ ਮਰਨ ਵੇਲੇ ਪੜਿਆ ਜਾਂਦਾ ਮਾਰੂ ਸ਼ੁਰੂ ਕਰੋ ਲੱਤ ਉੱਡੀ ਬਈ ਉਹ ਕਹਿਣ ਲੱਗੇ ਇਸ ਸਾਰੀ ਭੱਜ ਦੌੜ ਚ ਸਾਜ ਨਹੀਂ ਲੱਭਦੇ ਕਹਿਣ ਲੱਗੇ ਛੱਡੋ ਸਾਜ ਸ਼ਬਦ ਸੁਣਾਓ ਵੇਲਾ ਆ ਗਿਆ ਜਾਣ ਦਾ ਤੁਰਦਿਆਂ ਕਹਿੰਦੇ ਨੇ ਤੁਸੀਂ ਕਿਸੇ ਤੇ ਹੱਥ ਨਾ ਚੁੱਕਿਓ ਤੇ ਜਿੰਨੇ ਵੀ ਆਏ ਨੇ ਜੇ ਜਿਉਂਦੇ ਰਹਿ ਗਏ ਤੇ ਲੰਗਰ ਜ਼ਰੂਰ ਛਕਾ ਕੇ ਲਿਆ ਜੀ ਇਹਨੂੰ ਜੇ ਦੇਖੋ ਇਹ ਸਿੱਖੀ ਦੇ ਵੱਖ ਵੱਖ ਸਿਖਰ ਨੇ ਜੀ ਬਾਬਾ ਫਰੀਦ ਨੇ ਅਦਵੈਤ ਤੇ ਸਲੋਕ ਸਮਾਪਤ ਕੀਤੇ ਮਹਾਰਾਜ ਜਿਹੜੇ ਦਰਜ ਕੀਤੇ ਆ ਨਾ ਉਹ ਅਦਵੈਤ ਤੇ ਸਮਾਪਤੀ ਹੋਈ ਹੈ ਸਭਨਾ ਮਨਮਾਨਕ ਠਾਣ ਮੂਲ ਮਚਾਂਗਵਾ ਇਹ ਪਹਿਲਾਂ ਹੁੰਦਾ ਇੱਕ ਫਿੱਕਾ ਨਾ ਗਾਲ ਆਏ ਸਭਨਾ ਮੈਂ ਸੱਚਾ ਧਨੀ ਕਿਉਂ ਫਿੱਕਾ ਬੋਲ ਰਿਹਾ ਜਿਹਨੂੰ ਤੂੰ ਸੱਟ ਮਾਰ ਰਿਹਾ ਉਹਦੇ ਅੰਦਰ ਰੱਬ ਜੀ ਬੈਠਾ ਉਹਨੂੰ ਸੱਟ ਵੱਜਦੀ ਇੱਕ ਫਿੱਕਾ ਨਾ ਗਾਲ ਆਏ ਸਭਨਾ ਮੈਂ ਸੱਚਾ ਧਨੀ ਖਿਆਓ ਨਾ ਕਹੀ ਠਾਏ ਮਾਨਕ ਸਭ ਮੋਲਵੇਂ ਸਭਨਾ ਮਨ ਮਾਨਕ ਠਾਨ ਮੂਲ ਮਚਾਂਗਵਾ ਸਾਰਿਆਂ ਵਿੱਚ ਰੱਬ ਜੀ ਸੋਹਣਾ ਬੈਠਾ ਜੇ ਜੋ ਤੋ ਪਿਰਿਆ ਦੀ ਸਿੱਖ ਤਾਂ ਹਿਆਓ ਨਾ ਠਾਏ ਕਹੀਦਾ ਜੇ ਕੋਈ ਪੁੱਛੇ ਇਹ ਸਿਖਰ ਦੀ ਅਵਸਥਾ ਉਹ ਗੁਰਮੁਖੋ ਈਸਾ ਜੀ ਦਾ ਜ਼ਿਕਰ ਕੀਤਾ ਜਾਂਦਾ ਹੈ ਨਾ ਵੀ ਇੱਕ ਚਪੇੜ ਮਾਰੇ ਦੂਜੀ ਇਸ ਤਰ੍ਹਾਂ ਹੀ ਹੈ ਨਾ ਉਹ ਗੁਰਮੁਖੋ ਦੁਨੀਆਂ ਵਿੱਚ ਅਦਵੈਤ ਦਾ ਸ਼ਿਖਰ ਲਾਹੌਰ ਦਾ ਉਹ ਥਾਂ ਜਿੱਥੇ ਪੰਚਮ ਗੁਰਦੇਵ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮੇਰੇ ਮਨ ਕਾ ਬਿਰਹਾ ਮੇਲ ਕੀਓ ਮੇਰੇ ਰਾਜਨ ਬਿਸਰ ਗਈ ਸਭ ਤਾਤ ਪਰਾਈ ਤੋ ਦੂਜੀ ਦ੍ਰਿਸ਼ ਨਾ ਪੈਸੇ ਕਵੇ ਦੁਵੈਸ਼ ਚੋਂ ਬਚ ਜਾਏ। ਅੱਗੇ ਜੀ ਸਤਿਗੁਰੂ ਜੀ ਹੁਣ 5 ਦਿਨ ਲੰਘ ਗਏ ਆ ਤੇ ਮੁਕਾਮ ਕਿੱਥੇ ਆਵੇਗਾ? ਕਹਿਣ ਲੱਗੇ ਬਸ ਹੁਣ 6 ਦਿਨ ਲੰਘ ਗਏ ਜੀ, ਸੋ ਐਤਵਾਰ ਤੋਂ ਲੋ 6 ਹੀ ਹੋ ਗਏ ਨਾ। ਹੁਣ ਕਹਿਣ ਲੱਗੇ ਅੱਜ ਹਫ਼ਤਾ ਲੱਗਾ ਮੁੱਕਣ। ਥਾਵਰ, ਥਾਵਰ ਦਾ ਲਫ਼ਜ਼ ਜੀ ਅਰਥ ਛਨਿਚਰਵਾਰ, ਥਿਰ ਕਰ ਰਾਖੈ ਸੋਏ, ਥਿਰ ਦਾ ਅਰਥ ਸਮਝ ਗਿਆ ਨਾ, ਟਿਕ ਜਾਏ। ਰਾਖੈ ਸੋਏ, ਜਿਹੜਾ ਮਨ ਪਵਾੜੇ ਦੀ ਜੜ ਹੈ, ਜਿਹੜੀਆਂ ਤੈਨੂੰ ਇੰਦਰੀਆਂ ਕਹੀਆਂ ਨੇ ਮੰਗਲਵਾਰੇ ਲੇਮ ਗੀਤ, ਛਨਿਚਰਵਾਰ ਨੂੰ ਪੂਰਾ ਜ਼ੋਰ ਲਾਦਾ ਅੱਜ ਤੋਂ ਬਾਅਦ ਇਹ ਖਿੰਡੇ ਨਾ। ਇਤਰਾ ਹਫ਼ਤੇ ਦਾ ਟਾਈਮ ਟੇਬਲ ਹੈ। ਥਾਵਰ, ਮੈਂ ਕੱਲ ਕਿਹਾ ਸੀ ਵੀ ਚਲੋ ਸਾਰਾ ਨਹੀਂ ਨਾ, ਘੱਟੋ ਘੱਟ ਇੱਕ ਬੜਾ ਕੁਝ ਆਪਾਂ ਲਿਖਣੇ ਆ, ਇੱਕ ਇੱਕ ਦਿਨ ਲਿਖ ਕੇ ਲਾ ਲਈ ਵੀ ਅੱਜ ਮਹਾਰਾਜ ਨੇ ਆ ਕਿਹਾ ਹੈ। ਥਾਵਰ, ਥਿਰ ਕਰ ਰੱਖ ਹੈ ਸੋਏ, ਛਨਿਚਰਵਾਰ ਮੈਂ ਫਿਰ ਬੇਨਤੀ ਕਰਾਂ, ਥੱਥਾ ਥਾਵਰ ਥੱਥਾ ਥਿਰ, ਆਪਣੇ ਆਪ ਨੂੰ ਟਿਕਾ ਲੈ। ਫਿਰ ਜੀ ਇੱਥੇ ਥੋੜਾ ਜਿਹਾ ਪਾਠ ਭੇਜ ਜੇ ਜੀ ਗੁਰਮੁਖੋ, ਇਹ ਪਤਾ ਨਹੀਂ ਉੱਤੇ ਕੀ ਲਿਖਿਆ ਹੋਣਾ। ਹਾਂ, ਥਾਵਰ ਥਿਰ ਕਰ ਰੱਖ ਹੈ ਸੋਏ, ਜੋਤ ਦੀ ਵੱਟੀ, ਉਹ ਵੱਖਰਾ ਲਿਖਿਆ ਨਾ। ਅਸਲ ਚ ਪਾਠ ਵਿਦਵਾਨ ਇਹ ਕਰਦੇ ਨੇ ਦੀਵਟੀ, ਦੀਵਟੀ ਦਰ ਤੇ ਛੋਟੀ ਜੀ ਬੱਤੀ ਜੋਤ। ਇੱਥੇ ਫਿਰ ਸੁਣੋ, ਥਾਵਰ ਥਿਰ ਕਰ ਰੱਖ ਹੈ ਸੋਏ, ਛਨਿਚਰਵਾਰ ਜੋਤ ਤੈਨੂੰ 6 ਦਿਨਾਂ ਹੀ ਦੱਸਿਆ, ਇਹਨੂੰ ਬਸ ਐ ਪੂਰਾ ਸਮੇਟ ਲੈ। ਜੋਤ ਦੀ ਵੱਟੀ, ਜੋਤ ਦੀ ਵੱਟੀ ਵੀ ਹੈ ਤੇ ਜੋਤ ਦੀਵਟੀ ਛੋਟੀ ਜੀ ਦੇ ਜੋਤ, ਇਹਦੇ ਸਿੱਧੇ ਅਰਥ ਕਰਾਂਗੇ। ਮੈਂ ਫਿਰ ਬੇਨਤੀ ਕੀਤੀ, ਇੱਥੇ ਜਿਹੜੀ ਮੇਰੇ ਕੋਲ ਪੋਥੀ ਹੈ ਤੇ ਵੀ ਜੋਤ ਦੀ ਵੱਟੀ ਹੈ, ਤੁਸੀਂ ਟੀਕਾ ਪੜੋ ਦੀਵਟੀ, 2 ਪਾਠ ਨੇ ਤੁਹਾਨੂੰ ਕਰਾਇਆ ਹੋਣਾ। ਜੋਤ ਦੀਵਟੀ ਘੱਟ ਮੈਂ ਜੋਏ, ਉਹ ਜਿਸ ਚਾਨਣ ਨੇ ਤੇਰੇ ਅੰਦਰ ਨੂੰ ਸਕੂਨ ਦੇਣਾ, ਐਤਵਾਰ ਤੋਂ ਸ਼ੁਰੂ ਕਰੀ ਛਨਿਚਰਵਾਰ ਤੇਰੇ ਅੰਦਰ ਨਾਮ ਦਾ ਦੀਵਾ ਬਲ ਜਾਏਗਾ। ਕਿੱਡਾ ਬਖਸ਼ਿਸ਼ ਕੀਤੀ, ਜੋਤ ਦੀਵਟੀ ਘੱਟ ਮੈਂ ਜੋਏ, ਜਦੋਂ ਹਿਰਦੇ ਚੋਂ ਦੀਵਾ ਬਲ ਗਿਆ। ਉਹ ਵੈਸੇ ਹੈ, ਜੋਏ ਦਾ ਅਰਥ ਵੈਸੇ ਵੇਖਣਾ ਵੀ ਹੁੰਦਾ, ਚਲੋ ਮੈਂ ਅਰਥ ਕਰ ਰਿਹਾ ਬਲ ਗਿਆ, ਬਲਦਾ ਤੇ ਪਹਿਲਾਂ ਹੀ ਚਿਮਣੀ ਕਾਲੀ ਹੈ, ਬਾਹਰ ਚਾਨਣ ਕੋਈ ਨਹੀਂ ਨਿਕਲਦਾ। ਲੈਂਪ ਚ ਦੀਵਾ ਬਲਦਾ ਹੈ ਪਰ ਚਿਮਣੀ ਧੁਆਖੀ ਹੈ, ਬਾਹਰ ਚਾਨਣ ਨਹੀਂ ਆਉਂਦਾ। ਜੋਤ ਤਾਂ ਮਨਮੁਖ ਵਿੱਚ ਵੀ ਬਲਦੀ ਏ, ਸਾਕਤ ਵਿੱਚ ਵੀ ਬਲਦੀ, ਕਿਉਂਕਿ ਸਭ ਮੈਂ ਜੋਤ, ਜੋਤ ਹੈ ਸੋਏ ਤਿਸਦਾ ਚਾਨਣ, ਸਭ ਮੈਂ ਚਾਨਣ ਹੋਏ ਪਰ ਪ੍ਰਗਟ ਨਹੀਂ ਹੁੰਦੀ। ਪ੍ਰਗਟ ਹੁੰਦੀ ਗੁਰਸਾਖੀ ਜੋਤ ਪ੍ਰਗਟ ਹੋਏ। ਛਨਿਚਰਵਾਰ ਨੂੰ ਥਾਵਰ ਥਿਰ ਕਰ ਰੱਖ ਹੈ ਸੋਏ, ਜੋਤ ਦੀ ਵੱਟੀ ਘੱਟ ਮੈਂ ਜੋਏ, ਤੇਰੇ ਅੰਦਰ ਚਾਨਣ ਹੋ ਗਿਆ। ਫਿਰ ਕੀ ਹੋਇਆ ਜੀ? ਬਾਹਰ ਭੀਤਰ, ਅੰਦਰ ਵੀ ਹੋ ਗਿਆ ਚਾਨਣ ਜੀ ਤੇ ਬਾਹਰ ਵੀ ਹੋ ਗਿਆ। ਜਿਹਨੂੰ ਕੱਲ ਮੈਂ ਕਿਹਾ ਸੀ ਘਰ ਸੁੱਖ ਵਸਿਆ ਬਾਹਰ, ਇਹਨੂੰ ਥੋੜਾ ਜਿਹਾ ਐਵੇਂ ਸਮਝ ਲਈਏ। ਮੈਂ ਇੱਕ ਵਾਰ ਬੇਨਤੀ ਕੀਤੀ, ਕਬੀਰ ਸਾਹਿਬ ਦੇ 3 ਸਲੋਕ ਇਕੱਠੇ, ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ, ਕਿ ਮੈਂ ਆਪਣੀਆਂ ਅੱਖਾਂ ਅੰਤਰਮੁਖੀ ਹੋ ਗਿਆ ਕਿਉਂਕਿ ਮੇਰਾ ਸੱਜਣ ਘਰ ਹੈ, ਮੈਂ ਬਾਹਰ ਵਹਿੰਦਾ ਹੀ ਨਹੀਂ। ਨੀਚੇ ਲੋਇਨ ਕਰ ਰਹੂ ਲੇ ਸਾਜਨ ਘੱਟ ਮਾਹੇ, ਸਭ ਰਸ ਖੇਲੂ ਪੀ ਸੋ ਸੌ 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 ਨੀ ਸੌ, ਉਹਦੇ ਨਾਲ ਮੈਂ ਉਹਦੇ ਨਾਲ ਸਾਰੇ ਆਪਣੇ ਰਸ ਉਹਦੇ ਵਸਲ ਦਾ ਮਿਲਾਪ ਮਾਨ ਰਿਹਾ ਵਾਂ। ਕਿਸੇ ਲਿਖਾਵੂ ਨਾ ਹੈ, ਮੈਂ ਬਿਲਕੁਲ ਨਹੀਂ ਕਿਸੇ ਨੂੰ ਦੱਸਦਾ, ਮੈਂ ਆਪਣੇ ਨੇਤਰ ਨੀਵੀਂ ਰੱਖਣਾ। ਉਹੀ ਮਹਾਂਪੁਰਖ ਨੇਤਰ, ਬਾਹਰ ਭੀਤਰ ਦੀ ਗੱਲ ਕਰਨ ਲੱਗਾ, ਨੇਤਰ ਖੋਲ ਲੈ ਕਬੀਰ ਸਾਹਿਬ। ਹੁਣ ਅਵਸਥਾ ਘੱਟ ਗਈ, ਅੰਦਰ ਵਾਲਾ ਨਿਕਲ ਗਿਆ। ਕਹਿਣ ਲੱਗੇ ਨੀ, ਅੰਦਰ ਵਾਲੇ ਨੇ ਇੰਨੀ ਕਿਰਪਾ ਕਰਤੀ, ਇਹਦਾ ਹੁਣ ਬਾਹਰ ਦੇਖ, ਜਿਹੜਾ ਮੈਂ ਤੇਰੇ ਅੰਦਰ ਬੈਠਾ ਦੂਜੇ ਵਿੱਚ ਵੀ ਬੈਠਾ ਹੋਇਆ। 8 ਜਾਮ 64 ਘੜੀ ਤਉ ਨਿਰਖ ਤਰੈ ਜੀਉ, ਨੀਚੇ ਲੋਇਨ ਕਿਉਂ ਕਰੂ ਸਭ ਘੱਟ ਦੇਖੂ ਪੀਓ। ਇਹਨੂੰ ਗੁਰੂ ਜੀ ਕਹਿੰਦੇ ਬਾਹਰ ਭੀਤਰ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਹਾ ਵਿਆਪ ਰਿਹਾ ਭਗਵੰਤ। ਥਾਵਰ ਥਿਰ ਕਰ ਰੱਖ ਹੈ ਸੋਏ, ਜੋਤ ਦੀ ਵੱਟੀ ਘੱਟ ਮੈਂ ਜੋਏ, ਬਾਹਰ ਭੀਤਰ ਪਿਆ ਪ੍ਰਗਾਸ, ਅੰਦਰ ਵੀ ਚਾਨਣ ਹੋ ਗਿਆ ਬਾਹਰ ਵੀ ਹੋ ਗਿਆ, ਅੰਦਰ ਮਨ ਚ ਚਾਨਣ ਹੋ ਗਿਆ ਬਾਹਰ ਇੰਦਰੀਆਂ ਚ ਚਾਨਣ ਹੋ ਗਿਆ, ਕਿਉਂਕਿ ਇੰਦਰੀਆਂ ਤੇ ਜ਼ੋਰ ਦੇ ਰਹੇ ਨੇ ਨਾ। ਬਾਹਰ ਭੀਤਰ ਪਿਆ ਪ੍ਰਗਾਸ, ਫਿਰ ਜੀ ਮੈਂ ਪਾਪ ਕੀਤੇ, ਮੈਂ ਆਹ ਬੱਜਰ ਪਾਪ ਕੀਤਾ, ਇੰਨੇ ਕਰਮ ਕੀਤੇ, ਦੁਨੀਆਂ ਨੇ ਬਹੁਤ ਕੁਛ ਕਿਹਾ ਪਾਪ ਕੀਤਾ। ਗੁਰੂ ਨੇ ਕਿਹਾ ਨਹੀਂ, ਤਬ ਹੁਆ ਸਗਲ ਕਰਮ ਕਾ ਨਾਸ, ਜਿੰਨੇ ਗੁਨਾਹ ਕੀਤੇ ਸਨ ਤੇਰੇ ਸਾਰੇ ਕਰਮ ਨਾਸ ਹੋ ਗਏ ਜਦੋਂ ਅੰਦਰੋਂ ਨਾਮ ਦਾ ਦੀਵਾ ਬਲ ਗਿਆ। ਇਸੇ ਵਿਚਾਰ ਨੂੰ ਆਪਾਂ ਪਰਸੋਂ ਜੀ ਇਹਦੀ ਸਮਾਪਤੀ ਕਰਾਂਗੇ। ਪਰਸੋਂ ਆਪਾਂ ਜਿੰਨੀ ਕਥਾ ਇਹ 6 ਦਿਨਾਂ ਚ ਕੀਤੀ ਹੈ ਜੀ, ਇਹਨੂੰ ਸੰਖੇਪ ਜਾਂ ਫਿਰ ਸੰਕੋਚ ਲਾਂਗੇ। ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ।